And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਠੀਕ ਹੈ ਵਾਸੂ ਜੀ, ਮੇਰਾ ਜੀ ਕਰਦਾ ਤੁਹਾਡੇ ਨਾਲ ਗੱਲ ਪਹਿਲਾਂ ਫੀਫਾ ਵਾਲੇ ਮੈਚ ਦੀ ਕਰ ਲਵਾਂ, ਪਰ ਜੇ ਉਹ ਗੱਲ ਕਰ ਲਈ ਫਿਰ ਲੜੀ ਤੁਰਦੀ 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 ਸਾਰੀਆਂ ਗੱਲਾਂ ਫੀਫਾ ਦੀਆਂ ਹੋਣ ਲੱਗ ਪੈਣਗੀਆਂ।
ਅੱਛਾ,
ਪਰ ਗੱਲਾਂ ਕੁਝ ਲੋਕਲ ਵੀ ਨੇ, ਕੁਝ ਹੋਰ ਖਬਰਾਂ ਵੀ ਨੇ, ਉਹਨਾਂ ਬਾਰੇ ਵੀ ਗੱਲ ਕਰ ਲਈਏ।
ਠੀਕ ਹੈ।
ਕਿੰਨਾ ਔਖਾ ਕੰਮ ਹੈ,
ਲਾਈਫ ਇਜ਼ ਸੋ ਹਾਰਡ।
ਅੱਛਾ ਵਾਸੂ ਜੀ,
ਗੁਆਢੀਆ ਨੈਸਿਆ ਲਾਈਵ ਹਾਰਿਆ,
ਲਾਈਵ ਹਾਰਿਆ। ਆਓ ਜੀ, ਵੀਕਐਂਡ ਚਲੋ
ਗੁਆਢੀਆ
ਨੈਸਿਆ ਲਾਈਵ ਹਾਰਿਆ। ਪਰ ਚਲੋ ਯਾਰ, ਇਸੇ ਦੋ ਹੋਸਟ ਨੇਸ਼ਨ ਬਾਹਰ ਹੋ ਗਏ ਨੇ, ਇੰਨੀ ਗੱਲ ਤਾਂ ਕਰ ਹੀ ਲਈਏ। ਮੈਕਸੀਕੋ ਵਾਲੇ ਕੱਲ ਬਾਹਰ ਹੋ ਗਏ, ਕੈਨੇਡਾ ਦੀ ਟੀਮ ਪਹਿਲਾਂ ਹੀ ਮਤਲਬ ਕਹਿ ਲਓ ਇਲੀਮੀਨੇਟ ਹੋ ਚੁੱਕੀ ਆ। ਪਰ ਚਲੋ
ਕੈਨੇਡਾ ਦਾ ਅੱਜ ਪਤਾ ਲੱਗ ਜਾਏ,
ਅਮਰੀਕਾ ਦਾ ਅੱਜ ਪਤਾ ਲੱਗ ਜਾਣਾ, ਅਮਰੀਕਾ ਦਾ ਬੈਲਜੀਅਮ ਨਾਲ ਮੈਚ ਆ ਅੱਜ। ਹਾਲਾਂਕਿ ਕੀ ਟਰੰਪ ਕਾਰਡ ਰੈੱਡ ਕਾਰਡ ਉੱਪਰ ਭਾਰੂ ਪੈ ਗਿਆ, ਇਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਾਂਗੇ। ਖੈਰ ਵਾਸੂ ਜੀ, ਪਹਿਲਾਂ ਸਿਟੀ ਆਫ ਸਰੀ ਨਾਲ ਸੰਬੰਧਿਤ ਕੁਝ ਗੱਲਾਂ ਤੋਂ ਗੱਲ ਸ਼ੁਰੂ ਕਰ ਲੈਂਦੇ ਹਾਂ। ਅੱਜ ਸਵੇਰੇ ਇੱਕ ਪ੍ਰੈਸ ਰਿਲੀਜ਼ ਭੇਜੀ ਗਈ ਹੈ ਡੱਗ ਮਕੈਲਮ ਵੱਲੋਂ, ਸੇਫ ਸਰੀ ਕੋਲੀਸ਼ਨ ਦੇ ਡੱਗ ਮਕੈਲਮ, ਜਿਨ੍ਹਾਂ ਦਾ ਇਹ ਕਹਿਣਾ ਕਿ ਜੇ ਉਹ ਦੁਬਾਰਾ ਤੋਂ ਮੇਅਰ ਬਣ ਜਾਂਦੇ ਨੇ ਤਾਂ ਜਿਹੜੀਆਂ ਵੀ ਕੋਈ ਜ਼ਮੀਨ ਨਾਲ ਸੰਬੰਧਿਤ ਡੀਲਸ ਕੀਤੀਆਂ ਜਾਂਦੀਆਂ ਨੇ ਸਿਟੀ ਦੇ ਵਿੱਚ, ਵੀ ਕੋਈ ਸਿਟੀ ਦੀ ਮਲਕੀਅਤ ਵਾਲੀ ਜ਼ਮੀਨ ਆ ਜਿਹਨੂੰ ਕਿ ਅੱਗੇ ਵੇਚਿਆ ਜਾਂਦਾ, ਜਾਂ ਜੇ ਸਿਟੀ ਕੋਈ ਜ਼ਮੀਨ ਖਰੀਦਦੀ ਹੈ, ਅਤੇ ਡੱਗ ਮਕੈਲਮ ਦਾ ਕਹਿਣਾ ਵੀ ਉਹਦੇ ਵਿੱਚ ਕੋਈ ਵੀ ਪਰਦਾ ਨਹੀਂ ਰੱਖਿਆ ਜਾਏਗਾ, ਕਿਉਂਕਿ ਅਜੇ ਕੀ ਹੁੰਦਾ ਕਿ ਇਹ ਬਿਹਾਈਂਡ ਕਲੋਜ਼ ਡੋਰਸ ਇਹ ਸਾਰੇ ਫੈਸਲੇ ਲਏ ਜਾਂਦੇ ਨੇ। ਇੱਕ ਤਾਂ ਦੇਖੋ ਇਹਦੀ ਬੈਕਗਰਾਊਂਡ ਦੇ ਵਿੱਚ ਸਥਿਤੀ ਹੈ, ਜਿਹੜੀ ਜ਼ਮੀਨ ਲੈਂਡ ਸਵਾਪ ਡੀਲ ਪਿਛਲੇ ਹਫ਼ਤੇ ਉਹਦੇ ਬਾਰੇ ਬੜੀ ਗੱਲ ਹੋਈ ਹੈ ਨਾ, ਕਿ ਜਿਹੜਾ ਅਰੀਨਾ ਬਣਾਉਣ ਦੀ ਪ੍ਰਪੋਜ਼ਲ ਹੈ 10,000 ਸੀਟਾਂ ਦਾ ਅਰੀਨਾ ਡਾਊਨ ਟਾਊਨ ਸਰੀ ਦੇ ਵਿੱਚ, ਕਿੰਗ ਜਾਰਜ ਦੇ 103 ਐਵੀਨਿਊ 'ਤੇ ਜਿਹੜਾ ਉਹ ਜ਼ਮੀਨ ਦਾ ਪਾਰਸਲ ਉੱਥੇ ਸਿਟੀ ਨੇ ਟੇਕ ਓਵਰ ਕੀਤਾ, ਕਿ ਜੀ ਉਹਦੀ ਵੈਲਿਊ ਉੰਨੀ ਹੈ ਨਹੀਂ ਜਿੰਨੀ ਵੈਲਿਊ ਸਿਟੀ ਨੇ ਦੇ ਦਿੱਤੀ। ਹਾਲਾਂਕਿ ਅੱਛਾ, ਪਿਛਲੇ ਹਫ਼ਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਜਿਹੜੇ CEO ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਸੀ, ਉਹਨਾਂ ਦਾ ਤਰਕ ਇਹ ਆ, ਉਹਨਾਂ ਦਾ ਕਹਿਣਾ ਵੀ ਅਸੀਂ ਇਹ ਜ਼ਮੀਨ, ਤੁਸੀਂ ਇਹ ਦੇਖੋ ਵੀ ਇਹਦੇ ਨਾਲ ਆਲੇ ਦੁਆਲੇ ਆਲਰੇਡੀ ਕਈ ਜਿਹੜੀਆਂ ਬਿਲਡਿੰਗਸ ਨੇ ਉਹਨਾਂ 'ਚ ਅੰਡਰਗਰਾਊਂਡ ਪਾਰਕਿੰਗ ਬਣੀ ਹੋਈ ਆ, 10,000 ਸੀਟਾਂ ਦੇ ਅਰੀਨਾ ਵਾਸਤੇ ਕਿਸੇ ਇਵੈਂਟ ਲਈ ਜਿੰਨੀ ਪਾਰਕਿੰਗ ਦੀ ਲੋੜ ਹੋਏਗੀ, ਜੇ ਅਸੀਂ ਉੱਥੇ ਉਸਾਰੀ ਕਰਦੇ ਹਾਂ ਉਸ ਅਰੀਨਾ ਦੀ, ਤਾਂ ਸਾਨੂੰ ਪਾਰਕਿੰਗ ਦੀ ਜਿਹੜੀ ਡਿਵੈਲਪਮੈਂਟ ਦੇ ਪੈਸੇ ਨੇ ਉਹ ਬੜੇ ਬਚ ਜਾਣੇ ਨੇ, ਵੀ ਅੰਡਰਗਰਾਊਂਡ ਡਿਵੈਲਪਮੈਂਟ ਜੇ ਤੁਸੀਂ ਪਾਰਕਿੰਗ ਬਣਾਉਣ ਲੱਗੇ 100 ਮਿਲੀਅਨ ਤਾਂ ਉਹ 'ਚ ਹੀ ਲੱਗ ਜਾਂਦਾ, ਉਹਨਾਂ ਦਾ ਇਹ ਤਰਕ ਆ। ਸੋ ਖੈਰ, ਉਹਨੂੰ ਲੈ ਕੇ ਖਿੱਚੋਤਾਣ ਪਿਛਲੇ ਹਫ਼ਤੇ ਬਣੀ ਰਹੀ ਆ। ਜਿਹੜੀ ਗੱਲ ਅੱਜ ਹੁਣ ਡੱਗ ਮਕੈਲਮ ਕਰ ਰਹੇ ਨੇ, ਇਹਦੇ ਵਿੱਚ ਇੱਕ ਤਾਂ ਰੀਜ਼ਨ ਚਲੋ ਉਹ ਵੀ ਹੋਏਗਾ ਇੱਕ, ਪਰ ਇੱਕ ਹੋਰ ਵੀਕਐਂਡ 'ਤੇ ਕੰਟਰੋਵਰਸੀ ਬੜੀ ਚੱਲੀ ਹੈ ਇੱਕ ਹੋਰ ਲੈਂਡ ਡੀਲ ਨੂੰ ਲੈ ਕੇ।
ਯਾ ਸੋ ਸਰੀ ਦੇ ਵਿੱਚ ਬਿਜ਼ਨਸ ਪਰਸਨ ਨੇ ਕੁਲਦੀਪ ਬਾਂਸਲ, ਉਹਨਾਂ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ, ਅਤੇ ਉਹ ਐਲੀਗੇਸ਼ਨਸ ਨੇ, ਉਹ ਦਾਅਵਾ ਕਰ ਰਹੇ ਨੇ ਕਿ ਇੱਕ ਜ਼ਮੀਨ ਸੀ 7580 152nd ਸਟਰੀਟ, ਉਹਦੇ ਵਿੱਚ ਤੀਜੇ ਹਿੱਸੇ ਦੇ ਇਹ ਪਾਰਟਨਰ ਸਨ, ਅਤੇ ਇਹਨਾਂ ਨੇ ਇਹ ਜ਼ਮੀਨ ਜਿਹੜੀ ਆ ਇਹ ਪ੍ਰੋਪਰਟੀ ਨੂੰ ਲਿਸਟ ਕੀਤਾ ਹੋਇਆ ਸੀ, ਵੇਚਣ ਵਾਸਤੇ ਲਾਈ ਹੋਈ ਸੀ, ਅਤੇ ਲਿਸਟਡ ਪ੍ਰਾਈਸ ਸੀ 4.5 ਮਿਲੀਅਨ।
ਰਾਈਟ।
ਅਤੇ ਕਹਿੰਦੇ ਕਿ ਅਸੀਂ ਬੜਾ ਸਮਾਂ ਇਹਨੂੰ ਲਿਸਟ ਕਰਕੇ ਰੱਖਿਆ ਪਰ ਸਾਨੂੰ ਗਾਹਕ ਨਹੀਂ ਮਿਲਿਆ, ਹਾਰ ਕੇ ਕਹਿੰਦੇ ਅਸੀਂ ਇਹ ਜਿਹੜੀ ਪ੍ਰੋਪਰਟੀ ਆ ਇਹਨੂੰ 3.35 ਮਿਲੀਅਨ ਦਾ ਵੇਚ ਦਿੱਤਾ।
ਜੀ।
ਉਸ ਤੋਂ ਕਹਿੰਦੇ ਕੁਝ ਹੀ ਹਫ਼ਤਿਆਂ ਬਾਅਦ ਸਿਟੀ ਉਹੀ ਜ਼ਮੀਨ ਖਰੀਦ ਲੈਂਦੀ ਹੈ 6.8 ਮਿਲੀਅਨ ਡਾਲਰ ਦੀ, ਜਿਹੜੀ ਜ਼ਮੀਨ ਇਹਨਾਂ ਨੇ 3.35 ਮਿਲੀਅਨ ਦੀ ਵੇਚੀ।
ਸੋ ਇਹਨਾਂ ਨੇ 33,50,000 ਦੀ ਵੇਚੀ, ਸਿਟੀ ਨੇ ਉਹਨੂੰ ਕੁਝ ਦਿਨ ਬਾਅਦ ਹੀ $68 ਲੱਖ ਦੇ ਵਿੱਚ ਖਰੀਦ ਲਿਆ
ਕੁਝ ਹੀ ਹਫ਼ਤਿਆਂ ਬਾਅਦ। ਅਤੇ ਇਹ ਜਿਹੜੀ ਡੀਲ ਹੈ ਇਹ ਇਹਨਾਂ ਨੇ ਆਪਣੇ ਬਿਆਨ 'ਚ ਲਿਖਿਆ ਵੀ 30 ਜੂਨ ਨੂੰ ਕਲੋਜ਼ ਹੋਈ ਹੈ ਅਤੇ ਅਸਾਈਨਮੈਂਟ ਕੰਟਰੈਕਟ 'ਤੇ ਹੋਈ ਹੈ।
ਹਾਂ, ਸੋ ਇੱਦਾਂ ਨਹੀਂ ਹੋਇਆ ਕਿ ਪਹਿਲੇ ਬਾਇਰ ਨੇ ਕੰਪਲੀਟ, ਉਹਨੇ ਫਲਿੱਪ ਕੀਤੀ ਬੇਸਿਕਲੀ
ਹਾਂ, ਪਹਿਲੀ ਜਿਹੜੀ ਡੀਲ ਸੀ ਉਹ ਕਲੋਜ਼ ਨਹੀਂ ਹੋਈ, ਸੋ ਜਿਵੇਂ ਆਪ ਕਹਿੰਦੇ ਬਿਆਨੇ 'ਤੇ ਹੀ ਕੰਮ ਹੋ ਗਿਆ। ਸੋ ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਜਿਹੜੀ ਉਸ ਜ਼ਮੀਨ ਦੀ BC ਅਸੈਸਮੈਂਟ ਵੈਲਿਊ ਹੈ ਉਹ ਸਿਰਫ 2.9 ਮਿਲੀਅਨ ਡਾਲਰ ਹੀ ਹੈ, ਜਿਹੜੀ ਜ਼ਮੀਨ ਇਹ ਦਾਅਵਾ ਕਰ ਰਹੇ ਨੇ ਕਿ ਸਿਟੀ ਨੇ 6.8 ਮਿਲੀਅਨ ਦੀ ਖਰੀਦੀ ਹੈ। ਇਹਨਾਂ ਵੱਲੋਂ ਕਈ ਤਰ੍ਹਾਂ ਦੀਆਂ ਐਲੀਗੇਸ਼ਨ ਇਸ ਬਿਆਨ ਦੇ ਵਿੱਚ ਲਗਾਈਆਂ ਗਈਆਂ ਨੇ, ਇਹ ਕਹਿ ਰਹੇ ਨੇ ਕਿ ਇਹ ਦਾਅਵਾ ਇਹ ਕਰ ਰਹੇ ਨੇ ਕਿ ਜਿਹੜੇ ਵਿਅਕਤੀ ਨੇ ਜਾਂ ਜਿਹੜੇ ਗਰੁੱਪ ਨੇ ਇਹਨਾਂ ਦੇ ਕੋਲੋਂ ਜ਼ਮੀਨ ਖਰੀਦੀ, ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਸਿਟੀ ਨੇ ਉਹਨਾਂ ਦੇ ਕੋਲੋਂ ਇਹ ਜ਼ਮੀਨ ਬਹੁਤ ਮਹਿੰਗੇ ਭਾਅ 'ਤੇ ਅੱਗੋਂ ਖਰੀਦ ਲੈਣੀ ਹੈ।
ਸੋ ਬੇਸਿਕਲੀ ਉਹ ਇਨਸਾਈਡਰ ਟ੍ਰੇਡਿੰਗ ਦੀ ਐਲੀਗੇਸ਼ਨ ਇਹਦੇ ਵਿੱਚ ਲਗਾ ਰਹੇ ਨੇ। ਉਹਨਾਂ ਦਾ ਇਹ ਕਹਿਣਾ ਵੀ 4.5 ਮਿਲੀਅਨ ਡਾਲਰ ਦੀ ਅਸੀਂ ਕਿੰਨੀ ਦੇਰ ਤੱਕ ਇਹ ਜ਼ਮੀਨ ਲਿਸਟ ਕਰਕੇ ਰੱਖੀ, 7580 152 ਸਟਰੀਟ 'ਤੇ ਪ੍ਰੋਪਰਟੀ ਆ, ਉਦੋਂ ਸਿਟੀ ਸਾਡੇ ਕੋਲ ਆਈ ਨਹੀਂ, ਸਾਨੂੰ ਕੋਈ ਉਦੋਂ ਕੋਈ ਬਾਇਰ ਹੀ ਨਹੀਂ ਆਇਆ ਸਾਡੇ ਕੋਲ, ਪਰ ਜਦੋਂ ਇੱਕ ਵਾਰ ਸਾਡੀ ਡੀਲ ਹੋ ਗਈ ਇਸ ਜ਼ਮੀਨ ਦੇ ਟੁਕੜੇ ਵਾਸਤੇ 3.35 ਮਿਲੀਅਨ ਡਾਲਰ ਦੇ ਵਿੱਚ, ਉਹ ਤੋਂ ਕੁਝ ਦਿਨਾਂ ਦੇ ਅੰਦਰ ਅੰਦਰ ਸਿਟੀ ਨੇ ਉਸ ਤੋਂ ਦੁੱਗਣੇ ਰੇਟ 'ਤੇ, ਸੋ ਬੇਸਿਕਲੀ ਜਿਹੜਾ ਸਿਟੀ ਨੇ ਐਕਸਟਰਾ ਇਹਦੇ ਵਿੱਚ ਪੇ ਕੀਤਾ ਤਕਰੀਬਨ 3.5 ਮਿਲੀਅਨ ਡਾਲਰ ਫਾਲਤੂ ਪੇ ਕੀਤਾ। ਉਹਨਾਂ ਦਾ ਇਹ ਕਹਿਣਾ ਵੀ ਜੇ ਸਾਡੇ ਤੋਂ ਸਿੱਧੀ ਖਰੀਦ ਲੈਂਦੇ ਸਿਟੀ ਇਸ ਜ਼ਮੀਨ ਨੂੰ ਤਾਂ $3.5 million ਸਸਤੀ ਮਿਲ ਜਾਣੀ ਸੀ।
ਉਹਨਾਂ ਨੇ ਇਸ ਬਿਆਨ ਦੇ ਵਿੱਚ ਕਈ ਸਾਰੇ ਸਵਾਲ ਪੁੱਛੇ ਨੇ, ਕਹਿ ਰਹੇ ਨੇ ਕਿ ਵੀ ਸਿਟੀ ਵੱਲੋਂ ਇੱਕ ਤਾਂ ਪੂਰਾ ਬਿਜ਼ਨਸ ਕੇਸ ਰਿਲੀਜ਼ ਕੀਤਾ ਜਾਵੇ ਵੀ ਕਿਸ ਆਧਾਰ 'ਤੇ ਜ਼ਮੀਨ ਖਰੀਦੀ ਗਈ, ਅਤੇ ਕਿੰਨੇ ਸਿਟੀ ਦੇ ਵਿੱਚੋਂ, ਸਿਟੀ ਹਾਲ ਦੇ ਵਿੱਚੋਂ ਕਿਸ ਵਿਅਕਤੀ ਨੇ ਰੈਕਮੈਂਡ ਕੀਤਾ ਕਿ ਇਹੀ ਪ੍ਰੋਪਰਟੀ ਖਰੀਦੀ ਜਾਵੇ, ਅਤੇ ਇਹ ਕਿਉਂ ਖਰੀਦੀ ਗਈ ਹੈ ਸਿਟੀ ਵਾਸਤੇ, ਉਹਦਾ ਬਿਜ਼ਨਸ ਕੇਸ ਵੀ ਦਿੱਤਾ ਜਾਵੇ। ਫਿਰ ਕਹਿੰਦੇ ਵੀ ਜਿਹੜੀ ਅਪਰੇਜ਼ਲ ਜਾਂ ਜਿਹੜੀ ਵੈਲੂਏਸ਼ਨ ਦੇ ਆਧਾਰ 'ਤੇ ਤੁਸੀਂ ਇਹ $6.8 million ਦਿੱਤਾ ਹੈ, ਉਹ ਵੀ ਕਹਿੰਦੇ ਤੁਸੀਂ ਰਿਲੀਜ਼ ਕਰੋ। ਨਾਲ ਇਹ ਕਹਿ ਰਹੇ ਨੇ ਕਿ ਜਿਹੜਾ ਅਸਾਈਨਮੈਂਟ ਕੰਟਰੈਕਟ ਆ ਉਹ ਵੀ ਰਿਲੀਜ਼ ਕੀਤਾ ਜਾਵੇ, ਅਤੇ ਨਾਲ ਇਹ ਐਕਸਪਲੇਨ ਕਰੋ, ਕਹਿੰਦੇ ਪ੍ਰੋਪਰ ਇੱਕ ਐਕਸਪਲੇਨੇਸ਼ਨ ਦਿਓ ਕਿ ਤੁਸੀਂ ਜਦੋਂ ਅਸੀਂ 4.5 million ਦੀ ਲਿਸਟ ਕੀਤੀ ਸੀ ਇਹ ਪ੍ਰੋਪਰਟੀ, ਉਦੋਂ 4.5 million ਦੀ ਕਿਉਂ ਨਾ ਖਰੀਦ ਲਈ, ਜੋ ਕਿ ਸਾਨੂੰ ਇਹ ਕਹਿ ਰਹੇ ਨੇ ਕਿ 3.35 million ਦੀ ਵੇਚਣੀ ਪਈ, ਤੇ ਤੁਸੀਂ ਅੱਗੋਂ ਫਿਰ 6.8 million ਦੀ ਖਰੀਦੀ। ਵੀ ਸਾਰੇ ਜਿਹੜੇ ਸਵਾਲ ਨੇ ਇਹਨਾਂ ਦੇ ਜਵਾਬ ਦਿੱਤੇ ਜਾਣ। ਸੋ ਅਗੇਨ ਇੱਕ ਬਿਆਨ ਜਾਰੀ ਕਰਕੇ ਸਾਰੀਆਂ ਐਲੀਗੇਸ਼ਨ ਲਗਾਈਆਂ ਗਈਆਂ ਨੇ, ਅਤੇ ਈਵਨ ਜਿਹੜਾ ਸਵੇਰੇ ਸੇਫ ਸਰੀ ਕੋਲੀਸ਼ਨ ਵੱਲੋਂ ਡਾਕ ਮੈਕਲਮ ਵੱਲੋਂ ਬਿਆਨ ਜਾਰੀ ਕੀਤਾ ਗਿਆ, ਉਹਨਾਂ ਨੇ ਇਸ ਐਲੀਗੇਸ਼ਨ ਦਾ ਆਪਣੇ ਬਿਆਨ ਵਿੱਚ ਕੋਈ
ਜ਼ਿਕਰ ਨਹੀਂ ਕੀਤਾ।
ਉਹ ਸਿਰਫ ਇਹ ਕਹਿ ਰਹੇ ਨੇ ਕਿ ਵੀ ਇਸ ਵੇਲੇ ਮੌਜੂਦਾ ਸਿਟੀ ਹਾਲ ਵੱਲੋਂ ਜਿਹੜੀਆਂ ਕੁਝ ਡੀਲਸ ਵਗੈਰਾ ਕੀਤੀਆਂ ਜਾ ਰਹੀਆਂ ਨੇ ਉਹ ਕਲੋਜ ਡੋਰ ਮੀਟਿੰਗਸ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ, ਕਿ ਸਿਟੀ ਨੂੰ ਜਿਵੇਂ ਹਨੇਰੇ ਵਿੱਚ ਰੱਖਿਆ ਜਾ ਰਿਹਾ, ਅਤੇ ਉਹ ਕਹਿ ਰਹੇ ਨੇ ਕਿ ਵੀ ਉਹ ਕਲੋਜ ਡੋਰ ਮੀਟਿੰਗਸ ਜੇ ਕੋਈ ਬਹੁਤ ਜ਼ਿਆਦਾ ਮੈਂਡੇਟੋਰੀ ਨਹੀਂ ਹੋਏਗਾ ਸਟੈਚੂਟਸ ਦੇ ਮੁਤਾਬਕ, ਅਤੇ ਫਿਰ ਉਹ ਕਲੋਜ ਡੋਰ ਮੀਟਿੰਗਸ ਨਹੀਂ ਕਰਿਆ ਕਰਨਗੇ, ਵੀ ਸਾਰੀ ਗੱਲਬਾਤ ਖੁੱਲ੍ਹੇ ਵਿੱਚ ਹੋਇਆ ਕਰੇਗੀ।
ਸੋ ਹੁਣ ਜਿਹੜੀ ਇਹ ਸਾਰੀ ਸਿਚੁਏਸ਼ਨ ਆ, ਇਹਦੇ ਵਿੱਚ ਕੋਈ ਵੀ ਜਿਹੜੀਆਂ ਐਲੀਗੇਸ਼ਨਸ ਨੇ, ਅਜੇ ਸਿਟੀ ਦਾ ਕੋਈ ਪ੍ਰਤੀਕਰਮ ਇੱਥੇ ਆਇਆ ਨਹੀਂ, ਅਸੀਂ ਬਸ ਉਹ ਜੀ ਰੀਚ ਆਊਟ ਕੀਤਾ ਹੋਇਆ। ਸੋ ਸਿਟੀ ਵੱਲੋਂ ਜਿਹੜਾ ਵੀ ਕੋਈ ਅਧਿਕਾਰਤ ਉਹਨਾਂ ਦਾ ਰਿਸਪੋਂਸ ਹੈ ਜਦੋਂ ਹੀ ਸਾਡੇ ਕੋਲ ਆਉਂਦਾ, ਜਾਂ ਜੇ ਕੋਈ ਅਫੀਸ਼ੀਅਲ ਜਾਂ ਕੋਈ ਵੀ ਅਧਿਕਾਰੀ ਇਹਦੇ ਬਾਰੇ ਗੱਲਬਾਤ ਕਰਨ ਲਈ ਅਵੇਲੇਬਲ ਹੁੰਦਾ, ਤਾਂ ਉਹ ਵੀ ਜਿਹੜੀ ਗੱਲਬਾਤ ਅਸੀਂ ਜ਼ਰੂਰ ਸਾਂਝੀ ਕਰਾਂਗੇ। ਪਰ ਇਹ ਸਾਰੀ ਚੀਜ਼ ਨੂੰ ਲੈ ਕੇ ਓਵਰ ਦਾ ਵੀਕਐਂਡ ਸੋਸ਼ਲ ਮੀਡੀਆ 'ਤੇ ਵਟਸਐਪ 'ਤੇ ਖਾਸਾ ਵਾਵਰੋਲਾ ਜਿਹਾ ਚੱਲਿਆ ਰਿਹਾ। ਕੁਲਦੀਪ ਬੰਸਲ ਜਿਹੜੇ ਕਿ ਇਸ ਪ੍ਰੋਪਰਟੀ ਦੇ 1 of the 3 ਓਨਰਸ ਸਨ, ਜਿਨ੍ਹਾਂ ਨੇ ਆਹ ਪ੍ਰੋਪਰਟੀ ਵੇਚੀ ਆ, ਉਹਨਾਂ ਦਾ ਇਮੀਗ੍ਰੇਸ਼ਨ ਦਾ ਕਾਰੋਬਾਰ ਹੈ ਨਾ, ਸੋ ਕਈ ਜਾਣੇ ਉਹਨਾਂ ਨੂੰ ਉੱਧਰਲੇ ਪਾਸਿਓਂ ਉਹਨਾਂ ਦਾ ਨਾਮ ਫੈਮਿਲੀਅਰ ਹੋਏਗਾ। ਸੋ ਉਹਨਾਂ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਕੀ ਕੋਈ ਇਨਸਾਈਡਰ ਟ੍ਰੇਡਿੰਗ ਹੋਈ ਆ, ਕਿ ਜਿਹੜੀ ਪ੍ਰੋਪਰਟੀ ਜੇ ਸਿਟੀ ਫੁੱਲ ਲਿਸਟ ਪ੍ਰਾਈਸ 'ਤੇ ਵੀ ਕੁਲਦੀਪ ਬੰਸਲ ਅਤੇ ਉਹਨਾਂ ਦੇ ਪਾਰਟਨਰਸ ਤੋਂ ਖਰੀਦ ਲੈਂਦੀ ਤਾਂ $4.5 million ਦੀ ਮਿਲਦੀ ਸੀ। ਉਹਨਾਂ ਨੇ ਉਹ ਪ੍ਰੋਪਰਟੀ, ਕਿਉਂਕਿ ਕੋਈ ਬਾਇਰ ਨਹੀਂ ਸੀ ਆ ਰਿਹਾ, ਘਟਾ ਕੇ 33-50 ਦੀ, ਸੋ 3.35 million ਦੀ ਵੇਚੀ ਆ, ਅਤੇ ਸਿਟੀ ਨੇ ਅੱਗਿਓਂ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਉਹ ਪ੍ਰੋਪਰਟੀ $6.8 million ਦੀ ਖਰੀਦ ਲਈ ਹੈ। ਸੋ ਇਹ ਸੋ ਦੇਖਦੇ ਹਾਂ ਇਹਦੀਆਂ ਜਿਹੜੀਆਂ ਜਿਉਂ ਜਿਉਂ ਹੋਰ ਡੀਟੇਲਸ ਆਉਣਗੀਆਂ ਉਹ ਅਸੀਂ ਸੁਣਨ ਵਾਲਿਆਂ ਨਾਲ ਸਾਂਝੇ ਕਰਦੇ ਰਹਾਂਗੇ। ਬਸ ਵੀ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਧਨੋਆ ਕੰਸਟਰਕਸ਼ਨ ਵਾਲਿਆਂ ਵੱਲੋਂ। ਕਸਟਮ ਘਰ ਲਈ ਤੁਹਾਡੇ ਤੁਹਾਡਾ ਜੋ ਵੀ ਵਿਜ਼ਨ ਹੈ ਧਨੋਆ ਕੰਸਟਰਕਸ਼ਨ ਉਹਨੂੰ ਸਮਝਣਗੇ ਅਤੇ ਜਿਵੇਂ ਕਹੋਗੇ ਉੱਦਾਂ ਦਾ ਹੀ ਕਸਟਮ ਘਰ ਬਣਾ ਕੇ ਤੁਹਾਨੂੰ ਦੇਣਗੇ। ਸਰੀ, ਕੋਕਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਇਹਨਾਂ ਨੂੰ, ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਕਾਲ ਕਰੋ ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਨੂੰ 6046181471 ਅਤੇ 6046181471 ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਜੀ ਦਾ ਨੰਬਰ ਆ। ਜੇ ਤੁਸੀਂ ਘਰ ਦੀ ਉਸਾਰੀ ਹੈ ਕਰਵਾਉਣੀ ਅਤੇ ਧਨੋਆ ਸਾਹਿਬ ਨਾਲ ਗੱਲ ਕਰੋ, ਤੁਹਾਨੂੰ ਵਧੀਆ ਸਲਾਹ ਵੀ ਦੇਣਗੇ ਅਤੇ ਆਪਣੇ ਤਜਰਬੇ ਮੁਤਾਬਕ ਤੁਹਾਡੇ ਪੈਸੇ ਵੀ ਬਚਾ ਦੇਣਗੇ। ਕਈ ਵਾਰੀ ਵਸ ਵੀ ਬੰਦਾ ਜਦੋਂ ਕੰਮ ਕਾਜ ਕਰਨ ਲੱਗਦਾ, ਸਪੈਸ਼ਲੀ ਪਹਿਲੀ ਵਾਰੀ, ਅਤੇ ਜਿਹੜੀਆਂ ਜੇ ਗਾਈਡ ਪ੍ਰੋਪਰ ਗਾਈਡੈਂਸ ਦੀ ਘਾਟ ਕਰਕੇ ਕਈ ਵਾਰੀ ਨੁਕਸਾਨ ਹੋ ਜਾਂਦਾ,
ਬਹੁਤੀ ਵਾਰ। ਸੋ ਇੱਥੇ ਆਪਣੇ ਵੈਸੇ ਕੈਨੇਡਾ ਦੇ ਵਿੱਚ ਜਿੰਨੇ ਵੀ ਪ੍ਰੋਫੈਸ਼ਨਲ ਵੀਕਐਂਡ 'ਤੇ ਇੱਕ ਸੱਜਣ ਨਾਲ ਗੱਲ ਹੋ ਰਹੀ ਸੀ ਇਹਦੇ ਬਾਰੇ।
ਅੱਛਾ,
ਵੀ ਜਿੰਨੇ ਵੀ ਪ੍ਰੋਫੈਸ਼ਨਲਸ ਨੇ, ਕਈ ਵਾਰੀ ਇੱਦਾਂ ਲੱਗਦਾ ਵੀ ਜਿਵੇਂ ਕੁਕੀ ਕਟਰ ਸੋਲਿਊਸ਼ਨ ਸਾਰਿਆਂ ਦੇ ਕੋਲ ਹੈਗੇ,
ਇੱਦਾਂ ਹੀ ਆ
ਕਿ ਵੀ ਤੁਸੀਂ ਤਕੜੇ ਤੋਂ ਤਕੜੇ ਪ੍ਰੋਫੈਸ਼ਨਲ ਦੇ ਕੋਲ, ਐਡਵਾਈਜ਼ਰ ਦੇ ਕੋਲ ਚਲੇ ਜਾਓ ਕੋਈ ਕੰਮ ਕਰਾਉਣਾ ਹੋਵੇ, ਅਤੇ ਜੇ ਤਾਂ ਤੁਹਾਡਾ ਕੰਮ ਬੜਾ ਰੂਟੀਨ ਆ, ਫਿਰ ਤਾਂ ਤੁਹਾਨੂੰ ਕੁਕੀ ਕਟਰ ਜਿਹੜੀ ਉਹ ਸਲਾਹ ਮਿਲ ਜਾਂਦੀ ਹੈ ਤੁਰੰਤ। ਪਰ ਜੇ ਤੁਹਾਡਾ ਕੰਮ ਥੋੜ੍ਹਾ ਜਿਹਾ ਇੱਧਰ ਉੱਧਰ ਕੋਈ ਕਸਟਮਾਈਜ਼ ਸੋਲਿਊਸ਼ਨ ਚਾਹੀਦਾ, ਤੇ ਫਿਰ ਕੰਮ ਪੂਰਾ ਸੂਰਾ ਹੀ ਹੈ।
ਤੇ ਇਦਾਂ ਨਹੀਂ ਹੈਗਾ ਵੀ ਸੋਲਿਊਸ਼ਨ ਐਗਜ਼ਿਸਟ ਨਹੀਂ ਕਰਦਾ, ਸੋਲਿਊਸ਼ਨ ਐਗਜ਼ਿਸਟ ਕਰਦਾ, ਪਰ ਜਿਹੜੇ ਉਹ ਕਈ ਵਾਰੀ ਸੋ ਕਾਲਡ ਪ੍ਰੋਫੈਸ਼ਨਲ ਹੁੰਦੇ ਆ, ਉਹ ਆਪਣੇ ਕੰਫਰਟ ਜ਼ੋਨ 'ਚ ਇੰਨੇ ਆਰਾਮ ਨਾਲ ਬੈਠੇ ਆ, ਉਹ ਕੋਸ਼ਿਸ਼ ਨਹੀਂ ਕਰਦੇ,
ਹੋਮਵਰਕ ਕਰਕੇ ਨਹੀਂ,
ਹੋਮਵਰਕ ਨਹੀਂ ਕਰਕੇ ਰਾਜ਼ੀ, ਵਰਕਾ ਪਲਟ ਕੇ ਨਹੀਂ ਦੇਖਦੇ ਵੀ ਚੈੱਕ ਹੀ ਕਰ ਲਈਏ ਵੀ ਹੋਰ ਹੈ ਕੁਝ, ਕਿਹੜੀ ਕਿਹੜੇ ਪ੍ਰੋਵੀਜ਼ਨਸ ਅਵੇਲੇਬਲ ਨੇ। ਪਰ ਧਨੋਆ ਕੰਸਟਰਕਸ਼ਨ ਵਾਲੇ ਹਰ ਆਪਣੇ ਵੱਲੋਂ ਹੀਲਾ ਵਸੀਲਾ ਪ੍ਰੋਪਰ ਕਰਨਗੇ, ਅਤੇ ਕਿ ਤਾਂ ਕਿ ਤੁਹਾਡੀ ਬਚਤ ਵੀ ਹੋਵੇ, ਅਤੇ ਜਿਹੜਾ ਪ੍ਰੋਜੈਕਟ ਤੁਹਾਨੂੰ ਤਿਆਰ ਕਰਕੇ ਦੇਣ ਉਹ ਚੰਗਾ ਹੰਢਣਸਾਰ ਪ੍ਰੋਜੈਕਟ ਹੋਵੇ, ਉਹਦੇ ਵਿੱਚ ਕਿਤੇ ਵੀ ਤਰ੍ਹਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਖਾਮੀ ਨਾ ਰਹਿ ਜਾਵੇ,
ਤੁਹਾਡਾ ਹੋਮ ਸ਼ਾਨਦਾਰ ਬਣੇ ਉਹਦੇ ਵਾਸਤੇ ਹੋਮਵਰਕ ਕਰਨਗੇ,
ਹੋਮਵਰਕ ਕਰਨਗੇ। 6046181471 6046181471 ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਜੀ ਦਾ ਨੰਬਰ ਹੈ 6046181471 ਅਤੇ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਵੀ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪੋਂਸਰ ਨੇ। ਇਹ ਵੀ ਤੁਹਾਨੂੰ ਇੰਸ਼ੋਰੈਂਸ ਪੋਲਿਸੀ ਉਹਦਾ ਲੈ ਕੇ ਦਿੰਦੇ ਨੇ, ਪ੍ਰੋਪਰ ਹੋਮਵਰਕ ਕਰਦੇ ਨੇ, ਅਤੇ ਇਹਨਾਂ ਦੇ ਹੋਮਵਰਕ ਦਾ ਹਿੱਸਾ ਇਹ ਆ, ਇਹ ਜਾਣਨਾ ਕਿ ਤੁਹਾਡੀਆਂ ਜ਼ਰੂਰਤਾਂ ਕੀ ਨੇ, ਤੁਹਾਨੂੰ ਕਿੰਨੀ ਕਵਰੇਜ ਤੁਹਾਡੇ ਵਾਸਤੇ ਇੰਪੋਰਟੈਂਟ ਆ, ਅਤੇ ਨਾਲ ਇਹ ਵੀ ਦੇਖਣਾ ਕਿ ਤੁਹਾਡਾ ਬਜਟ ਕੀ ਕਹਿੰਦਾ, ਕਿਉਂਕਿ ਇਹਨਾਂ ਕੋਲ ਕਈ ਲੋਅ ਕੋਸਟ ਆਪਸ਼ਨਸ ਨੇ ਜੋ $2-3 ਪਰ ਡੇਜ਼ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ। ਕਈ ਵਾਰੀ ਸੁਣਨ ਵਾਲੇ ਦੇ ਮਨ 'ਚ ਇਹ ਆ ਸਕਦਾ ਵੀ ਯਾਰ $2-3 ਮਤਲਬ ਕਿ ਜੇ ਸਸਤੀ ਹੈ ਇੰਸ਼ੋਰੈਂਸ ਤਾਂ ਕੀ ਉਹ ਮਾੜੀ ਇੰਸ਼ੋਰੈਂਸ ਆ, ਇਹਦਾ ਮਤਲਬ ਇੱਦਾਂ ਨਹੀਂ ਆ। ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਦਾ ਮਕਸਦ ਇਹ ਆ ਕਿ ਇੱਕ ਤਾਂ ਤੁਹਾਡੀ ਜਿਹੜੀਆਂ ਜ਼ਰੂਰਤਾਂ ਨੇ ਅਤੇ ਤੁਹਾਡਾ ਜੋ ਬਜਟ ਆ ਉਹਦੇ ਵਿਚਲਾ ਪ੍ਰੋਪਰ ਤਾਲਮੇਲ ਬੈਠੇ।
ਬਿਲਕੁਲ, ਆਪਾਂ ਹੁਣੇ ਕਿਹੜੀ ਗੱਲ ਕਰਦੇ ਸੀ ਵੀ ਜੇ ਕਸਟਮਾਈਜ਼ ਸੋਲਿਊਸ਼ਨ ਚਾਹੀਦਾ ਅਤੇ ਫਿਰ ਉਹ ਸੋਲਿਊਸ਼ਨ ਮਿਲਦਾ ਨਹੀਂ, ਪਰ ਅਮਰਿੰਦਰ ਨੱਡਾ ਜੀ ਤੁਹਾਡੀ ਜ਼ਰੂਰਤ ਮੁਤਾਬਕ ਇੰਸ਼ੋਰੈਂਸ ਦਾ ਪਲਾਨ ਕਸਟਮਾਈਜ਼ ਕਰਕੇ ਦਿੰਦੇ
ਜੀ। ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਪਿਛਲੇ ਇੱਕ ਦਹਾਕੇ ਤੋਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਨੇ। ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ 604-3632200 ਅਤੇ 604-363-2200 ਔਰ ਵਿਜ਼ਿਟ planinsurance.ca, ਦੈਟਸ planinsurance.ca। ਇੰਸ਼ੋਰੈਂਸ ਤੋਂ ਇਲਾਵਾ RRSP, RESP, TFSA, FHSA ਅਕਾਊਂਟ ਖੋਲਣ ਵਿੱਚ ਵੀ ਤੁਹਾਡੀ ਮਦਦ ਕਰਨਗੇ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ। 604-363-2200 604-363-2200।
ਅੱਛਾ, ਇੱਕ ਹੋਰ ਵੀ ਗੱਲ ਆ ਵਿਜੇ ਜੀ, ਓਨਲੀ ਟੇਕ 15 ਸੈਕਿੰਡਸ, ਵੀ ਕਈ ਵਾਰੀ ਕੀ ਹੁੰਦਾ ਵੀ ਜੇ ਤਾਂ ਕੰਮ ਥੋੜ੍ਹਾ ਜਿਹਾ ਜੁਗਾੜ ਵਾਲਾ ਹੋਵੇ ਅਤੇ ਉਹਦਾ ਸਲਿਊਸ਼ਨ ਵੀ ਕੁਕੀ ਕਟਰ ਤਿਆਰ ਪਿਆ ਹੁੰਦਾ ਆਪਣੇ ਬੰਦਿਆਂ ਕੋਲ।
ਯੈਸ,
ਅਤੇ ਪਰ ਜੇ ਕੋਈ ਕੰਮ ਸਿੱਧਾ ਸਿੱਧਾ ਕੰਮ ਹੋਵੇ ਪਰ ਉਹ ਰੂਟੀਨ ਕੰਮ ਨਾ ਹੋਵੇ,
ਜਿਹੜਾ ਪਹਿਲਾਂ ਉਹੀ ਨਾ ਪਾਥ ਲੈਸ ਟੇਕਨ,
ਤੇ ਉਹ ਪਤਾ ਨਹੀਂ ਕਿਸੇ
ਨੂੰ ਪਤਾ ਨਹੀਂ,
ਜੁਗਾੜ ਵਾਲੇ ਕੁਕੀ ਕਟਰ ਅਪਰੋਚ ਸਾਰੇ ਤਿਆਰ ਪਏ।
ਅੱਛਾ ਬਸ ਜੀ, ਹੁਣ ਗੱਲ ਕਰ ਲਈਏ। ਅੱਛਾ, ਹੁਣ ਜੇ ਜੁਗਾੜ ਦੀ ਗੱਲ ਕਰ ਹੀ ਰਹੇ ਹੋ, ਟਰੰਪ ਨੇ ਜੁਗਾੜ ਲਾਇਆ ਫੀਫਾ ਵਾਲਾ,
ਲੱਗਦਾ ਤਾਂ ਹੈ ਜੀ। ਸੋਰਸਿਸ ਇਹ ਕਹਿ ਰਹੇ ਨੇ ਕਿ ਡੋਨਲਡ ਟਰੰਪ ਨੇ ਹੀ ਜਿਹੜਾ ਰੈੱਡ ਕਾਰਡ ਹੈ ਉਹ ਮਾਫ਼ ਕਰਾਇਆ ਜੀ।
ਸੋ ਬਸ ਜੀ, ਜਿਹੜਾ ਮੈਚ ਹੋਇਆ ਸੀ ਫੀਫਾ ਵਰਲਡ ਕੱਪ ਦਾ ਜਿਹੜਾ ਮੈਚ ਸੀ, ਦਿਸ ਵਾਜ਼ ਬਿਟਵੀਨ ਵੈਨਸਡੇ ਦੀ ਗੇਮ ਸੀ,
ਹਾਂਜੀ,
US ਅਤੇ ਬੋਸਨੀਆ ਹਰਜ਼ੋਗੋਵੀਨਾ ਦੇ ਵਿਚਕਾਰ। ਅਮਰੀਕਾ ਨੇ ਮੈਚ ਉਹ ਜਿੱਤ ਲਿਆ ਸੀ 2-0 ਦੇ ਫਰਕ ਨਾਲ, ਉਸ ਤੋਂ ਬਾਅਦ ਅਮਰੀਕਾ ਅੱਗੇ ਇਹਨੂੰ ਰਾਊਂਡ ਆਫ 16 ਦੇ ਵਿੱਚ ਕੁਆਲੀਫਾਈ ਕਰ ਗਏ ਸੀ। ਉਹ ਰਾਊਂਡ ਆਫ 16 ਵਾਲਾ ਮੈਚ ਅੱਜ ਆ ਬੈਲਜੀਅਮ ਨਾਲ, ਪਰ ਉਸ ਮੈਚ ਦੇ ਵਿੱਚ ਪਿਛਲੇ ਬੁੱਧਵਾਰ ਵਾਲੇ ਮੈਚ ਦੇ ਵਿੱਚ ਅਮਰੀਕਾ ਦੇ ਜਿਹੜੇ ਹੁਣ ਤੱਕ ਦੇ ਵਰਲਡ ਕੱਪ ਦੇ ਲੀਡਿੰਗ ਗੋਲ ਸਕੋਰਰ ਨੇ ਫੁਲਰਿਨ ਬਲੋਗਨ, ਉਹਨਾਂ ਨੂੰ ਰੈੱਡ ਕਾਰਡ ਮਿਲ ਜਾਂਦਾ। ਅਤੇ ਜਦੋਂ ਕਿਸੇ ਵੀ ਖਿਡਾਰੀ ਨੂੰ ਰੈੱਡ ਕਾਰਡ ਮਿਲਦਾ, ਫੀਫਾ ਦੇ ਰੂਲਸ ਇਹ ਕਹਿੰਦੇ ਨੇ ਵੀ ਉਸ ਮੈਚ ਤੋਂ ਤਾਂ ਰੈੱਡ ਕਾਰਡ ਮਿਲਣ ਤੋਂ ਬਾਅਦ ਤੁਸੀਂ ਬਾਹਰ ਹੋਏ ਸੋ ਹੋਏ, ਜਿਹੜਾ ਅਗਲਾ ਮੈਚ ਵੀ ਹੈ ਤੁਸੀਂ ਉਹ ਵੀ ਨਹੀਂ ਖੇਡ ਸਕਦੇ। ਸੋ ਇਸਦੇ ਮਤਲਬ ਇਹ ਹੋਇਆ ਕਿ ਬਲੋਗਨ ਅੱਜ ਵਾਲਾ ਮੈਚ ਨਹੀਂ ਸਨ ਖੇਡ ਸਕਦੇ, ਅਤੇ ਅੱਜ ਦੇ ਮੈਚ ਦੇ ਵਿੱਚ ਕਿਉਂਕਿ ਹਾਈ ਸਟੇਕਸ ਗੇਮਸ ਨੇ ਹੁਣ ਸਾਰੀਆਂ, ਅਮਰੀਕਾ ਦਾ ਜੇ ਲੀਡਿੰਗ ਗੋਲ ਸਕੋਰਰ ਹੀ ਬਾਹਰ ਹੋ ਜਾਂਦਾ ਵਰਲਡ ਕੱਪ ਦਾ, ਤਾਂ ਫਿਰ ਅਮਰੀਕਾ ਵਾਸਤੇ ਬਹੁਤ ਵੱਡਾ ਝਟਕਾ ਸੀ। ਫਿਰ ਵਾਸੂ ਜੀ, ਕੱਲ੍ਹ ਖਬਰ ਇਹ ਆਉਂਦੀ ਆ ਕਿ ਫੀਫਾ ਵੱਲੋਂ ਜਿਹੜਾ ਇਹ ਰੈੱਡ ਕਾਰਡ ਨੂੰ ਲੈ ਕੇ ਜਿਹੜੀ ਇੱਕ ਮੈਚ ਦੀ ਸਸਪੈਂਸ਼ਨ ਸੀ, ਉਸ ਸਸਪੈਂਸ਼ਨ ਦੇ ਉੱਪਰ ਰੋਕ ਲਗਾ ਦਿੱਤੀ ਗਈ, ਮਤਲਬ ਕਿ ਬਲੋਗਨ ਅੱਜ ਦਾ ਮੈਚ ਖੇਡ ਸਕਣਗੇ।
ਯਾ, ਉਸ ਸਸਪੈਂਸ਼ਨ ਨੂੰ 12 ਮਹੀਨਿਆਂ ਵਾਸਤੇ ਸਸਪੈਂਡ ਕਰ ਦਿੱਤਾ ਗਿਆ ਹੈ। ਸੋ ਇਹ ਦੱਸਿਆ ਜਾਂਦਾ, ਸੂਤਰ ਇਹ ਦੱਸ ਰਹੇ ਨੇ ਕਿ ਡੋਨਲਡ ਟਰੰਪ ਨੇ ਫੀਫਾ ਦੇ ਪ੍ਰੈਜ਼ੀਡੈਂਟ ਜੀਆਨੀ ਇਨਫੈਂਟੀਨੋ ਨੂੰ ਫੋਨ ਕੀਤਾ ਤੇ ਉੱਥੇ ਕੋਈ ਗੱਲਬਾਤ ਹੋਈ ਹੈ, ਤੇ ਉਸ ਤੋਂ ਬਾਅਦ ਕੱਲ ਯੈਸਟਰਡੇ ਇਹ ਅਨਾਊਂਸ ਕਰ ਦਿੱਤਾ ਗਿਆ ਕਿ ਇਸ ਤਰ੍ਹਾਂ ਇਹ ਜਿਹੜੀ ਸਸਪੈਂਸ਼ਨ ਸੀ ਇੱਕ ਮੈਚ ਦੀ ਉਹ ਵੇਵ ਆਫ ਕੀਤੀ ਜਾ ਰਹੀ ਹੈ, ਤੇ ਇਹਨੂੰ ਲੈ ਕੇ ਰਾਇਲ ਬੈਲਜੀਅਨ ਫੁੱਟਬਾਲ ਐਸੋਸੀਏਸ਼ਨ ਵੱਲੋਂ ਕਿਹਾ ਜਾ ਰਿਹਾ ਕਿ ਉਹ ਤਾਂ ਹੱਕੇ ਬੱਕੇ ਰਹਿ ਗਏ ਨੇ, ਦੇ ਆਰ ਐਸਟੋਨਿਸ਼ਡ, ਤੇ ਉਹਨਾਂ ਦੇ ਕੋਚ ਵੱਲੋਂ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ। ਉਹਨਾਂ ਨੇ ਕਿਹਾ ਵੀ ਇਹ 5 ਜੁਲਾਈ ਹੈ ਕਿ 1 ਅਪ੍ਰੈਲ ਆ, ਸਾਨੂੰ ਬੁੱਧੂ ਬਣਾਇਆ ਜਾ ਰਿਹਾ, ਸਾਡਾ ਮੂਰਖ ਬਣਾਇਆ ਜਾ ਰਿਹਾ, ਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਹੋਈਆਂ। ਨਾਲ ਇਹ ਵੀ ਸੁਣਨ 'ਚ ਆ ਰਿਹਾ ਵੀ RBFA ਵੱਲੋਂ, ਰਾਇਲ ਬੈਲਜੀਅਨ ਫੁੱਟਬਾਲ ਐਸੋਸੀਏਸ਼ਨ ਵੱਲੋਂ, ਦੇ ਆਰ ਕੰਸਿਡਰਿੰਗ ਆਲ ਪੋਸੀਬਲ ਆਪਸ਼ਨਸ ਵੀ ਇਹਦੇ ਖਿਲਾਫ਼ ਕੋਈ ਅਪੀਲ ਸ਼ਪੀਲ ਕੀਤੀ ਜਾ ਸਕਦੀ ਹੈ ਕਿ ਨਹੀਂ। ਬਾਕੀ ਵਿਜੇ ਜੀ, ਇਹ ਜਿਹੜਾ ਰੂਲ ਹੈ Article 27 ਹੈ ਆਫ ਡਿਸਿਪਲਿਨਰੀ ਕਮੇਟੀ ਰੂਲਸ ਫੀਫਾ ਦਾ, ਇੱਦਾਂ ਨਹੀਂ ਵੀ ਪਹਿਲੀ ਵਾਰ ਕੋਈ ਸਸਪੈਂਸ਼ਨ ਜਿਹੜੀ ਹੈ ਵੇਵ ਆਫ ਹੋਈ ਹੈ। ਇਨਫੈਕਟ ਵਰਲਡ ਕੱਪ ਕੁਆਲੀਫਾਇਰਸ ਦੌਰਾਨ ਕ੍ਰਿਸਟੀਆਨੋ ਰੋਨਾਲਡੋ ਨੂੰ ਇਸ ਤਰ੍ਹਾਂ ਦਾ ਰੈੱਡ ਕਾਰਡ ਮਿਲਿਆ ਸੀ, ਤੇ 3 ਮੈਚਿਸ ਦੀ ਉਹਨਾਂ ਤੇ ਸਸਪੈਂਸ਼ਨ ਲੱਗੀ ਸੀ। ਉਹਨਾਂ ਵਿੱਚੋਂ 2 ਮੈਚਾਂ ਦੀ ਸਸਪੈਂਸ਼ਨ ਫੀਫਾ ਵੱਲੋਂ ਵੇਵ ਆਫ ਕਰ ਦਿੱਤੀ ਗਈ ਸੀ, ਜਿਹਦੇ ਸਦਕੇ ਉਹ ਫੀਫਾ ਵਰਲਡ ਕੱਪ ਓਪਨਿੰਗ ਮੈਚ ਉਹਦੇ ਵਿੱਚ ਖੇਡ ਸਕੇ, ਕਿਉਂਕਿ ਇਟ ਵਾਜ਼ ਗੁੱਡ ਫਾਰ ਬਿਜ਼ਨਸ।
ਕਿਉਂਕਿ ਸੋਚੋ ਕਿ ਫੀਫਾ ਵਰਲਡ ਕੱਪ ਹੋਵੇ ਤੇ ਕਹੋ ਜੀ ਕ੍ਰਿਸਟੀਆਨੋ ਰੋਨਾਲਡੋ, ਜਿਹਨਾਂ ਦਾ ਇਹ ਹੁਣ ਅਖੀਰਲਾ ਵਰਲਡ ਕੱਪ ਕਨਫਰਮ ਕਰ ਚੁੱਕੇ ਆ, ਉਹੀ ਖੇਡਦੇ ਨਾ ਹੋਣ ਜਾਂ ਪਹਿਲੇ ਸ਼ੁਰੂਆਤੀ ਮੈਚਿਸ ਦੇ ਵਿੱਚ ਰੋਨਾਲਡੋ ਹੀ ਖੇਡਦੇ ਨਾ ਹੋਣ, ਤਾਂ ਜਿਹੜਾ ਓਵਰਆਲ ਇੱਕ ਜਿਹੜੀ ਬਜ਼ ਕ੍ਰੀਏਟ ਹੋਣੀ ਹੈ ਟੂਰਨਾਮੈਂਟ ਦੀ ਉਹ ਨਹੀਂ ਹੁੰਦੀ।
ਪਰ ਵਰਲਡ ਕੱਪ ਦੇ ਵਿੱਚ ਇਸ ਤਰ੍ਹਾਂ ਮਤਲਬ ਮਿਲਿਆ ਰੈੱਡ ਕਾਰਡ, ਉਹਦੀ ਸਸਪੈਂਸ਼ਨ ਜਿਹੜੀ ਰਿਵੋਕ ਕੀਤੀ ਜਾਣੀ ਜਾਂ ਸਸਪੈਂਸ਼ਨ ਸਸਪੈਂਡ ਕੀਤੀ ਜਾਣੀ, ਉਹ ਅਨਪ੍ਰੈਸੀਡੈਂਟਡ ਆ
ਜੀ ਜੀ। ਸੋ ਇਹ ਹੁਣ ਟਰੰਪ ਨੇ ਅੱਜ ਸਵੇਰੇ ਇਹਦੇ ਬਾਰੇ ਗੱਲ ਕੀਤੀ, ਕਹਿੰਦੇ ਮੈਂ ਵੇਖਿਆ ਸੀ, ਕਹਿੰਦੇ ਫਾਊਲ ਥੋੜ੍ਹੇ ਸੀ, ਰੈਫਰੀ ਮੇਡ ਹੋਰੀਬਲ ਕਾਲ,
ਕਿਉਂਕਿ ਜਿਹੜਾ ਵੀ ਦੇਖੋ ਕੰਟਰੋਵਰਸ਼ੀਅਲ ਸੀ,
ਕੰਟਰੋਵਰਸ਼ੀਅਲ ਸੀ ਕਿਉਂਕਿ ਇਹ ਵੀਡੀਓ ਰਿਵਿਊ ਦੇ ਨਾਲ ਵੀ ਏਆਰ ਤੋਂ ਬਾਅਦ ਜਿਹੜਾ ਉਹ ਫਾਊਲ ਸੀ, ਕਿਉਂਕਿ ਇਨੀਸ਼ੀਅਲੀ ਜਦੋਂ ਫੀਲਡ 'ਤੇ ਗੇਮ ਚੱਲ ਰਹੀ ਸੀ ਉਦੋਂ ਰੈਫਰੀ ਵੱਲੋਂ ਉਹਨੂੰ ਕਾਲ ਆਊਟ ਨਹੀਂ ਕੀਤਾ ਗਿਆ, ਵੀਡੀਓ ਰਿਵਿਊ ਦੇ ਰਾਹੀਂ ਫਿਰ ਉਹ ਪੈਨਲਟੀ ਲੱਗੀ ਸੀ।
ਜਿਹੜੀ ਗੱਲ ਆ ਵੀ ਕਿ ਡੋਨਲਡ ਟਰੰਪ ਨੇ ਫੋਨ ਕੀਤਾ, ਡੋਨਲਡ ਟਰੰਪ ਨੇ ਬਾਅਦ ਵਿੱਚ ਟਰੂਥ ਸੋਸ਼ਲ 'ਤੇ ਜਾ ਕੇ ਥੈਂਕ ਯੂ ਕੀਤਾ ਫੀਫਾ ਦਾ, ਅਤੇ ਉਹ ਕਹਿੰਦੇ ਵੀ ਥੈਂਕ ਯੂ, ਕਹਿੰਦੇ ਤੁਸੀਂ ਸਹੀ ਕੀਤਾ ਕੰਮ ਵਿਦ ਯੂ ਰਿਵਰਸਡ ਅ ਗ੍ਰੇਟ ਇਨਜਸਟਿਸ। ਸੋ ਲੱਗਦਾ ਤਾਂ ਹੈ ਹੀ ਆ ਵੀ ਉਹਨਾਂ ਨੇ ਆਪ ਹੀ ਫੋਨ ਕੀਤਾ, ਪਲੱਸ ਵਿਜੇ ਜੀ ਇਟਸ ਗੁੱਡ ਫਾਰ ਹਿਸ ਪੋਲੀਟਿਕਸ,
ਅਤੇ
ਡੋਨਲਡ ਟਰੰਪ ਇਹਦੇ 'ਚ ਕੋਈ ਲਕੋਰ ਰੱਖਣਗੇ ਵੀ ਨਹੀਂ ਕਿ ਜੇ ਦੇਖੋ ਇਹ ਮੈਚ ਹੋ ਗਿਆ ਅਤੇ ਇਹਦੇ ਵਿੱਚ ਬੈਲੋਗਨ ਜੇ ਖੇਡਦੇ ਨੇ,
ਅਮਰੀਕਾ ਜਿੱਤ ਜਾਂਦਾ,
ਅਮਰੀਕਾ ਜਿੱਤ ਜਾਂਦਾ, ਡੋਨਲਡ ਟਰੰਪ ਨੇ ਕਹਿਣਾ ਦੇਖਿਆ ਮੈਂ ਜਿਤਾਇਆ ਸੀ।
ਅਮਰੀਕਾ ਬਸ ਜੀ 2002 ਤੋਂ ਬਾਅਦ ਹੁਣ ਤੱਕ ਕਦੇ ਕੁਆਟਰ ਫਾਈਨਲ ਦੇ ਵਿੱਚ ਨਹੀਂ ਪਹੁੰਚਿਆ, ਅਤੇ ਅੱਜ ਜਦੋਂ ਬੈਲਜੀਅਮ ਦੇ ਨਾਲ ਮੈਚ ਹੁੰਦਾ ਜੇ ਜਿੱਤ ਜਾਂਦੇ ਆ ਤਾਂ ਫਿਰ 2002 ਤੋਂ ਬਾਅਦ ਪਹਿਲੀ ਵਾਰੀ ਇਨ ਦਾ ਲਾਸਟ 24 ਈਅਰਸ ਅਮਰੀਕਾ ਪਹਿਲੀ ਵਾਰੀ ਕੁਆਟਰ ਫਾਈਨਲ ਦਾ ਰਾਹ ਆਪਣਾ ਪੱਧਰਾ ਕਰੇਗਾ।
ਅਤੇ ਜੇ ਬੈਲਜੀਅਮ ਜਿੱਤ ਜਾਂਦਾ ਫਿਰ ਤਿੰਨੋਂ ਹੋਸਟ ਬਾਹਰ ਹੋ ਜਾਣਗੇ।
ਦੈਟਸ ਰਾਈਟ, ਹਾਂ ਹੋਸਟ ਮੁਲਕ ਫਿਰ ਸਾਰੇ ਬਾਹਰ ਨੇ ਕਿਉਂਕਿ ਕੈਨੇਡਾ ਅਤੇ ਮੈਕਸੀਕੋ ਆਲਰੇਡੀ ਬਾਹਰ ਹੋ ਚੁੱਕੇ ਆ। ਅੱਜ ਤੋਂ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਟਰੰਪ ਜਦੋਂ ਗੱਲ ਕਰ ਰਹੇ ਸੀ ਨਾ ਵਸੇ, ਟਰੰਪ ਨੇ ਇਹ ਗੱਲ ਕਹੀ ਹੈ, ਕਹਿੰਦੇ ਆਈ ਆਸਕ ਫੋਰ ਅ ਰਿਵਿਊ ਬਾਏ ਫੀਫਾ, ਆਈ ਸਪੋਕ ਟੂ ਅ ਮੈਨ ਹੂ ਇਜ਼ ਹਾਈਲੀ ਰਿਸਪੈਕਟਿਡ,
ਜਿਹਨੇ ਮੈਨੂੰ ਮੈਡਲ ਦਿੱਤਾ,
ਜਿਹਨੇ ਮੈਡਲ ਦਿੱਤਾ ਸੀ ਫੀਫਾ ਪੀਸ ਪ੍ਰਾਈਜ਼, ਆਈ ਐਮ ਦਾ ਵਨ ਹੂ ਗੋਟ ਦੈਮ ਟੂ ਡੂ ਇਟ। ਸੋ ਟਰੰਪ ਨੇ ਕਿਹਾ
ਬਸ ਕ੍ਰੈਡਿਟ ਲੈਣਾ
ਹਮੇ ਹੀ ਕਰਵਾਏ। ਕਮਾਲ ਹੈ ਯਾਰ, ਵੈਸੇ ਕਮਾਲ ਹੈ, ਕਈ ਇਸ ਗੱਲ ਨੂੰ ਲੈ ਕੇ ਨਾਰਾਜ਼ ਬਹੁਤ ਨੇ ਕਿ ਇੱਕ ਪੋਲੀਟੀਸ਼ੀਅਨ ਦਾ ਇੱਕ ਚੱਲਦੇ ਟੂਰਨਾਮੈਂਟ ਦੇ ਵਿੱਚ ਸਪੋਰਟਸ ਦੀ ਇੱਕ ਔਰਗਨਾਈਜੇਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਇੰਟਰਫੇਰੈਂਸ ਕੀਤਾ ਜਾਣਾ ਵੀ ਇਹ ਠੀਕ ਨਹੀਂ ਹੈ, ਦਰੁਸਤ ਨਹੀਂ ਹੈ।
ਕਿਉਂਕਿ ਡੋਨਲਡ ਟਰੰਪ ਵਿਜੇ ਜੀ ਵਰਲਡ ਸੋ ਰੈਸਲਿੰਗ ਐਂਟਰਟੇਨਮੈਂਟ WWE ਦੇ ਪੁਰਾਣੇ ਕਹਿ ਲਓ ਕਿ ਕੰਟਰੀਬਿਊਟਰ ਨੇ, ਅਤੇ ਉਹਨਾਂ ਨੂੰ ਇੱਦਾਂ ਹੀ ਲੱਗਦਾ ਵੀ ਇਹ ਸਾਰੀ ਨੂਰਾ ਕੁਸ਼ਤੀ ਹੈ ਜਿਵੇਂ, ਸੋ ਪਰ ਇਹ ਫੀਫਾ ਹੈ ਅਤੇ ਪੂਰਾ ਵਿਸ਼ਵ ਦੇਖ ਰਿਹਾ ਵਰਲਡ ਕੱਪ, ਅਤੇ ਉਹਦੇ ਵਿੱਚ ਇਸ ਤਰ੍ਹਾਂ ਦੀ ਇੰਟਰਫੇਰੈਂਸ, ਪੋਲੀਟੀਕਲ ਇੰਟਰਫੇਰੈਂਸ, ਇਹ ਠੀਕ ਤਾਂ ਨਹੀਂ, ਇਟਸ ਨਾਟ ਗੁੱਡ ਫਾਰ ਸਪੋਰਟ ਬਟ ਇਟਸ ਗੁੱਡ ਫਾਰ ਪੋਲੀਟਿਕਸ।
ਚੈੱਕ ਕਰਿਆ ਕਿ ਫੀਫਾ ਦੀ ਆਪਣੀ ਕ੍ਰੈਡੀਬਿਲਿਟੀ ਨੂੰ ਲੈ ਕੇ ਕਿੰਨੇ ਸਵਾਲ ਨੇ, ਫੀਫਾ ਦੇ ਆਪਣਾ ਹੀ ਤਰੀਕਾ ਹੀ ਕਾਰਵਾਈ ਕਿਹੋ ਜਿਹਾ, ਆ ਵੀ ਉਹਦਾ ਹੀ ਐਗਜ਼ਾਮਪਲ ਹੈ ਕਿ
ਪਰ ਐਟ ਲੀਸਟ
ਇਸ ਐਨ ਐਗਜ਼ਾਮਪਲ ਆਫ ਦੈਟ ਟੂ।
ਪਰ ਫੀਫਾ ਦੇ ਅਜੇ ਤੱਕ ਜਿਹੜੀ ਵੀ ਕੋਈ ਕੰਟਰੋਵਰਸੀ ਸੀਗੀਆਂ, ਦੇ ਵਰ ਮੋਰ ਰਿਲੇਟਡ ਟੂ ਦੇਅਰ ਮੈਨੇਜਮੈਂਟ ਸਾਈਡ,
ਕਿ
ਵੀ ਜਿਸ ਤਰ੍ਹਾਂ ਪ੍ਰਬੰਧਨ ਕਰਦੇ ਨੇ, ਵੀ ਪੈਸੇ ਜ਼ਿਆਦਾ ਚਾਰਜ ਕਰਦੇ ਨੇ, ਇਹਨਾਂ ਦੀਆਂ ਕੰਡੀਸ਼ਨਸ ਬੜੀਆਂ ਸਖਤ ਨੇ, ਸੋ ਉਹ ਸਾਰੀਆਂ ਚੀਜ਼ਾਂ ਸੀਗੀਆਂ। ਪਰ ਮੈਚ ਦੇ ਵਿੱਚ ਮਤਲਬ ਇਸ ਤਰ੍ਹਾਂ ਰੈੱਡ ਕਾਰਡ ਦੀ ਸਸਪੈਂਸ਼ਨ ਨੂੰ ਓਵਰਟਰਨ ਕਰਾ ਦੇਣਾ
ਪ੍ਰੈਜ਼ੀਡੈਂਟ ਦੇ ਕਹੇ ਤੇ,
ਪ੍ਰੈਜ਼ੀਡੈਂਟ ਦੇ ਫੋਨ ਤੇ, ਉਹ ਕ੍ਰੈਡਿਟ ਵੀ ਲੈ ਰਹੇ ਓਪਨਲੀ,
ਉਹੀ ਹੈ ਨਾ ਟਰੰਪ ਨੂੰ, ਟਰੰਪ ਨੂੰ ਇਹ ਵੀ ਮਜ਼ਾ ਆਉਂਦਾ ਨਾ ਵੀ ਜਿਵੇਂ ਆਪਣੇ ਆਪ ਨੂੰ ਕਿੰਗ ਫੀਲ ਕਰਦਾ, ਜਿਵੇਂ ਰਾਜੇ ਨੇ ਫੋਨ ਕੀਤਾ,
ਉਹ ਤਾਂ ਰਾਜੇ ਦੇ ਹੁਕਮ ਤੇ ਸੰਭਾਲਣ ਨੂੰ ਫਿਰਦੇ ਨੇ।
ਆਹ ਸਹੀ ਗੱਲ,
ਤੇ ਫਿਰ ਸਾਰਾ ਜਿਹੜਾ ਕ੍ਰੈਡਿਟ ਆ ਉਹ ਪਲੇਅਰਸ ਨੂੰ ਕਿੱਦਾਂ ਮਿਲ ਜਾਏ ਜੇ ਟੀਮ ਜਿੱਤ ਜਾਂਦੀ ਹੈ, ਤੇ ਉਹ ਤਾਂ ਕਹਿੰਦੇ ਵੀ ਮੈਨੂੰ ਮਿਲੇ ਮੈਡਲ।
ਓ ਵੈਲ, ਬਸ ਜੀ ਨੀਟ ਇਮੀਗ੍ਰੇਸ਼ਨ ਵਾਲੇ ਸੂਚਨਾ ਦੇ ਰਹੇ ਨੇ, ਜੇ ਕਿਸੇ ਦਾ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਅਗਲੇ 6 ਮਹੀਨਿਆਂ ਦੇ ਵਿੱਚ ਐਕਸਪਾਇਰ ਹੋਣ ਵਾਲਾ ਜਾਂ ਆਲਰੇਡੀ ਐਕਸਪਾਇਰ ਹੋਣ ਦੇ ਨੇੜੇ ਆ, ਤਾਂ ਘਬਰਾਉਣ ਦੀ ਲੋੜ ਨਹੀਂ, ਅੱਜ ਹੀ ਨੀਟ ਇਮੀਗ੍ਰੇਸ਼ਨ ਨਾਲ ਸੰਪਰਕ ਕਰੋ। ਇਹ ਤੁਹਾਡੀ ਸਿਚੁਏਸ਼ਨ ਨੂੰ ਸਮਝ ਕੇ ਬੈਸਟ ਸੋਲਿਊਸ਼ਨ ਲੱਭਦੇ ਨੇ ਅਤੇ ਤੁਹਾਡਾ ਸਟੇਟਸ ਰੀਸਟੋਰ ਕਰਨ ਵਿੱਚ ਤੁਹਾਡੀ ਮਦਦ ਕਰਦੇ ਨੇ। ਜੇ ਸਟੂਡੈਂਟਸ ਨੇ PR ਫਾਈਲ ਕਰਨੀ ਹੈ, ਵਿਜ਼ਿਟਰਸ ਨੇ ਵਰਕ ਪਰਮਿਟ ਲੈਣਾ, ਸਪਾਊਸ ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ ਕਰਾਉਣੀ ਹੈ, ਜਾਂ ਇੰਪਲੋਇਰਸ ਨੇ LMIA ਅਪਲਾਈ ਕਰਨੀ ਹੈ, ਨੀਟ ਇਮੀਗ੍ਰੇਸ਼ਨ ਨੂੰ ਕਾਲ ਕਰੋ 604-547-7100, 604-547-7100। ਇਹਨਾਂ ਦਾ ਆਫਿਸ ਸਰੀ ਦੇ ਯੋਰਕ ਸੈਂਟਰ ਵਿੱਚ ਹੈ, ਯੂਨਿਟ ਨੰਬਰ 103, 12830 Avenue, ਨੀਟ ਇਮੀਗ੍ਰੇਸ਼ਨ, ਜੈਸਾ ਨਾਮ ਵੈਸਾ ਕਾਮ,
ਬਿਲਕੁਲ ਸਾਫ ਸੁਥਰਾ।
604-547-7100, 604-547-7100। ਜਿੰਨੇ ਵੀ ਆਪਣੇ ਇਲਾਕੇ ਦੇ ਵਿੱਚ 25 ਪਾਰਕਸ ਨੇ ਜਿਹੜੇ ਕਿ ਗ੍ਰੇਟਰ ਵੈਨਕੂਵਰ ਰੀਜਨਲ ਡਿਸਟ੍ਰਿਕਟ ਇੰਪਲੋਈਜ਼ ਯੂਨੀਅਨ ਦੇ ਜਿਹੜੇ ਮੁਲਾਜ਼ਮ ਨੇ, ਜਿਨ੍ਹਾਂ ਦਾ ਪ੍ਰਬੰਧਨ ਕਰਦੇ ਨੇ, ਉੱਥੇ ਸਾਫ਼ ਸਫਾਈ ਹੋਈ ਜਾਂ ਉੱਥੇ ਜਿਹੜੀਆਂ ਵੀ ਕੋਈ ਸੇਵਾਵਾਂ ਨੇ, ਜਿਹਦੇ ਵਿੱਚ ਬਸ ਜੀ ਕਈ ਜਿਹੜੇ ਬੜੇ ਇੰਪੋਰਟੈਂਟ ਪਾਰਕਸ ਨੇ, ਗਰਾਊਸ ਮਾਊਂਟੇਨ, ਕੈਪੀਲੈਨੋ ਰੀਜਨਲ ਪਾਰਕ ਨੌਰਥ ਵੈਨਕੂਵਰ ਵਾਲਾ, ਡੈਲਟਾ ਵਾਲਾ ਬਾਉਂਡਰੀ ਬੇ ਰੀਜਨਲ ਪਾਰਕ ਹੈ, ਉਹਦੇ ਵਿੱਚ ਉਹਦੇ 'ਚ ਹੀ ਆਉਂਦੇ ਆ,
ਪੈਸੀਫਿਕ ਸਪਿਰਿਟ ਪਾਰਕ, ਬੈਲਕਾਰਾ ਪਾਰਕ, ਸਾਰੇ ਇਹਦੇ ਵਿੱਚ ਬੜੇ ਸਾਰੇ ਜਿਹੜੇ ਪਾਪੂਲਰ ਪਾਰਕਸ ਨੇ, ਵੱਡੇ ਪਾਰਕ ਓਰੀਜਨਲ ਪਾਰਕਸ ਦੀ ਕੈਟਾਗਰੀ ਵਿੱਚ ਆਉਂਦੇ ਨੇ
ਜੀ, ਅਤੇ ਉੱਥੇ ਜਿਹੜੇ ਆਹ ਵਰਕਰਸ ਨੇ ਉਹ ਕੰਮ ਕਰਦੇ ਨੇ, ਇਹ ਲੰਘੇ ਕੱਲ੍ਹ ਦੇ ਵਾਕਡ ਆਫ ਦ ਜੋਬ।
ਹਾਂਜੀ, ਸੋ ਸ਼ਨੀਵਾਰ ਪਹਿਲਾਂ ਇਹਨਾਂ ਵੱਲੋਂ ਕਿਹਾ ਗਿਆ ਸੀ ਕਿ ਆਪਣੇ ਵਰਕਿੰਗ ਆਵਰਸ ਨੂੰ ਇਹ ਲਿਮਿਟ ਕਰਨਗੇ, ਵੀ ਅਸੀਂ ਸਵੇਰੇ 8 ਵਜੇ ਤੋਂ, ਨਹੀਂ ਸਵੇਰੇ 7 ਵਜੇ ਤੋਂ 4 ਵਜੇ ਤੱਕ ਸ਼ਾਮ ਕੰਮ ਕਰਿਆ ਕਰਾਂਗੇ। ਫਿਰ ਇਹਨਾਂ ਦੀ ਸ਼ਨੀਵਾਰ ਦੱਸਿਆ ਜਾਂਦਾ ਇੱਕ ਮੀਟਿੰਗ ਸੀ, ਉਸ ਮੀਟਿੰਗ ਤੋਂ ਬਾਅਦ ਫਿਰ ਇਹਨਾਂ ਨੇ ਸ਼ਨੀਵਾਰ ਰਾਤ ਨੂੰ ਅਨਾਊਂਸ ਕਰ ਦਿੱਤਾ ਕਿ ਦੇ ਆਰ ਵਾਕਿੰਗ ਆਫ ਦੇ ਜੋਬ ਇਨਡੈਫੀਨੇਟਲੀ। ਸੋ ਇਹ ਵਿਜੇ ਜੀ ਤਕਰੀਬਨ 100 ਵਰਕਰਸ ਨੇ, ਵੈਸੇ ਜਿਹੜੀ ਇਹ ਯੂਨੀਅਨ ਆ ਇਹਦੇ ਮੈਂਬਰਸ ਜ਼ਿਆਦਾ ਨੇ, ਪਰ ਬਾਕੀ ਜਿਹੜੇ ਵਰਕਰਸ ਨੇ, ਸੂਏਜ ਵਰਕਰਸ, ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟਸ ਵਿੱਚ ਕੰਮ ਕਰਨ ਵਾਲੇ ਆਊਟਸਾਈਡ ਵਰਕਰਸ, ਉਹ ਸਾਰੇ ਇਸੇ ਯੂਨੀਅਨ ਦੇ ਮੈਂਬਰਸ,
ਟੋਟਲ 700 ਬਣ ਜਾਂਦਾ।
ਹਾਂਜੀ, ਅਤੇ ਉਹਨਾਂ ਵਿੱਚੋਂ ਜਿਹੜੇ ਰੀਜਨਲ ਪਾਰਕਸ ਵਿੱਚ ਕੰਮ ਕਰਨ ਵਾਲੇ ਤਕਰੀਬਨ 100 ਵਰਕਰਸ ਨੇ, ਦੇ ਹੈਵ ਵਰਕਡ ਆਫ ਦਾ ਜੋਬ।
ਅਤੇ
ਇਹ ਜਿਹੜਾ ਕੰਮ ਕਰਦੇ, ਐਜ਼ ਯੂ ਮੈਂਸ਼ਨ, ਵੀ ਪਾਰਕਸ ਦੀ ਸਾਫ਼ ਸਫਾਈ ਦਾ, ਉੱਥੇ ਗਾਰਬੇਜ ਕਲੈਕਟ ਕਰਨਾ, ਕੋਈ ਰਿਪੇਅਰਸ ਨੇ ਪਾਰਕਸ ਦੇ ਵਿੱਚ ਉਹ ਕਰਨੀਆਂ, ਟ੍ਰੇਲਸ ਨੂੰ ਮੇਨਟੇਨ ਕਰਨਾ,
ਜਾਂ
ਕਿਸੇ ਵਿਅਕਤੀ ਨੂੰ,
ਹਾਂ ਕਰੈਕਟ, ਯੈਸ।
ਸੋ ਜੇ ਕੋਈ ਵਿਅਕਤੀ ਉੱਥੇ ਫੱਟੜ ਹੋ ਜਾਂਦਾ, ਕਿਸੇ ਨੂੰ ਸੱਟ ਲੱਗਦੀ ਹੈ, ਉਹਨੂੰ ਫਸਟ ਏਡ ਪ੍ਰਦਾਨ ਕਰਨੀ ਪਾਰਕ ਗੋਅਰਸ ਨੂੰ। ਸੋ ਇਹ ਸਾਰਾ ਕੰਮ ਇਹਨਾਂ ਵਰਕਰਸ ਵੱਲੋਂ ਕੀਤਾ ਜਾਂਦਾ, ਨਾਓ ਦੇ ਹੈਵ ਵਰਕਡ ਆਫ ਦੇ ਜੋਬ। ਤੇ ਇਹਨਾਂ ਨੇ 15 ਜੂਨ ਨੂੰ ਪਹਿਲਾਂ ਇੱਕ ਦਿਨ ਦੀ ਸਟ੍ਰਾਈਕ ਵੀ ਕੀਤੀ ਸੀ।
ਹਾਂਜੀ, ਤੇ ਇਹਨਾਂ 100 ਜਣਿਆਂ ਦੇ ਵਿੱਚੋਂ ਇਹ ਦੱਸਿਆ ਗਿਆ ਕਿ ਪਾਰਕਸ, ਕਿਉਂਕਿ ਇੱਦਾਂ ਨਹੀਂ ਹੈ ਬੰਦ ਹੋ ਜਾਣਗੇ, 15 ਜਣੇ ਆਊਟ ਆਫ ਦਾ 100 ਜਿਨ੍ਹਾਂ ਨੂੰ ਕਿ ਅਸੈਂਸ਼ੀਅਲ ਸਰਵਿਸ ਵਰਕਰਸ ਵਜੋਂ ਡੈਜ਼ਿਗਨੇਟ ਕੀਤਾ ਗਿਆ ਹੈ ਜਿਹੜਾ ਲੇਬਰ ਰਿਲੇਸ਼ਨ ਬੋਰਡ ਆ ਉਹਨਾਂ ਵੱਲੋਂ, ਉਹ ਕੰਮ ਕਰਨਾ ਜਾਰੀ ਰੱਖਣਗੇ। ਸੋ ਇੱਦਾਂ ਨਹੀਂ ਹੈ ਕਿ ਜਿਹੜੇ ਆਹ ਗਰਾਊਸ ਮਾਊਂਟੇਨ ਪਾਰਕ ਹੋਇਆ, ਕੈਪੀਲਾਨੋ ਪਾਰਕ ਜਾਂ ਬਾਕੀ ਦੇ ਪਾਰਕਸ ਹੋਏ, ਉਹ ਚੱਲਦੇ ਤਾਂ ਰਹਿਣਗੇ, ਪਰ ਇਹ ਹੋ ਸਕਦਾ ਕਿ ਉੱਥੇ ਸਾਫ਼ ਸਫਾਈ ਜਾਂ ਜਿਹੜੀਆਂ ਕੁਝ ਹੋਰ ਸੇਵਾਵਾਂ ਜਿਹੜੀਆਂ ਅਸੀਂ ਫੋਰ ਗ੍ਰਾਂਟਿਡ ਲੈ ਲੈਂਦੇ ਹਾਂ, ਉਹ ਹੁਣ ਥੋੜ੍ਹੀਆਂ ਉਹਨਾਂ ਦੀ ਕਮੀ ਹੁਣ ਜ਼ਿਆਦਾ ਨੋਟਿਸ ਹੋਵੇ, ਕਿਉਂਕਿ ਦੀਸ ਵਰਕਰਸ ਹੈਵ ਵਾਕਡ ਆਫ ਦਾ ਜੋਬ।
ਹਾਂ, ਕਿਉਂਕਿ ਇਹਨਾਂ ਦੀ ਵੀ ਕੰਟਰੈਕਟ ਨੈਗੋਸੀਏਸ਼ਨ ਚੱਲਦੀ ਸੀ, 18 ਮਹੀਨਿਆਂ ਤੋਂ ਬਿਨਾਂ ਕੰਟਰੈਕਟ ਦੇ ਕੰਮ ਕਰ ਰਹੇ ਸਨ, ਅਤੇ ਇਹਨਾਂ ਦੇ ਵੀ ਮਸਲੇ ਉਹੀ ਨੇ ਕਿ ਕੰਮ ਦੀ ਜਗ੍ਹਾ 'ਤੇ ਹੈਲਥ ਅਤੇ ਸੇਫਟੀ ਕੰਸਰਨਸ ਨੇ, ਕਿ ਕੰਮ ਜਿਹੜਾ ਹੈ ਉਹ ਯੂਨੀਅਨ ਤੋਂ ਬਾਹਰ ਕੰਟਰੈਕਟ ਆਊਟ ਕੀਤਾ ਜਾ ਰਿਹਾ, ਕਿ ਨੋਨ ਯੂਨੀਅਨਾਈਜ਼ ਵਰਕਰਸ ਨੂੰ ਕੰਮ ਦਿੱਤਾ ਜਾ ਰਿਹਾ, ਇਹਨਾਂ ਦੀ ਐਲੀਗੇਸ਼ਨ ਹੈ, ਅਤੇ ਨਾਲ ਕਹਿੰਦੇ ਰਿਟੈਂਸ਼ਨ ਅਤੇ ਰਿਕਰੂਟਮੈਂਟ ਨੂੰ ਲੈ ਕੇ ਅਭੀ ਇੰਪਲੋਇਰ ਸੀਰੀਅਸ ਨਹੀਂ ਹੈ। ਅਤੇ ਇਹਦੇ ਬਾਰੇ ਮਿਨਿਸਟਰੀ ਆਫ ਲੇਬਰ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਸੀ ਵੀ ਜੇ ਦੋਨੋਂ ਧਿਰਾਂ ਚਾਹੁਣ ਤਾਂ ਮੀਡੀਏਸ਼ਨ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
ਮੀਡੀਏਸ਼ਨ, ਹਾਂ ਮੀਡੀਏਸ਼ਨ ਹੋਈ ਵੀ ਸੀ,
ਸੈਟਰਡੇ ਜਿਹੜੀ ਉਹ ਮੀਟਿੰਗ ਇੱਕ ਪ੍ਰਬੰਧ ਕੀਤਾ ਗਿਆ ਸੀ, ਉਸ ਤੋਂ ਬਾਅਦ ਫਿਰ ਕਹਿੰਦੇ ਗੱਲਬਾਤ ਬਿਲਕੁਲ ਜਿਵੇਂ ਟੁੱਟ ਗਈ, ਤੇ ਦੇ ਹੈਵ ਵਾਕਡ ਆਫ ਦਾ ਜੋਬ।
ਮੈਟਰੋ ਵੈਨਕੂਵਰ ਦਾ ਕਹਿਣਾ ਕਿ 10 ਸਾਲਾਂ ਦੇ ਵਿੱਚ 10% ਵੇਜ ਹਾਈਕ ਇਹਨਾਂ ਨੂੰ ਆਫਰ ਕੀਤੀ ਗਈ ਹੈ, ਅਤੇ ਬਾਕੀ ਕੁਝ ਹੋਰ ਗੱਲਾਂ ਵੀ, ਪਰ ਅਜੇ ਉਹ ਕਿਸੇ ਵੀ ਕਿਨਾਰੇ ਗੱਲ ਲੱਗੀ ਨਹੀਂ। ਸ਼ਵਾਸੂ ਜੀ, ਕੱਲ੍ਹ ਨੂੰ ਵੈਨਕੂਵਰ ਜਨਰਲ ਹਾਸਪਿਟਲ VGH ਦੇ ਬਾਹਰ ਨਰਸਿਸ ਵੱਲੋਂ ਵੀ ਪਿਕਟਿੰਗ ਕੀਤੀ ਜਾਣੀ ਆ, ਅਤੇ ਸਾਨੂੰ ਪਤਾ ਕਿ ਨਰਸਿਸ ਵੀ ਇਸ ਵੇਲੇ ਉਹਨਾਂ ਨੇ ਆਪਣਾ ਜੋਬ ਐਕਸ਼ਨ ਪਿਛਲੇ ਵੀਰਵਾਰ ਸ਼ੁਰੂ ਕਰ ਦਿੱਤਾ ਸੀ, ਓਵਰ ਟਾਈਮ ਹਾਲੇ ਮਨਾ ਕਰ ਰਹੇ ਨੇ, ਜਾਂ ਜਿਹੜੀਆਂ ਕੁਝ ਨੋਨ ਨਰਸਿੰਗ ਡਿਊਟੀਜ਼ ਨੇ ਉਹ ਨਹੀਂ ਕੀਤੀਆਂ ਜਾ ਰਹੀਆਂ, ਪਰ ਕੱਲ੍ਹ ਹੁਣ ਨਰਸਿਸ ਵੱਲੋਂ VGH ਦੇ ਬਾਹਰ ਸਵੇਰੇ 5:30 ਵਜੇ ਤੋਂ ਆਈ ਬਿਲੀਵ ਪਿਕਟਿੰਗ ਕੀਤੀ ਜਾਣੀ ਆ। ਵੈਸੇ BC ਦੇ ਵਿੱਚ ਨਰਸਾਂ ਦੀ ਜੇ ਕੋਈ ਸਟ੍ਰਾਈਕ ਇਹ ਤੋਂ ਪਹਿਲਾਂ ਹੋਈ ਸੀ, ਦੈਟ ਵਾਜ਼ ਇਨ ਦਾ ਅਰਲੀ 2000s, ਅਤੇ BCGEU ਵੱਲੋਂ ਜਿਹੜਾ ਵੀ ਕੋਈ ਕੋਈ ਵੱਡਾ ਜੋਬ ਐਕਸ਼ਨ ਉਸ ਤੋਂ ਪਹਿਲਾਂ ਕੀਤਾ ਗਿਆ, 1989 'ਚ ਕੀਤਾ, ਫੁੱਲ ਫਲੈਜ ਸਟ੍ਰਾਈਕ ਹੋਈ ਸੀ। ਸੋ ਹੁਣ ਕੱਲ੍ਹ ਵਾਲੀ ਪਿਕਟਿੰਗ ਉਹ ਤੋਂ ਬਾਅਦ ਅੱਗੇ ਕੀ ਅਸਰ ਹੁੰਦਾ ਇਹ ਦੇਖਣਾ ਹੋਏਗਾ, ਪਰ ਇਹ ਗੱਲ ਦੱਸੀ ਜਾ ਰਹੀ ਹੈ ਕਿ VGH ਹੋਇਆ ਜਾਂ ਬਾਕੀ ਦੇ ਹੋਸਪਿਟਲਸ ਹੋਏ, ਕਿਸੇ ਦਾ ਵੀ ਐਮਰਜੈਂਸੀ ਰੂਮ ਨਰਸਿਸ ਦੀ ਸਟ੍ਰਾਈਕ ਕਰਕੇ ਨਹੀਂ ਬੰਦ ਹੋਏਗਾ।
ਅਤੇ ਈਵਨ ਜਿਹੜੇ ਆ ਪਾਰਕ ਵਰਕਰਸ ਵੀ ਨੇ ਮੈਟਰੋ ਵੈਨਕੂਵਰ ਦੇ, ਇਹਨਾਂ ਵੱਲੋਂ ਵੀ ਇਹ ਕਿਹਾ ਗਿਆ, ਕਹਿੰਦੇ ਅਸੀਂ ਪਿਕਟਿੰਗ ਨਹੀਂ ਕਰਾਂਗੇ, ਸੋ ਦੇ ਵੋਂਟ ਡੂ ਪਿਕਟਿੰਗ ਇਨ ਪਾਰਕਸ, ਕਿਉਂਕਿ ਇਹ ਚਾਹੁੰਦੇ ਨੇ ਕਿ ਲੋਕ ਪਾਰਕਸ ਵਿੱਚ ਜਾਣਾ ਜਾਰੀ ਰੱਖਣ। ਇਹ ਕਹਿੰਦੇ ਅਸੀਂ ਲੋਕਾਂ ਦੇ ਰਾਹ ਵਿੱਚ ਕੋਈ ਅੜਿੱਕਾ ਨਹੀਂ ਡਾਉਣਾ ਚਾਹੁੰਦੇ, ਪਰ ਅਸੀਂ ਵੈਸੇ ਕਹਿੰਦੇ ਕੰਮ ਨਹੀਂ ਕਰਾਂਗੇ, ਬਟ ਵੀ ਵੋਂਟ ਪਿਕਟ। ਸੋ ਇਹਨਾਂ ਵੱਲੋਂ ਪਿਕਟਿੰਗ ਨਹੀਂ ਕੀਤੀ ਜਾਏਗੀ, ਬਟ ਯੈਸ ਨਰਸਿਸ, ਉਹਨਾਂ ਨੇ ਕਿਹਾ ਕਿ VGH ਦੇ ਵਿੱਚ ਉਹ ਦੇ ਵਿਲ ਸਟਾਰਟ ਪਿਕਟ ਲਾਈਨ
ਕੱਲ ਸਵੇਰੇ ਨਾਲੇ ਅਰਲੀ ਮਾਰਨਿੰਗ 5:30 ਤੋਂ ਪਿਕਟਿੰਗ ਉੱਥੇ ਸ਼ੁਰੂ ਹੋ ਜਾਣੀ ਆ। ਵਾਸੂ ਜੀ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਲਾਈਮਜ਼ਵੁੱਡ ਕਸਟਮ ਹੋਮਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਹੈ। ਲਾਈਸੈਂਸਡ ਬਿਲਡਰਸ ਨੇ ਜੋ 2, 5, 10 ਈਅਰ ਹੋਮ ਵਾਰੰਟੀ ਦੇ ਨਾਲ ਤੁਹਾਨੂੰ ਘਰ ਉਸਾਰ ਕੇ ਦੇਣਗੇ, ਪਲੈਨਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਜੋ ਤੁਸੀਂ ਕਹੋਗੇ ਉਹੀ ਡਿਲੀਵਰ ਹੋਏਗਾ। ਇਹਨਾਂ ਨੂੰ 20 ਸਾਲਾਂ ਦਾ ਐਕਸਪੀਰੀਅੰਸ ਹੈ। ਗਾਰਡਨ ਸਵੀਟ, ਲੇਨਵੇ ਹਾਊਸ ਜਾਂ ਕਸਟਮ ਹੋਮ ਦੀ 1-on-1 ਕੰਸਲਟੇਸ਼ਨ ਲਈ ਕੁਲਵੰਤ ਸੰਧੀ ਜੀ ਨੂੰ ਕਾਲ ਕਰੋ 6043069061 6063069061 ਔਰ ਵਿਜ਼ਿਟ limeswoodhomes.com, that's limeswoodhomes.com।
ਅਸੀਂ ਵਾਟਰ ਅਤੇ ਸੂਏਜ ਦੀ ਗੱਲ ਕਰਦੇ ਸੀ, ਜਿਹੜਾ ਆਯੋਨਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਆ,
ਹਾਂਜੀ ਹਾਂਜੀ, ਉਹ
ਸ਼ੁੱਕਰਵਾਰ ਵੀ ਦੱਸਿਆ ਗਿਆ ਕਿ ਵੀਰਵਾਰ, ਪਿਛਲੇ ਵੀਰਵਾਰ ਲੰਘੇ ਵੀਰਵਾਰ, ਤਾਂ 3 ਘੰਟੇ ਤੋਂ ਵੀ ਜ਼ਿਆਦਾ ਸਮੇਂ ਵਾਸਤੇ ਉੱਥੇ ਕੋਈ ਦਿੱਕਤ ਆ ਗਈ ਫਿਲਟਰੇਸ਼ਨ ਸਿਸਟਮ ਦੇ ਵਿੱਚ, ਅਤੇ ਅਨਟ੍ਰੀਟਿਡ ਸੂਏਜ ਜਿਹੜਾ ਹੈ ਉਹ ਸਮੁੰਦਰ ਦੇ ਵਿੱਚ ਸੁੱਟਿਆ ਜਾਂਦਾ ਰਿਹਾ ਫੋਰ ਮੋਰ ਦੈਨ 3 ਆਵਰਸ, ਅਤੇ ਉਸ ਤੋਂ ਬਾਅਦ ਫਿਰ ਕਹਿੰਦੇ ਉਹਦਾ ਠੀਕ ਕੀਤਾ ਗਿਆ। 6-7 ਫਿਲਟਰੇਸ਼ਨ ਸਿਸਟਮਸ ਨੇ, ਉਹਨਾਂ ਵਿੱਚੋਂ 3 ਜਿਹੜੇ ਨੇ ਔਨਲਾਈਨ ਕਰ ਦਿੱਤੇ ਗਏ ਸੀ ਸ਼ੁੱਕਰਵਾਰ ਸਵੇਰ ਤੱਕ। ਸੋ ਇਹ ਇੱਕ ਇਹ ਵੀ ਇਸ਼ੂ ਰਿਹਾ। ਸੋ ਇਹਦਾ ਵੀ ਪ੍ਰਬੰਧਨ ਮੈਟਰੋ ਵੈਨਕੂਵਰ ਵੱਲੋਂ ਕੀਤਾ ਜਾਂਦਾ, ਤੇ ਆਯੋਨਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਦੀ ਵੀ ਅਪਗ੍ਰੇਡ ਹੋਣੀ ਹੈ, ਜਿਹਦਾ ਕਿਹਾ ਜਾਂਦਾ ਸੀ ਵੀ $10 billion 12 billion ਲੱਗੇਗਾ।
ਹੁਣ
ਉਹ ਕਹਿ ਰਹੇ ਨੇ ਫੇਸਡ ਮੈਨਰ ਵਿੱਚ ਕਰਾਂਗੇ ਇਹਨੂੰ ਅਪਗ੍ਰੇਡ। ਤੇ ਮੈਟਰੋ ਵੈਨਕੂਵਰ ਦੇ ਪ੍ਰਬੰਧਨ ਨੂੰ ਲੈ ਕੇ ਮਤਲਬ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ, ਕਿ ਚਾਹੇ ਉਹ ਨਾਰਥ ਸ਼ੋਰ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਹੋਵੇ, ਚਾਹੇ ਉਹ ਆਯੋਨਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਹੋਵੇ, ਜਾਂ ਹੁਣ ਜਿਹੜੀਆਂ ਸਟ੍ਰਾਈਕਸ ਵਗੈਰਾ ਹੋ ਰਹੀਆਂ ਨੇ, ਜਿਹੜੇ ਆਊਟਸਾਈਡ ਵਰਕਰਸ ਨੇ ਉਹਨਾਂ ਦੇ ਕੰਟਰੈਕਟ ਦੀ ਨੈਗੋਸੀਏਸ਼ਨ ਹੀ ਨਹੀਂ ਹੋ ਪਾ ਰਹੀ। ਸੋ ਇਹ ਸਾਰੇ ਕੰਸਰਨਸ, ਫਿਰ ਉਹੀ ਗੱਲ ਹੈ ਕਿ ਇਲੈਕਸ਼ਨ ਈਅਰ ਹੈ, ਮਿਊਨਿਸਪਲ ਇਲੈਕਸ਼ਨ ਈਅਰ, ਅਤੇ ਇਹਦਾ ਹੁਣ ਜੇ ਕੋਈ ਹੱਲ ਲੱਭਣਾ ਹੈ ਮੈਟਰੋ ਵੈਨਕੂਵਰ ਦਾ, ਉਹ ਸੂਬਾ ਸਰਕਾਰ ਹੀ ਕੁਝ ਕਰ ਸਕਦੀ ਹੈ। ਅਤੇ ਇਸ ਹੁਣ ਮਿਊਨਿਸਪਲ ਇਲੈਕਸ਼ਨ ਈਅਰ ਦੇ ਵਿੱਚ ਅਸੀਂ ਪਹਿਲਾਂ ਇੱਕ ਵਾਰੀ ਗੱਲ ਕੀਤੀ ਸੀ ਕਿ ਮਿਊਨਿਸਪੈਲਿਟੀਜ਼ ਵੁੱਡ ਲਾਈਕ ਟੂ ਯੂਜ਼ ਮੈਟਰੋ ਵੈਨਕੂਵਰ ਐਜ਼ ਅ ਸਕੇਪ ਗੋਟ।
ਬਿਲਕੁਲ ਕਿ ਜੀ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਕਰਕੇ ਨੇ।
ਹਾਂ, ਸੋ ਇਹਦਾ ਜੇ ਕੋਈ ਹੱਲ ਨਿਕਲੇਗਾ ਵੀ ਮੈਟਰੋ ਵੈਨਕੂਵਰ ਦੇ ਪ੍ਰਬੰਧਨ ਦਾ, ਮੈਨੂੰ ਤਾਂ ਇੱਦਾਂ ਲੱਗਦਾ ਵੀ ਮਿਊਨਿਸਪਲ ਇਲੈਕਸ਼ਨ ਤੋਂ ਬਾਅਦ ਕੁਝ ਹੋ ਸਕਦਾ,
ਬਾਕੀ
ਉਸ ਤੋਂ ਪਹਿਲਾਂ ਕਿਸੇ ਨੇ ਮੰਗ ਹੀ ਨਹੀਂ ਕਰਨਾ।
ਹਾਂ, ਅਤੇ ਕੀ ਜਿਹੜਾ ਉਹ ਔਰਗੈਨਿਕ ਹੱਲ ਹੋਏਗਾ ਜਾਂ ਫਿਰ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਉਹਦੇ ਵਿੱਚ ਦਖਲਅੰਦਾਜ਼ੀ ਕਰਕੇ ਕੋਈ ਉਹਦਾ ਹੱਲ ਫੋਰਸ ਕਰਨਾ ਪੈਣਾ। ਵੈਸੇ ਵਾਸੂ ਜੀ, ਜੇ ਜਦੋਂ ਦੀ ਆ ਗਰਮੀਆਂ ਦੀ ਰੁੱਤ ਸ਼ੁਰੂ ਹੋਈ ਆ, ਡੇਵੀ ਡੀਬੀ ਵਾਸਤੇ ਬੜੀ ਵਧੀਆ ਕਿਸਮਤ ਲੈ ਕੇ ਆਈ ਲੱਗਦੀ ਹੈ ਗਰਮੀਆਂ ਦੀ ਰੁੱਤ। ਬ੍ਰੇਕ ਲੈ ਲਈਏ ਛੋਟੀ ਜੀ, ਫਿਰ ਗੱਲ ਕਰਦੇ ਹਾਂ, ਕਿਉਂਕਿ ਲੱਗਦਾ ਕਿ ਜਦੋਂ ਮਾਰਕਾਰਨੀ ਇੱਥੇ ਹੁਣ ਪਿਛਲੇ ਹਫ਼ਤਿਆਂ ਦੇ ਵਿੱਚ ਕੁਝ ਗੇੜੇ ਲਾ ਕੇ ਗਏ ਨੇ, ਉਹ ਕੋਈ ਗਿੱਦੜ ਸਿੰਘ ਹੀ ਦੇ ਗਏ ਆ ਡੇਵੀ ਡੀਬੀ ਨੂੰ, ਕਿਉਂਕਿ ਫਲੋਰ ਕ੍ਰੋਸ ਕਰਕੇ ਇੱਕ ਮੈਂਬਰ ਹੁਣ BC NDP ਦੇ ਵਿੱਚ ਸ਼ਾਮਲ ਹੋ ਗਏ ਨੇ।
ਗਰਮੀਆਂ 'ਚ ਬਹਾਰ ਆ ਗਈ ਹੈ,
ਗਰਮੀਆਂ 'ਚ ਬਹਾਰ। ਵਾਸੂ ਜੀ, ਅਮਿਲੀਆ ਬੋਲਟਵੀ ਜਿਹੜੇ 2024 ਵਿੱਚ ਹੋਈਆਂ ਚੋਣਾਂ ਦੇ ਵਿੱਚ, ਵੈਸੇ ਤਾਂ BC ਕੰਜ਼ਰਵੇਟਿਵ ਪਾਰਟੀ ਦੀ ਟਿਕਟ ਤੋਂ ਜਿੱਤੇ ਸੀ, ਪੈਂਟਿਕਟਨ ਸਮਰਲੈਂਡ ਵਾਲੀ ਰਾਈਡਿੰਗ ਤੋਂ ਉਹ MLA ਬਣੇ, ਪਹਿਲੀ ਵਾਰੀ ਜਿੱਤੇ ਉਦੋਂ 2024 ਦੇ ਵਿੱਚ
317
ਵੋਟਾਂ, ਇਹ ਬਹੁਤ ਇੰਪੋਰਟੈਂਟ ਗੱਲ ਆ। ਅਤੇ ਉਸ ਤੋਂ ਬਾਅਦ ਵਾਸੂ ਜੀ, ਫਿਰ ਪਿਛਲੇ ਸਾਲ ਇਹਨਾਂ ਨੇ BC ਕੰਜ਼ਰਵੇਟਿਵ ਪਾਰਟੀ ਦਾ ਲੜ ਵੀ ਛੱਡ ਦਿੱਤਾ ਸੀ, ਕਿਉਂਕਿ ਇਹਨਾਂ ਦਾ ਕਹਿਣਾ ਸੀ ਕਿ ਜੌਨ ਰਸਟੈਡ ਜਿਹੜੇ ਹਨ ਸਾਬਕਾ ਲੀਡਰ ਹੋ ਚੁੱਕੇ ਨੇ, ਉਹਨਾਂ ਦੀ ਲੀਡਰਸ਼ਿਪ ਅਧੀਨ ਕਹਿੰਦੇ ਵੀ ਉਹ ਠੀਕ ਨਹੀਂ ਚੱਲ ਰਹੀ ਪਾਰਟੀ।
ਇਹਨਾਂ 'ਤੇ ਐਲੀਗੇਸ਼ਨਸ ਲਗਾਈਆਂ ਸੀ ਜੌਨ ਰਸਟੈਡ ਨੇ, ਸੋ ਬੋਲਟਵੀ ਦਾ ਇਹ ਕਹਿਣਾ ਕਿ ਇਹਨਾਂ 'ਤੇ ਐਲੀਗੇਸ਼ਨਸ ਲੱਗੀਆਂ ਵੀ ਇਹ ਕੌਕਸ ਮੀਟਿੰਗਸ ਦੀ ਜਿਹੜੀ ਜਾਣਕਾਰੀ ਹੈ ਉਹਨੂੰ ਲੀਕ ਕਰਦੇ ਨੇ, ਵੀ ਮੀਡੀਆ ਨਾਲ ਸਾਂਝਾ ਕਰਦੇ ਨੇ, ਇਸੇ ਤਰ੍ਹਾਂ ਦੀਆਂ ਐਲੀਗੇਸ਼ਨਸ ਐਲਨੋ ਸਟਰਕੋ 'ਤੇ ਵੀ ਲਾਈਆਂ
ਜੀ। ਅਨਚੇਤਾ, ਉਦੋਂ ਜਦੋਂ BC ਕੰਜ਼ਰਵੇਟਿਵਸ ਦੀਆਂ ਮੀਟਿੰਗਸ ਦੇ ਵਿੱਚੋਂ ਗੱਲ ਬਾਹਰ ਆ ਜਾਂਦੀ ਸੀ, ਫਿਰ ਇਹ ਵੀ ਪਤਾ ਲੱਗਾ ਸੀ ਵੀ ਸਾਰਿਆਂ ਨੇ ਫੋਨ ਚੈੱਕ ਕੀਤੇ, ਜਿਵੇਂ ਕੋਈ ਸਕੂਲ ਦਾ ਪ੍ਰਿੰਸੀਪਲ ਹੁੰਦਾ ਨਾ ਵੀ ਇੱਦਾਂ। ਉਸ ਤੋਂ ਬਾਅਦ ਐਲਨੋਰ ਸਟਰਕੋ ਨੂੰ ਬਾਹਰ ਕੀਤਾ ਜਾਂਦਾ, ਐਲਨੋਰ ਸਟਰਕੋ ਨਾਲ ਚੰਗੀ ਬਣਦੀ ਹੈ ਅਮਿਲੀਆ ਬੋਲਟਵੀ ਦੀ। ਸੋ ਇੱਕ ਕਈਆਂ ਇਹ ਵੀ ਮੰਨਿਆ ਜਾਂਦਾ ਸੀ ਕਿ ਅਮਿਲੀਆ ਬੋਲਟਵੀ ਖੁਦ ਇੰਡੀਪੈਂਡੈਂਟ ਹੋ ਕੇ ਇੱਕ ਤਰ੍ਹਾਂ ਐਲਨੋਰ ਸਟਰਕੋ ਦੇ ਫੇਵਰ ਵਿੱਚ ਬੈਠੇ ਸਨ, ਕਿਉਂਕਿ ਉਹਨਾਂ ਨੇ ਇੱਕ ਕਹਿ ਲਓ ਬੇਭਰੋਸਗੀ ਜਿਤਾਈ ਸੀ ਜੌਨ ਰਸਟੈਡ ਦੀ ਲੀਡਰਸ਼ਿਪ ਵਿੱਚ।
ਉਹਨਾਂ ਨੇ ਉਦੋਂ ਕਿਹਾ ਸੀ ਜੌਨ ਰਸਟੈਡ ਬਾਰੇ, ਕਹਿੰਦੇ ਹੀ ਹੈਜ਼ ਇਨਵਾਈਟਿਡ ਮੀ ਟੂ ਗੈਟ ਦਾ ਐਫ ਆਊਟ ਇਫ ਆਈ ਡੋਂਟ ਲਾਈਕ ਇਟ, ਆਈ ਹੈਵ ਟੇਕਨ ਹਿਮ ਅਪ ਔਨ ਦੈਟ ਆਫਰ
ਅੱਛਾ, ਜਦੋਂ ਇਹਨਾਂ ਨੇ ਵਾਸੂ ਜੀ ਪਾਰਟੀ ਛੱਡ ਦਿੱਤੀ, ਉਸ ਤੋਂ ਬਾਅਦ ਜਦੋਂ BC ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਚੱਲ ਰਹੀ ਸੀ, ਪਿਛਲੇ ਦਿਨੀ ਲੀਡਰਸ਼ਿਪ ਰੇਸ ਮੁਕੰਮਲ ਹੋਣ ਤੋਂ ਪਹਿਲਾਂ ਅਮਿਲੀਆ ਬੋਲਟਵੀ ਨੇ ਇਹ ਵੀ ਸੰਕੇਤ ਦਿੱਤਾ ਸੀ ਕਿ ਨਵੇਂ ਲੀਡਰ ਅਧੀਨ ਉਹ BC ਕੰਜ਼ਰਵੇਟਿਵਸ ਵੱਲ ਵਾਪਸੀ ਕਰ ਸਕਦੇ ਨੇ।
ਇਨਫੈਕਟ ਉਹਨਾਂ ਨੇ ਪਿਛਲੇ ਸਾਲ ਅਕਤੂਬਰ ਵਿੱਚ ਹੀ ਜਦੋਂ ਇਹ ਪਾਰਟੀ ਛੱਡੀ ਸੀ
ਜੀ,
ਉਦੋਂ ਵੀ ਉਹਨਾਂ ਨੇ ਕਿਹਾ ਸੀ, ਕਹਿੰਦੇ ਵੀ ਜੇ ਲੀਡਰਸ਼ਿਪ ਦੇ ਵਿੱਚ ਕੋਈ ਬਹੁਤ ਵੱਡੀ ਤਬਦੀਲੀ ਹੁੰਦੀ ਹੈ
ਫਿਰ ਆ ਜਾਂਦੇ,
ਕਹਿੰਦੇ ਹਾਂ ਕਿਉਂ ਨਹੀਂ, ਕਹਿੰਦੇ ਮੈਂ ਪਾਰਟੀ ਵਿੱਚ ਵਾਪਸ ਆ ਸਕਦੀ ਹਾਂ।
ਲੀਡਰਸ਼ਿਪ ਤਬਦੀਲੀ ਹੋ ਗਈ,
ਹਾਂਜੀ,
ਹੁਣ ਨਵੇਂ ਲੀਡਰ ਨੇ ਕੈਰੋਲਿਨ ਫਿਨਲੇ, ਅਤੇ ਉਹਨਾਂ ਨੇ ਕੈਰੋਲਿਨ ਫਿਨਲੀ ਦਾ ਲੀਡਰ ਬਣਨਾ ਇੱਕ ਆਪਣਾ ਮੇਜਰ ਰੀਜ਼ਨ ਦੱਸਿਆ ਕਿ ਉਹ ਹੁਣ ਕੰਜ਼ਰਵੇਟਿਵਸ ਤੋਂ ਪਾਸੇ ਹੋ ਕੇ ਸਗੋਂ NDP ਦੇ ਖੇਮੇ ਵੱਲ ਕਿਉਂ ਗਏ ਨੇ।
ਸੋ ਉਹਨਾਂ ਨੇ ਹੈਰਾਨ ਕਰਤਾ ਸਾਰਿਆਂ ਨੂੰ ਇਹ ਅਨਾਊਂਸਮੈਂਟ ਕਰਕੇ, ਸ਼ੁੱਕਰਵਾਰ ਸਵੇਰੇ ਅਨਾਊਂਸਮੈਂਟ ਹੁੰਦੀ ਹੈ, ਅਤੇ ਕਿਸੇ ਨੇ ਵੀ ਵਿਜੇ ਜੀ ਐਕਸਪੈਕਟ ਨਹੀਂ ਸੀ ਕੀਤਾ, ਜਿਹੜੇ ਇਨਸਾਈਡਰਸ ਨੇ, ਜਿਹੜੇ ਵਿਕਟੋਰੀਆ ਦੇ ਵਿੱਚ ਲੈਜਿਸਲੇਟਿਵ ਰਿਪੋਰਟਰਸ ਨੇ, ਕਿਸੇ ਨੂੰ ਕੋਈ ਇਹਦੇ ਬਾਰੇ ਕੋਈ ਸੂਝ ਨਹੀਂ ਕਿ ਵੀ ਇਸ ਤਰ੍ਹਾਂ ਦੀ ਕੋਈ ਡਿਵੈਲਪਮੈਂਟ ਹੋਣ ਜਾ ਰਹੀ ਹੈ, ਅਤੇ ਇਸ ਤਰ੍ਹਾਂ ਦੀ ਅਨਾਊਂਸਮੈਂਟ ਹੋਣੀ। ਉਹਨਾਂ ਨੇ ਫਿਰ ਉੱਥੇ ਕਿਹਾ, ਕਹਿੰਦੇ ਵੀ ਇਸ ਵੇਲੇ ਕਹਿੰਦੇ ਦੇਖੋ ਮੈਂ ਪੈਂਟਿਕਟਨ ਸਮਰਲੈਂਡ ਤੋਂ ਕਹਿੰਦੇ ਮੈਂ ਇਲੈਕਸ਼ਨ ਇਸ ਕਰਕੇ ਲੜਿਆ ਵੀ ਮੈਂ ਆਪਣੇ ਕੰਸਟੀਟੂਐਂਟਸ ਦੀ, ਮੈਂ ਆਪਣੇ ਇਲਾਕਾ ਨਿਵਾਸੀਆਂ ਦੀ ਸੇਵਾ ਕਰਨਾ ਚਾਹੁੰਦੀ ਸੀ, ਅਤੇ ਕਹਿੰਦੇ ਇਸ ਵੇਲੇ ਜੇ ਮੈਂ ਦੇਖਾਂ ਕਿ ਇਸ ਪਰਪਸ ਵਾਸਤੇ ਸਭ ਤੋਂ ਵਧੀਆ ਟੀਮ, ਸਭ ਤੋਂ ਵਧੀਆ ਲੀਡਰ ਕੌਣ ਹੈ, ਅਤੇ ਕਹਿੰਦੇ ਲੀਡਰ ਨੇ PR ਮਾਫ ਕਰਨਾ
ਡੇਵੀ
ਅਤੇ ਜੇ ਪਾਰਟੀ ਹੈ ਤਾਂ ਕੋਈ ਉਹ ਹੈ BC NDP।
ਵਾਸੂ ਜੀ, ਹੁਣ ਮਹਿਜ਼ ਕੁਝ ਹਫ਼ਤਿਆਂ ਪਹਿਲਾਂ ਤੱਕ ਜਦੋਂ BC NDP ਦਾ ਬਜਟ ਸੀ, ਬਜਟ ਦੇ ਖਿਲਾਫ਼ ਜਾਂ ਜਿਹੜੇ ਵੀ ਕੁਝ ਹੋਰ ਕੋਈ ਕੌਨਫੀਡੈਂਸ ਵਾਲੇ ਮਤੇ ਆਏ, ਇਹਨਾਂ ਨੇ ਤਾਂ NDP ਦੇ ਖਿਲਾਫ਼ ਵੋਟਾਂ ਪਾਈਆਂ ਸੀ। ਬਜਟ ਬਾਰੇ ਤਾਂ ਇੱਕ ਤਾਂ ਦੇਖੋ, ਕੋਈ ਮੈਂਬਰ ਨਾ ਬਜਟ ਦੀ ਨਿਖੇਧੀ ਕਰਦਾ, ਇਹ ਕਹਿੰਦਾ ਕਿ ਜੀ ਬਜਟ ਵਧੀਆ ਨਹੀਂ ਆ, ਡੈਫੀਸਿਟ ਬਹੁਤ ਆ, ਦੋ ਹਰਫੀ ਗੱਲ ਕਰਕੇ ਮੁਕਾਉਂਦੇ ਆ। ਇਹਨਾਂ ਨੇ ਦੋ ਹਰਫੀ ਗੱਲ ਨਹੀਂ ਸੀ ਕੀਤੀ, ਇਹਨਾਂ ਨੇ ਜੋ ਬਜਟ ਦਾ ਕ੍ਰਿਟੀਸਿਜ਼ਮ ਕੀਤਾ ਸੀ ਉਹਦੇ ਵਿੱਚ ਚੰਗੇ ਖਾਸੇ ਵਧੀਆ ਪੈਰਾਗ੍ਰਾਫ ਲਿਖੇ ਸੀ ਕਿ ਇਹ ਬਜਟ ਇਹੋ ਜਿਹਾ ਜਿਹੜਾ ਨਾ ਬਿਜ਼ਨਸ ਵਾਲਿਆਂ ਦੀ ਨਾ BC ਦੇ ਲੋਕਾਂ ਦੀ, ਇਹ ਤਾਂ ਕਿਸੇ ਦਾ ਵੀ ਪੱਖ ਨਹੀਂ ਪੂਰਦਾ, ਇਹ ਬਜਟ ਬਿਲਕੁਲ ਫੇਲਡ ਬਜਟ ਹੈ, $13 billion ਤੋਂ ਵੱਧ ਹੈ ਇਹਦੇ ਵਿੱਚ ਡੈਫੀਸਿਟ ਆ, ਇਹਦੇ ਵਿੱਚ ਇਹ ਬਿਜ਼ਨਸਿਸ ਦੇ ਉੱਪਰ ਨਵੇਂ ਟੈਕਸ ਲਗਾ ਰਹੇ ਨੇ ਅਤੇ ਸਹੂਲਤਾਂ ਕੋਈ ਮਿਲਦੀਆਂ ਨਹੀਂ। ਸੋ ਇਹਨਾਂ ਨੇ ਚੰਗੀ ਖਾਸੀ ਉਹਦੀ ਆਲੋਚਨਾ ਕਰਨ ਤੋਂ ਬਾਅਦ ਉਸ ਬਜਟ ਦੇ ਖਿਲਾਫ਼ ਵੋਟ ਪਾਈ ਸੀ, ਅਤੇ ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਆ, ਇੱਦਾਂ ਨਹੀਂ ਆ ਵੀ ਬਹੁਤ ਸਮਾਂ ਬੀਤ ਗਿਆ ਹੋਵੇ।
ਅਤੇ ਇਹ ਜਦੋਂ ਅਨਾਊਂਸਮੈਂਟ ਕੀਤੀ ਗਈ, ਪ੍ਰੀਮੀਅਰ ਡੇਵਿਡ ਵੀ ਨਾਲ ਖੜ੍ਹੇ ਸੀ, ਪ੍ਰੋਪਰ ਪ੍ਰੈਸ ਕਾਨਫਰੰਸ ਹੋਈ ਆ, ਅਤੇ ਉਹਦੇ ਵਿੱਚ ਸਵਾਲ ਪੁੱਛਿਆ ਗਿਆ ਪ੍ਰੀਮੀਅਰ ਨੂੰ ਵੀ ਤੁਸੀਂ ਇਹਨਾਂ ਨੂੰ ਕੁਝ ਆਫਰ ਕੀਤਾ ਸੀ, ਵੀ ਇੱਦਾਂ ਐਕਸਪੈਕਟ ਨਹੀਂ ਸੀ ਕੀਤਾ ਵੀ ਇਹਨਾਂ ਦੇ ਜੋ ਕੋਈ ਸੰਕੇਤ ਸੀਗੇ ਵਾਪਸ ਕਿਸੇ ਪਾਰਟੀ ਜਾਣ ਦੇ, ਉਹ ਤਾਂ BC ਕੰਜ਼ਰਵੇਟਿਵ ਸੀ, ਤੁਹਾਡੇ ਨਾਲ ਕਿਵੇਂ ਆ ਗਏ, ਤੁਸੀਂ ਕੀ ਆਫਰ ਕੀਤਾ। ਤੇ ਪ੍ਰੀਮੀਅਰ ਨੇ ਕਿਹਾ ਕਹਿੰਦੇ ਨਾ 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 ਕਹਿੰਦੇ ਇਹ ਟੋਟਲੀ ਵਾਲੰਟੈਰਲੀ ਕਹਿੰਦੇ ਆਏ ਨੇ ਇਹ ਇਹਨਾਂ ਨੇ ਆਪਣੇ ਆਪ ਹੀ ਫੈਸਲਾ ਕੀਤਾ ਅਸੀਂ ਇਹਨਾਂ ਨੂੰ ਕੋਈ ਵੀ ਚੀਜ਼ ਆਫਰ ਨਹੀਂ ਕੀਤੀ ਇਹਨਾਂ ਨੂੰ ਕੋਈ ਪੋਸਟ ਆਫਰ ਨਹੀਂ ਕੀਤੀ
ਤੇ ਕੀ ਇਹਨਾਂ ਨੂੰ ਕੋਈ ਪੋਸਟ ਆਫਰ ਕੀਤੀ ਜਾਏਗੀ ਕਿਉਂਕਿ ਦੇਖੋ ਇਸ ਵੇਲੇ 47 MLA ਨੇ ਉਹਨਾਂ ਦੇ ਵਿੱਚ
48 ਹੋ ਗਏ
BC NDP ਦੇ ਹੁਣ 48 ਹੋ ਗਏ ਹੁਣ ਤੱਕ ਜਿਹੜੇ 47 ਨੇ ਉਹਨਾਂ ਦੇ ਵਿੱਚੋਂ ਚਲੋ ਇੱਕ ਸਪੀਕਰ ਨੇ ਬਾਕੀ ਜਾਂ ਹਰ ਕਿਸੇ ਕੋਲ ਜਾਂ ਕੋਈ ਕੈਬਨਿਟ ਮੰਤਰੀ ਹੈ ਜਾਂ ਕੋਈ ਉਹਨਾਂ ਕੋਲ ਜੂਨੀਅਰ ਮਿਨਿਸਟਰੀ ਦਾ ਅਹੁਦਾ ਜਾਂ ਉਹਨਾਂ ਨੂੰ ਕੋਈ ਵੈਸੀ ਜ਼ਿੰਮੇਵਾਰੀ ਦਿੱਤੀ ਹੋਈ ਆ ਜਿਹਦੇ ਨਾਲ ਉਹਨਾਂ ਨੂੰ ਜਿਹੜੀ MLA ਦੀ $1,22,000 ਦੀ ਸਾਲਾਨਾ ਤਨਖਾਹ ਮਿਲਦੀ ਆ ਉਹ ਤੋਂ ਇਲਾਵਾ ਓਵਰ ਐਂਡ ਅਬਵ ਕੁਝ ਹੋਰ ਟੋਪ ਅਪ ਵੀ ਮਿਲਦਾ ਵੀ ਹੁਣ ਕੀ ਇਕੱਲੇ ਅਮੇਲੀਆ ਬੋਲਟ ਵੀ ਰਹਿ ਜਾਣਗੇ ਅਤੇ ਪ੍ਰੀਮੀਅਰ DVDB ਨੇ ਕਿਹਾ ਵੀ ਦੇਖੋ ਅਜੇ ਇਹ ਸਾਡੀ ਪਾਰਟੀ ਨਵੇਂ ਨਵੇਂ ਆਏ ਨੇ ਇਹ ਸਾਡੇ ਤੌਰ ਤਰੀਕੇ ਸਿੱਖਣਗੇ ਇਹਨਾਂ ਨੂੰ ਪਤਾ ਲੱਗੇਗਾ ਅਸੀਂ ਕੰਮ ਕਿਵੇਂ ਕਰਦੇ ਹਾਂ ਉਸ ਤੋਂ ਬਾਅਦ ਫਿਰ ਇਹ ਤਿਆਰ ਹੋ ਜਾਣਗੇ ਕੋਈ ਨਵੀਂ ਜ਼ਿੰਮੇਵਾਰੀ ਨਿਭਾਉਣ ਦੇ ਵਾਸਤੇ ਫਿਰ ਦੇਖਾਂਗੇ
ਹਿੰਟ ਦਿੱਤਾ ਹੈ ਕਿ ਉਹਨਾਂ ਨੇ ਕਹਿੰਦੇ ਵੀ ਇਹ ਵਕੀਲ ਨੇ ਪੇਸ਼ੇ ਤੋਂ ਸੋ ਇਹ ਆਪਣਾ ਐਕਸਪਰਟੀਜ਼ ਇਸਤੇਮਾਲ ਕਰਨਗੇ ਅਤੇ ਇਹ BC NDP ਨੂੰ ਓਕਾਨਾਗਨ ਰੀਜਨ ਦੇ ਵਿੱਚ ਐਂਕਰ ਕਰਨ ਦੇ ਵਿੱਚ ਸਾਡੀ ਮਦਦ ਕਰਨਗੇ ਸੋ ਮੇ ਬੀ ਓਕਾਨਾਗਨ ਦਾ ਰੀਜਨਲ ਲਿਊਟੀਨੈਂਟ ਇੱਦਾਂ ਦੀ ਕੋਈ ਇਹਨਾਂ ਨੂੰ ਉਪਾਧੀ ਦੇ ਦਿੱਤੀ ਜਾਵੇ
ਹਰਵਿੰਦਰ ਸੰਧੂ
ਜਾਂ ਫਿਰ ਕਿਉਂਕਿ ਕਿਹਾ ਗਿਆ ਵੀ ਇਹ ਵਕੀਲ ਨੇ ਅਤੇ ਫਿਰ ਮੇ ਬੀ ਅਟੋਰਨੀ ਜਨਰਲ ਦੇ ਆਫਿਸ ਦੇ ਵਿੱਚ
ਕੋਈ ਜੂਨੀਅਰ ਮਿਨਿਸਟਰ
ਪਾਰਲੀਮੈਂਟਰੀ ਸੈਕਟਰੀ ਜਾਂ ਇੱਦਾਂ ਦੀ ਕੋਈ ਪੋਸਟ ਦੇ ਦਿੱਤੀ ਜਾਵੇ ਸੋ ਇਹ ਸਾਰੀ ਸਪੈਕੂਲੇਸ਼ਨ ਆ
ਪਰ ਇਹ ਗੱਲ ਪੱਕੀ ਆ ਕਿ ਹੁਣ ਹਾਂ ਕੁਛ ਨਾ ਕੁਛ ਮਿਲੇਗਾ ਜ਼ਰੂਰ ਅਤੇ NDP ਦੀ ਹੁਣ ਸੀਟਾਂ ਦੀ ਗਿਣਤੀ ਵੱਧ ਕੇ 48 ਹੋ ਗਈ ਹੈ ਥੋੜ੍ਹਾ ਜਿਹਾ ਬਰੀਦਿੰਗ ਰੂਮ ਬਸ ਜੀ DVDB ਵਾਸਤੇ ਪੱਕਾ ਹੋ ਗਿਆ
ਇੱਕ ਤਾਂ ਇਹ ਗੱਲ ਹੈ ਕਿ ਬਹੁਤ ਸਾਰੀਆਂ ਵੋਟਸ ਦੇ ਵਿੱਚ ਸਪੀਕਰ ਨੂੰ ਟਾਈ ਬ੍ਰੇਕ ਕਰਨਾ ਪੈ ਰਿਹਾ ਸੀ
ਹੁਣ ਉਹ ਨਹੀਂ
ਹੋਏਗਾ ਉਹ ਨਹੀਂ ਹੋਏਗਾ ਅਤੇ ਇੱਕ ਵਜੇ ਜੀ ਜੋਨ ਫਿਲਿਪ ਬੜੇ ਬਿਮਾਰ ਨੇ
ਹਾਂਜੀ
ਸੋ ਉਹਨਾਂ ਨੂੰ ਵੀ ਦਿੱਕਤ ਹੁੰਦੀ ਸੀ ਵੋਟਿੰਗ ਵਾਸਤੇ ਮਤਲਬ ਆਪਣੇ ਆਪ ਨੂੰ ਅਵੇਲੇਬਲ ਕਰਾਉਣ ਦੇ ਵਿੱਚ ਅਤੇ ਉਹ ਵੀ ਥੋੜ੍ਹਾ ਜਿਹਾ ਬਰੀਦਿੰਗ ਰੂਮ ਮਿਲ ਜਾਏਗਾ ਕਿ ਜੇ ਜੋਨ ਫਿਲਿਪ ਅਵੇਲੇਬਲ ਨਹੀਂ ਵੀ ਹੋ ਸਕਦੇ
ਜੀ
ਅਤੇ ਫਿਰ ਅਮੀਲੀਆ ਬੋਲਟ ਵੀ ਹੋਣਗੇ
ਵਾਸੂ ਜੀ ਤੁਸੀਂ ਦੇਖੋ BC ਕੰਜ਼ਰਵੇਟਿਵ ਦੇ ਲੀਡਰ ਬਣੇ ਨੇ ਜਦੋਂ ਕੈਰੋਲਿਨ ਫਿਨਲੇ ਅਜੇ ਤੱਕ ਕੋਈ ਇੱਦਾਂ ਨਹੀਂ ਹੈਗਾ ਕਿ ਬਹੁਤ ਮੇਜਰ ਕੋਈ ਸਟੇਟਮੈਂਟਸ ਉਹਨਾਂ ਵੱਲੋਂ ਆਈਆਂ ਹੋਣ ਉਹਨਾਂ ਨੇ ਪਿਛਲੇ ਦਿਨੀ ਜਿਹੜੇ ਆਪਣੀ ਲੀਡਰਸ਼ਿਪ ਟੀਮ ਉਹਦੇ ਵਿੱਚ ਤਬਦੀਲੀ ਕੀਤੀ ਕ੍ਰਿਟਿਕਸ ਦੇ ਜਿਹੜੇ ਪੋਰਟਫੋਲੀਓ ਨੇ ਉਹ ਤਬਦੀਲ ਕੀਤੇ ਉਹਨਾਂ ਦੇ ਵਿੱਚ ਲਾਰਜਲੀ ਵੈਸੇ ਕਈ ਜਿਹੜੇ ਪੁਰਾਣੇ ਮੈਂਬਰ ਰੱਖਿਆ ਗਿਆ ਉਹਨਾਂ ਨੂੰ ਪਰ ਅਜੇ ਤੱਕ ਕੈਰੋਲਿਨ ਫਿਨਲੀ ਦੇ ਲੀਡਰ ਬਣਨ ਤੋਂ ਬਾਅਦ BC ਕੰਜ਼ਰਵੇਟਿਵਸ ਕੋਈ ਮੇਜਰ ਹੈੱਡਲਾਈਨ ਕੋਈ ਮੇਜਰ ਪੋਲਿਸੀ ਇਸ਼ੂ ਕਿਸੇ ਮੇਜਰ ਮੁੱਦੇ ਦੇ ਉੱਪਰ ਆਪਣੇ ਆਪ ਨੂੰ ਹਾਈਲਾਈਟ ਕਰਨ ਤੋਂ ਇਨਫੈਕਟਿਵ ਸਾਬਤ ਹੋ ਰਹੇ ਨੇ ਅਜੇ ਤੱਕ
ਵਿਜੇ ਜੀ ਹੁਣ ਇਹ ਦੇਖੋ ਤੁਸੀਂ ਕਿ ਅਸੀਂ ਅਮੀਲੀਆ ਬੋਲਟਬੀ ਦੀ ਗੱਲ ਕਰ ਰਹੇ ਹਾਂ ਸ਼ੁੱਕਰਵਾਰ ਸਵੇਰੇ ਅਨਾਊਂਸਮੈਂਟ ਕਰਦੇ ਕਿ ਇਹ ਫਲੋਰ ਕ੍ਰੋਸ ਕਰਕੇ ਤਾਂ ਨਹੀਂ ਚਲੋ ਟੈਕਨੀਕਲੀ ਕਿਉਂਕਿ ਇੰਡੀਪੈਂਡੈਂਟ ਵਜੋਂ ਬੈਠੇ ਹੋਏ ਸੀ ਪਿਛਲੇ ਸਾਲ ਤੋਂ ਪਰ ਇਹ BC NDP ਕਾਕਸ ਜੁਆਇਨ ਕਰ ਰਹੇ ਨੇ ਇਹ ਪੈਂਟਿਕਟਨ ਸਮਰਲੈਂਡ ਤੋਂ MLA ਨੇ ਤੇ ਪੈਂਟਿਕਟਨ ਦੇ ਵਿੱਚ ਹੀ BC ਕੰਜ਼ਰਵੇਟਿਵ ਪਾਰਟੀ ਦੀ
ਕਾਕਸ
ਰਿਟਰੀਟ ਚੱਲ ਰਹੀ ਸੀ ਵੀਰਵਾਰ ਤੇ ਸ਼ੁੱਕਰਵਾਰ ਟਾਈਮਿੰਗ ਦੇਖੋ ਤੁਸੀਂ ਕਿ ਜਿਸ ਸ਼ਹਿਰ ਦੇ ਵਿੱਚ ਕਾਕਸ ਰਿਟਰੀਟ ਚੱਲ ਰਹੀ ਹੈ BC ਕੰਜ਼ਰਵੇਟਿਵਸ ਦੀ ਅੰਡਰ ਦੀਅਰ ਬ੍ਰੈਂਡ ਨਿਊ ਲੀਡਰ ਉਸੇ ਇਲਾਕੇ ਦੇ ਜਿਹੜੇ MLA ਨੇ ਉਹ ਦੂਜੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਜੋ ਕਿ ਟੋਟਲੀ ਅਨਐਕਸਪੈਕਟਡ ਵੀ ਸੀ
ਬਿਲਕੁਲ ਯੈਸ
ਤੇ ਸੋ ਇਹ ਆਪਣੇ ਆਪ ਦੇ ਵਿੱਚ ਸਪੀਕਸ ਅਲੋਟ ਦੂਸਰਾ ਵਿਜੇ ਜੀ ਜਿਹੜੀ ਉਹ 2 ਦਿਨਾਂ ਦੀ ਕਾਕਸ ਰਿਟਰੀਟ ਸੀ
ਉਹ 'ਚ ਕੀ ਬਣਿਆ
ਉਹਦੇ ਵਿੱਚ ਸ਼ੁੱਕਰਵਾਰ ਸਵੇਰੇ 11:30 ਪ੍ਰੈਸ ਕਾਨਫਰੰਸ ਵੀ ਰੱਖੀ ਹੋਈ ਸੀ ਅਤੇ ਬੜੀਆਂ ਉਮੀਦਾਂ ਸਨ ਵੀ ਇਹ ਹੁਣ ਕੈਰੋਲਿਨ ਫਿਨਲੇ ਦੀ ਬਤੌਰ ਲੀਡਰ ਵੀ ਸਮਝ ਲਓ ਵੀ ਹੁਣ ਵੈਸੇ ਟੈਕਨੀਕਲੀ ਉਹਨੇ ਦੂਜੀ ਪ੍ਰੈਸ ਕਾਨਫਰੰਸ ਸੀ ਪਰ ਸਭ ਤੋਂ ਵੱਡੀ ਪ੍ਰੈਸ ਕਾਨਫਰੰਸ ਸ਼ਾਇਦ ਇਹ ਹੁੰਦੀ ਤੇ ਪਰ ਉਹਦੇ ਵਿੱਚੋਂ ਕੋਈ ਖਾਸ ਵਿਜੇ ਜੀ ਕੋਈ ਗੱਲ ਕੋਈ ਖਬਰ ਕੋਈ ਨਿਕਲੀ ਨਹੀਂ ਸ਼ਾਇਦ ਤੁਸੀਂ ਵੀ ਕਿਤੇ ਨਹੀਂ ਦੇਖੀ ਹੋਣੀ ਖਬਰ ਜਾਂ ਕੋਈ ਉਹਦੇ ਬਾਰੇ ਦੇਰ ਵਾਸ ਨਥਿੰਗ ਤੇ ਬਸ ਇਹ ਕਿਹਾ ਗਿਆ ਸਾਡੀ ਪਾਰਟੀ ਯੂਨਾਈਟਿਡ ਹੈ ਸਾਡੀ ਕਾਕਸ ਯੂਨਾਈਟਿਡ ਹੈ ਅਤੇ ਅਸੀਂ ਬਸ ਜੀ ਹੁਣ ਸਾਰੀ ਕਾਕਸ ਨੂੰ ਇਕੱਠੇ ਲੈ ਕੇ ਅੱਗੇ ਤੁਰਾਂਗੇ ਪੁੱਛਿਆ ਗਿਆ ਮੀਲੀਆ ਬੋਲਟ ਵੀ ਬਾਰੇ ਕਹਿੰਦੇ ਨਾ ਨਾ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਉਹਨੂੰ ਪਲੇ ਡਾਊਨ ਕੀਤਾ ਹੋਰ ਕੋਈ ਗੱਲ ਹੀ ਨਹੀਂ ਹੋਈ
ਸੋ ਤੁਸੀਂ ਇਹ ਦੇਖੋ ਹੁਣ ਜਿਸ ਤਰ੍ਹਾਂ ਦਾ ਇੱਕ ਪੋਲੀਟੀਕਲ ਖਲਾਅ ਬਣ ਗਿਆ ਨਾ ਕਿੰਨੀ ਵਾਰ ਆਪਾਂ ਇਹ ਗੱਲ ਕਰ ਚੁੱਕੇ ਹਾਂ ਕਿ ਜਿਹੜਾ BC ਦੇ ਵਿੱਚ ਇਸ ਵੇਲੇ ਕੋਈ ਸੈਂਟਰਿਸਟ ਵੋਟਰ ਆ ਉਹ ਵੋਟਰ ਜਿਹੜਾ BC ਦੇ ਵਿੱਚ ਕਾਰਨੀ ਲਿਬਰਲਸ ਦਾ ਸਮਰਥਕ ਆ ਉਹ ਸਾਡੀ ਪ੍ਰੋਵਿੰਸ਼ੀਅਲ ਪੋਲੀਟਿਕਸ ਦੇ ਵਿੱਚ ਕਿਹੜੇ ਪਾਸੇ ਭੁਗਤੇ ਉਹਨਾਂ ਵਾਸਤੇ BC ਕੰਜ਼ਰਵੇਟਿਵਸ ਬਹੁਤ ਜ਼ਿਆਦਾ ਸੱਜੇ ਪੱਖੀ ਨੇ ਉਹਨਾਂ ਵਾਸਤੇ BC NDP ਬਹੁਤ ਜ਼ਿਆਦਾ ਖੱਬੇ ਪੱਖੀ ਆ ਸੋ ਜਿਹੜਾ ਮਿਡਲ ਗਰਾਊਂਡ ਆ ਜੇ ਉਹ ਖਾਲੀ ਆ ਤਾਂ ਕੀ ਕੋਈ ਤੀਜੀ ਪਾਰਟੀ ਕੀ BC ਲਿਬਰਲਸ ਜਾਂ BC ਯੂਨਾਈਟਿਡ ਦਾ ਰਿਵਾਈਵਲ ਹੋਏਗਾ ਜੇ ਉਹ ਹੁੰਦਾ ਉਹਨੂੰ ਵੀ ਟਾਈਮ ਲੱਗਣਾ ਜੇ BC ਕੰਜ਼ਰਵੇਟਿਵਸ ਜੋ ਕਿ ਆਪਣੇ ਆਪ ਨੂੰ ਬਿਗ ਟੈਂਟ ਪਾਰਟੀ ਬਣਾਉਣਾ ਚਾਹੁੰਦੇ ਸੀ ਕੀ ਕੈਰੋਲਿਨ ਫਿਨਲੀ ਦੀ ਲੀਡਰਸ਼ਿਪ ਤਹਿਤ ਅਜੇ ਤੱਕ ਤਾਂ ਲੱਗ ਨਹੀਂ ਰਿਹਾ ਕਿ ਉਹ ਬਿਗ ਟੈਂਟ ਬਣ ਰਿਹਾ ਸੋ ਕੀ ਵਾਸੂ ਜੀ ਇੱਕ ਜ਼ਮੀਨ ਅਜਿਹੀ ਜ਼ਰਖੇਜ਼ ਹੁੰਦੀ ਜਾ ਰਹੀ ਆ ਕਿ DVDB ਛੇਤੀ ਇਲੈਕਸ਼ਨ ਕਰਾ ਸਕਦੇ ਆ
ਹਾਂ ਵਿਜੇ ਜੀ ਹੁਣ ਦੇਖੋ ਚਾਂਸ ਤਾਂ ਹੈ
ਹਾਂ
ਪਰ ਅਜੇ ਤੱਕ ਇੱਦਾਂ ਦਾ ਕੋਈ
ਸੰਕੇਤ ਨਹੀਂ ਅਜੇ ਹਾਂ
ਅੱਛਾ ਇਹਦੇ 'ਚ ਇੱਕ ਗੱਲ ਹੋਰ ਕਰਨੀ ਵੀ ਜ਼ਰੂਰੀ ਆ ਕਿ ਸਾਨੂੰ ਇਹ ਪਤਾ ਕਿ ਸਾਡੇ ਕੈਨੇਡਾ ਦੇ ਵਿੱਚ ਜਿਹੜੀਆਂ ਫੈਡਰਲ ਪਾਰਟੀਜ਼ ਨੇ ਅਤੇ BC ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਅੱਡ ਅੱਡ ਨੇ ਐਕਸੈਪਟ BC NDP
ਕਰੈਕਟ ਇਹਨਾਂ ਦੀ ਮੈਂਬਰਸ਼ਿਪ ਸੇਮ ਹੁੰਦੀ ਹੈ
ਇਹਨਾਂ ਦੀ ਮੈਂਬਰਸ਼ਿਪ ਸੇਮ ਆ ਹੁਣ ਫੈਡਰਲ ਪੱਧਰ 'ਤੇ ਜਦੋਂ ਫਲੋਰ ਕ੍ਰੋਸਿੰਗਸ ਹੋਈਆਂ ਨੇ ਅਤੇ ਉਦੋਂ ਫੈਡਰਲ ਐਨ ਡੀ ਪੀ ਵੱਲੋਂ ਬੜਾ ਸਟੈਂਸ ਲਿਆ ਗਿਆ ਵੀ ਅਸੀਂ ਤਾਂ ਜੀ ਇਹ ਤਾਂ ਬਿਲਕੁਲ ਗਲਤ ਹੋ ਗਿਆ ਵੀ ਜੇ ਤੁਸੀਂ ਫਲੋਰ ਕ੍ਰੋਸ ਕਰਨੀ ਆ ਤਾਂ ਰਿਜ਼ਾਈਨ ਕਰੋ ਅਤੇ ਤੁਸੀਂ ਦੁਬਾਰਾ ਇਲੈਕਸ਼ਨ ਲੜ ਕੇ ਬਾਈ ਇਲੈਕਸ਼ਨ ਲੜ ਕੇ ਤੁਸੀਂ ਦੁਬਾਰਾ ਜਿੱਤੋ ਨਵੀਂ ਪਾਰਟੀ ਦੇ ਬੈਨਰ ਹੇਠ
ਇਲੈਕਸ਼ਨ ਲੜੋ। ਡੇਵਿਸ ਨੇ ਪਾਰਲੀਮੈਂਟ ਦੇ ਵਿੱਚ ਮਤਾ ਪੇਸ਼ ਕੀਤਾ ਸੀ
ਇਹਨੂੰ ਲੈ ਕੇ ਅਤੇ ਹੁਣ ਜੇ ਪ੍ਰੋਵਿੰਸ਼ਲੀ ਇਸ ਤਰ੍ਹਾਂ ਫਲੋਰ ਕ੍ਰੋਸਿੰਗ ਹੋਈ ਹੈ ਇਟਸ ਦ ਸੇਮ ਪਾਰਟੀ ਅਸੈਂਸ਼ਲੀ ਅਤੇ ਆਵੀ ਲੋਇਸ ਨੂੰ ਵੀ ਫਿਰ ਸਵਾਲ ਪੁੱਛਿਆ ਜਾਣਾ ਚਾਹੀਦਾ ਹੁਣ
ਕਿ
ਵੀ ਇੱਦਾਂ ਜੀ ਬੀ ਸੀ ਵਿੱਚ ਤੁਹਾਡੀ ਪਾਰਟੀ ਦੇ ਵਿੱਚ ਹੀ ਫਲੋਰ ਕ੍ਰੋਸਿੰਗ
ਹੋ ਰਹੀ ਹੈ ਜੀ। ਆਵੀ ਲੋਇਸ ਤਾਂ ਪਾਈਪਲਾਈਨ ਦੇ ਵੀ ਖਿਲਾਫ ਨੇ, ਉਹ ਕਹਿ ਦੇਣਗੇ ਜੀ ਗਲਤ ਕੰਮ ਹੋਇਆ। ਸੋ ਇਸ ਵੇਲੇ ਜਿਹੜੀ ਫੈਡਰਲ ਐਨ ਡੀ ਪੀ ਹੈ ਨਾ, ਫੈਡਰਲ ਐਨ ਡੀ ਪੀ ਤੋਂ ਜਿਹੜੀ ਬੀ ਸੀ ਦੀ ਐਨ ਡੀ ਪੀ ਆ ਉਹ ਵੀ ਹੁਣ ਆਪਣਾ ਪਾਸਾ ਵੱਟਣਾ ਚਾਹੀਦੀ, ਕਿਉਂਕਿ ਇਸ ਵੇਲੇ ਜਿਹੜੀ ਫੈਡਰਲ ਐਨ ਡੀ ਪੀ ਹੈ ਨਾ, ਫੈਡਰਲ ਐਨ ਡੀ ਪੀ ਤੋਂ ਜਿਹੜੀ ਬੀ ਸੀ ਦੀ ਐਨ ਡੀ ਪੀ ਆ ਉਹ ਵੀ ਹੁਣ ਆਪਣਾ ਪਾਸਾ ਵੱਟਣਾ ਚਾਹੀਦੀ, ਕਿਉਂਕਿ
ਪਰ ਟੈਕਨੀਕਲੀ ਦੇ ਆਰ ਦ ਸੇਮ ਪਾਰਟੀ।
ਟੈਕਨੀਕਲੀ ਸਿਰਫ ਇਹੀ ਐਨ ਡੀ ਪੀ ਇਕਲੌਤੀ ਅਜਿਹੀ ਪਾਰਟੀ ਹੈ, ਜੇ ਤੁਸੀਂ ਸੂਬਾਈ ਐਨ ਡੀ ਪੀ ਦੇ ਮੈਂਬਰ ਬਣ ਜਾਂਦੇ ਹੋ ਤੁਸੀਂ ਆਟੋਮੈਟਿਕਲੀ ਫੈਡਰਲ ਐਨ ਡੀ ਪੀ ਦੇ ਮੈਂਬਰ ਹੋ, ਅਤੇ ਜੇ ਤੁਸੀਂ ਫੈਡਰਲ ਐਨ ਡੀ ਪੀ ਦੇ ਮੈਂਬਰ ਬਣਦੇ ਹੋ ਜਿਹੜੇ ਸੂਬੇ 'ਚ ਤੁਸੀਂ ਰਹਿੰਦੇ ਹੋ ਤੁਸੀਂ ਆਟੋਮੈਟਿਕਲੀ ਪ੍ਰੋਵਿੰਸ਼ੀਅਲ ਐਨ ਡੀ ਪੀ ਦੇ ਮੈਂਬਰ ਬਣ ਜਾਂਦੇ ਹੋ। ਲਿਬਰਲਸ ਜਾਂ ਕੰਜ਼ਰਵੇਟਿਵਸ ਜਾਂ ਜਿਹੜੀਆਂ ਹੋਰ ਪਾਰਟੀਜ਼ ਨੇ ਉਹਨਾਂ ਦੇ ਵਿੱਚ ਇੱਦਾਂ ਨਹੀਂ ਹੁੰਦਾ।
ਨਹੀਂ ਹੈ।
ਬਸ ਜੀ ਐਂ ਕਰੀਏ ਖਬਰਾਂ ਦਾ ਤਾਜ਼ਾ ਬੁਲੇਟਿਨ ਸੁਣਦੇ ਹਾਂ, ਉਹ ਤੋਂ ਬਾਅਦ ਫਿਰ ਗੱਲ ਕਰਦੇ ਹਾਂ। ਅੱਜ ਸ਼ਾਮੀ ਚਲੋ ਸਾਡੇ ਕੋਲ ਤਾਂ ਦੁਪਹਿਰ ਹੀ ਹੋਣੀ ਆ, ਉਦੋਂ ਵੈਸੇ ਮਾਰਕ ਕਾਰਨੀ ਵੱਲੋਂ ਜਿਹੜੀ ਅਨਾਊਂਸਮੈਂਟ ਕੀਤੀ ਜਾਣੀ ਆ ਕਿ ਜਿਹੜੀਆਂ ਸਬਮਰੀਨਸ ਕੈਨੇਡਾ ਨੇ ਖਰੀਦਣੀਆਂ ਨੇ ਉਹਦਾ ਠੇਕਾ ਹੁਣ ਸਾਊਥ ਕੋਰੀਆ ਨੂੰ ਜਾ ਰਿਹਾ ਹੈ ਜਾਂ ਫਿਰ ਜਰਮਨੀ ਨੂੰ ਜਾ ਰਿਹਾ, ਸੰਕੇਤ ਕੁਝ ਸੂਤਰਾਂ ਦੇ ਹਵਾਲੇ ਤੋਂ ਆ ਗਏ ਨੇ, ਗੱਲ ਕਰਦੇ ਹਾਂ ਉਸ ਬਾਰੇ। ਬਸ ਜੀ ਕੈਨੇਡਾ ਨੇ ਜਿਹੜੀਆਂ ਸਬਮਰੀਨਸ ਖਰੀਦਣੀਆਂ ਨੇ ਪਨਡੁੱਬੀਆਂ, 13 ਸਬਮਰੀਨਸ ਖਰੀਦੀਆਂ ਜਾਣੀਆਂ ਨੇ, 12 ਸਬਮਰੀਨਸ, 12 ਨੇ,
ਮੈਨੂੰ ਲੱਗਾ ਸ਼ਾਇਦ 13ਵੀਂ ਦੀ ਕੋਈ ਗੱਲ ਹੋਵੇ।
ਨਹੀਂ ਨਹੀਂ, 12 ਸਬਮਰੀਨਸ ਨੇ, 12 ਨੇ। ਉਹਨਾਂ 12 ਦੇ ਵਿੱਚੋਂ ਕੰਪੀਟੀਸ਼ਨ ਹੁਣ ਦੋ ਮੁਲਕਾਂ ਦੀਆਂ ਕੰਪਨੀਆਂ ਵਿਚਕਾਰ ਚੱਲ ਰਿਹਾ। ਇੱਕ ਸਾਨੂੰ ਪਤਾ ਕਿ ਸਾਊਥ ਕੋਰੀਆ ਵਾਲੀ ਜਿਹੜੀ ਹੈਨਵਾ ਓਸ਼ਨ ਆ, ਉਹਨਾਂ ਨੇ ਬੜੀ ਵੈਸੇ ਐਗਰੈਸਿਵ ਕੈਂਪੇਨ ਚਲਾਈ ਹੋਈ ਸੀ ਕਿ ਉਹਨਾਂ ਤੋਂ ਸਬਮਰੀਨਸ ਖਰੀਦੀਆਂ ਜਾਣ। ਦੂਜੇ ਪਾਸੇ ਹੈਗੇ ਨੇ ਜਰਮਨੀ ਵਾਲੇ TKMS, ਜੋ ਕਿ ਨਾਰਵੇ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਉਹ ਡੀਜ਼ਲ ਇਲੈਕਟ੍ਰਿਕ ਜਿਹੜੀਆਂ ਇਹ ਸਬਮਰੀਨਸ ਨੂੰ ਤਿਆਰ ਕਰਦੇ ਆ। ਇਹਦੇ ਸ਼ੁਕਰ ਇਹ ਕਰੋ ਵੀ ਅਮਰੀਕਾ ਬਿਡਰ ਨਹੀਂ ਹੈਗਾ, ਕਿਉਂਕਿ ਅਮਰੀਕਾ ਵੱਲੋਂ ਡੀਜ਼ਲ ਹਾਈਬ੍ਰਿਡ ਜਾਂ ਡੀਜ਼ਲ ਇਲੈਕਟ੍ਰਿਕ ਜਿਹੜੀਆਂ ਸਬਮਰੀਨਸ ਨੇ ਉਹ ਬਣਾਈਆਂ ਨਹੀਂ ਜਾਂਦੀਆਂ। ਕੈਨੇਡਾ ਆਲਰੇਡੀ ਇਸ ਗੱਲ ਨੂੰ ਰੂਲ ਆਊਟ ਕਰ ਚੁੱਕਿਆ ਸੀ ਕਿ ਨਿਊਕਲੀਅਰ ਸਬਮਰੀਨ ਅਸੀਂ ਲੈਣੀ ਕੋਈ ਨਹੀਂ,
ਨਿਊਕਲੀਅਰ ਪਾਵਰ
ਜਿਹੜੀ ਸਬਮਰੀਨ ਆ ਉਹ ਅਸੀਂ ਲੈਣੀ ਕੋਈ ਨਹੀਂ। ਨਹੀਂ ਤਾਂ ਅਮਰੀਕਾ ਨੇ ਇਸ ਇਸ਼ੂ ਦੇ ਉੱਪਰ ਵੀ ਬਾਂਹ ਬਹੁਤ ਮਰੋੜਨੀ ਸੀ। ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਲੇਟਰ ਇਨ ਦਾ ਡੇ ਅਨਾਊਂਸਮੈਂਟ ਕੀਤੀ ਜਾਣੀ ਆ ਕਿ ਕੈਨੇਡਾ ਵੱਲੋਂ ਜਿਹੜਾ ਇਹ ਕੰਟਰੈਕਟ ਆ ਇਹ 12 ਸਬਮਰੀਨਸ ਖਰੀਦਣ ਦਾ ਇਹ ਕਿਹਨੂੰ ਦਿੱਤਾ ਜਾਣਾ, ਅਤੇ ਸੂਤਰਾਂ ਦੇ ਮੁਤਾਬਕ ਇਹ ਜਿਹੜਾ ਕੰਟਰੈਕਟ ਆ ਇਹ ਜਰਮਨੀ ਦੀ TKMS ਨੂੰ ਮਿਲਣ ਦੇ ਪੂਰੇ ਪੂਰੇ ਆਸਾਰ ਨੇ।
ਹਾਂ, ਕਿਉਂਕਿ ਇਹ ਜਿਹੜੀ ਅਨਾਊਂਸਮੈਂਟ ਆ ਅੱਜ ਸਾਡੇ ਸਮੇਂ ਮੁਤਾਬਕ 1:10 'ਤੇ ਕੀਤੀ ਜਾਣੀ ਆ ਹੈਲੋਫੈਕਸ ਦੇ ਵਿੱਚ, ਅਤੇ ਉਸ ਤੋਂ 40 ਮਿੰਟਾਂ ਬਾਅਦ 1:50 'ਤੇ ਸਾਡੇ ਸਮੇਂ ਮੁਤਾਬਕ ਪ੍ਰਧਾਨ ਮੰਤਰੀ ਟਰਕੀ ਵਾਸਤੇ ਰਵਾਨਾ ਹੋ ਰਹੇ ਨੇ ਜਿੱਥੇ ਨੇਟੋ ਸਮਿਟ ਆ।
ਹਾਂ, ਅਤੇ ਨੇਟੋ ਸਮਿਟ 'ਤੇ ਜਾਣ ਤੋਂ ਪਹਿਲਾਂ ਤੁਸੀਂ ਨੋਨ ਨੇਟੋ ਮੈਂਬਰ ਨੂੰ ਇੱਦਾਂ ਇੰਨਾ ਵੱਡਾ ਕੰਟਰੈਕਟ ਜੇ ਦੇ ਦਿਓ ਉੱਥੇ ਜਾ ਕੇ ਫਿਰ ਜਸਟੀਫਾਈ ਕਰਨਾ ਔਖਾ ਹੋਇਆ,
ਜਰਮਨੀ ਵਾਲਿਆਂ ਨੂੰ ਵੀ ਮਿਲਣਾ
ਜੀ ਜੀ
ਅਤੇ ਉਹਨਾਂ ਨੂੰ ਫਿਰ ਜਾ ਕੇ ਫੇਸ ਕਰਨਾ। ਸੋ ਇਟ ਦ ਟਾਈਮਿੰਗ ਆਫ ਇਟ, ਇਹ ਤੋਂ ਪਹਿਲਾਂ ਥੋੜ੍ਹਾ ਆਈਡੀਆ ਲੱਗ ਰਿਹਾ ਸੀ ਵੀ ਇਹ ਜਰਮਨੀ ਨੂੰ ਕੰਟਰੈਕਟ ਜਾਣ ਦੇ ਆਸਾਰ ਵੱਧ ਗਏ ਨੇ
ਜੀ,
ਅਤੇ ਅੱਜ ਸਵੇਰੇ ਸੋਰਸਿਸ ਵੱਲੋਂ ਇਹ ਕਿਹਾ ਵੀ ਜਾਣ ਲੱਗ ਪਿਆ ਕਿ ਇਹ ਕੰਟਰੈਕਟ TKMS ਨੂੰ ਹੀ ਦਿੱਤਾ ਜਾ ਰਿਹਾ। ਜਿਹੜਾ ਕੰਟਰੈਕਟ ਹੈ ਵਿਜੇ ਜੀ, ਇਹਦੇ ਵਿੱਚ ਦੇਖੋ 12 ਸਬਮਰੀਨਸ ਆਰਡਰ ਕਰਨੀਆਂ ਨੇ, ਅਤੇ ਟਾਰਗੇਟ ਇਹ ਹੁੰਦਾ ਵੀ ਐਟ ਅ ਗਿਵਨ ਟਾਈਮ ਘੱਟੋ ਘੱਟ 3 ਜਿਹੜੀਆਂ ਸਬਮਰੀਨਸ ਨੇ ਉਹ ਰੈਡੀ ਟੂ ਡਿਪਲੋਏ ਹੋਣ, ਕਿਉਂਕਿ ਜਿਹੜੀਆਂ ਬਾਕੀ ਸਬਮਰੀਨਸ ਨੇ ਉਹ ਮੰਨਿਆ ਜਾਂਦਾ ਕਿ ਵੀ ਅੰਡਰ ਮੈਂਟੇਨੈਂਸ ਹੋ ਸਕਦੀਆਂ ਨੇ ਜਾਂ ਟ੍ਰੇਨਿੰਗ ਵਾਸਤੇ ਇਸਤੇਮਾਲ ਕੀਤੀਆਂ ਜਾ ਰਹੀਆਂ ਹੋ ਸਕਦੀਆਂ ਨੇ। ਸੋ ਇਸ ਵੇਲੇ ਵੀ ਸਾਡੇ ਕੋਲ 4 ਸੈਕਿੰਡ ਹੈਂਡ ਸਬਮਰੀਨਸ ਨੇ, ਉਹਨਾਂ ਵਿੱਚੋਂ ਐਟ ਅ ਗਿਵਨ ਟਾਈਮ ਇੱਕੋ ਹੀ ਆਪਰੇਸ਼ਨਲ ਹੁੰਦੀ ਹੈ, ਰੈਡੀ ਟੂ ਡਿਪਲੋਏ ਹੁੰਦੀ ਹੈ। ਸੋ ਉਹ ਉਸੇ ਸੋਚ ਨਾਲ 12 ਆਰਡਰ ਕੀਤੀਆਂ ਜਾ ਰਹੀਆਂ ਤਾਂ ਕਿ 3 ਰੈਡੀ ਟੂ ਡਿਪਲੋਏ ਰਹਿਣ,
ਕਿਉਂਕਿ ਹਰ 4 ਦੇ ਵਿੱਚੋਂ 1 ਸਬਮਰੀਨ ਹੀ ਐਟ ਐਨੀ ਗਿਵਨ ਟਾਈਮ ਤੁਸੀਂ ਡਿਪਲੋਏ ਕਰ ਸਕੋਗੇ।
ਅਤੇ ਇਹਦਾ ਮਕਸਦ ਇਹੀ ਹੈ ਕਿ ਜਿਹੜੇ ਸਾਡੇ ਕੋਸਟਲ ਵਾਟਰਸ ਨੇ ਉਹਨਾਂ ਨੂੰ ਕਹਿ ਲਓ ਕਿ ਸਟੈਲਥ ਮੋਡ ਦੇ ਵਿੱਚ, ਮਤਲਬ ਡਿਟੈਕਟ ਹੋਏ ਬਿਨਾਂ ਉਹਨਾਂ ਨੂੰ ਪੈਟਰੋਲ ਕੀਤਾ ਜਾ ਸਕੇ, ਕਿ ਜਿਹੜੇ ਸਾਡੇ ਕੋਈ ਐਡਵਰਸਰੀਜ਼ ਨੇ ਵੀ ਉਹ ਕੋਈ ਸ਼ਰਾਰਤਾਂ ਨਹੀਂ ਕਰੇ ਸਾਡੇ ਪਾਣੀਆਂ ਦੇ ਵਿੱਚ।
ਸਮੁੰਦਰ ਵੀ ਤਾਂ 3 ਪਾਸਿਓਂ ਲੱਗਦਾ, ਤਾਂਹੀਓ ਐਟ ਅ ਗਿਵਨ ਟਾਈਮ 3 ਸਬਮਰੀਨਸ ਨੂੰ ਡਿਪਲੋਏ ਕਰਨ ਦੀ ਸਮਰੱਥਾ ਹੋਣੀ ਜ਼ਰੂਰੀ ਹੈ। ਇਸੇ ਕਰਕੇ ਜੇ 4 ਦੇ ਵਿੱਚੋਂ 1 ਹੀ ਡਿਪਲੋਏ ਹੋ ਸਕਦੀ ਹੈ ਤੁਹਾਨੂੰ ਖਰੀਦਣੀਆਂ ਪੈਣਗੀਆਂ 12,
ਅਤੇ ਇਹ ਸਮਰੱਥਾ ਅਜੇ ਤੱਕ ਕੈਨੇਡਾ ਦੇ ਕੋਲ ਹੈ ਨਹੀਂ।
ਜਿਹੜੀ ਵਸੂ ਜੀ 4 ਸਬਮਰੀਨਸ ਹੈਗੀਆਂ ਵੀ ਆ ਉਹ UK ਤੋਂ ਯੂਜ਼ਡ ਖਰੀਦੀਆਂ ਸੀ 1998 ਦੇ ਵਿੱਚ, ਅਤੇ ਇਹ ਉਹ ਵੀ ਹੁਣ ਨੈਚੁਰਲੀ ਵਿਕਟੋਰੀਆ ਕਲਾਸ ਸਬਮਰੀਨਸ ਹੁਣ ਪੁਰਾਣੀਆਂ ਹੋ ਚੱਲੀਆਂ। ਇਹ ਕੈਨੇਡਾ ਨੇ ਵੈਸੇ ਸਬਮਰੀਨਸ ਵਾਸੂ ਜੀ ਇਸ ਨਵੀਆਂ ਸਬਮਰੀਨਸ ਇੰਨਾ ਵੱਡਾ ਆਰਡਰ ਆਈ ਡੋਂਟ ਥਿੰਕ ਇੰਨਾ ਇਹ ਕਦੇ ਵੀ ਦਿੱਤਾ ਹੈ।
ਹਾਂ 12 ਜਿਹੜਾ ਆਰਡਰ ਹੈ
ਨੈਵਰ
120 to 130 billion dollars ਦੀਆਂ ਤਾਂ ਇਕੱਲੀਆਂ ਸਬਮਰੀਨਸ ਹੋਣੀਆਂ ਤੇ ਨਾਲ ਇਹਨਾਂ ਦੀ ਜੋ ਆਪਰੇਸ਼ਨ ਮੇਨਟੇਨੈਂਸ ਤੇ ਅਪਗ੍ਰੇਡ ਤੇ ਜਿਹੜਾ ਖਰਚਾ ਹੋਣਾ ਰੱਖ ਰਖਾਵ ਵਗੈਰਾ ਤੇ ਉਹ 40 to 50 billion dollars ਐਡੀਸ਼ਨਲ ਹੋ ਸਕਦਾ ਜਿਹੜਾ ਟੋਟਲ ਇਹ ਜਿਹੜਾ ਕੋਂਟਰੈਕਟ ਹੈ ਇਟ ਕੁਡ ਬੀ ਅਰਾਊਂਡ ਅਪ ਟੂ 80 billion dollars ਤੇ ਬਾਕੀ ਜਿਹੜੀਆਂ ਡੀਟੇਲਸ ਨੇ ਆ ਜਾਣਗੀਆਂ ਤੇ ਇਹਦੇ ਵਿੱਚ ਵੀ ਜਿਹੜੀ ਐਜ਼ ਯੂ ਮੈਂਸ਼ਨ ਵੀ ਸਾਰੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਵੱਲੋਂ ਬਹੁਤ ਜ਼ਿਆਦਾ ਕਹਿ ਲਓ ਕਿ ਹਾਰਡ ਪਿੱਚ ਜਿਹੜੀਆਂ ਕਹਿ ਲਓ ਬਹੁਤ ਅਗਰੈਸਿਵ ਪਿੱਚ ਜਿਹੜੀਆਂ ਪਿੱਚਸ ਰੱਖੀਆਂ ਗਈਆਂ ਸਨ ਸੋ ਇਹਦੇ ਵਿੱਚ ਹਾਨਵਾ ਓਸ਼ਨ ਵੱਲੋਂ ਪ੍ਰੋਮਿਸ ਕੀਤਾ ਗਿਆ ਸੀ ਕਿ ਉਹ 70 billion dollars ਦੇ ਟ੍ਰੇਡ ਬੈਨੀਫਿਟਸ ਤੇ ਇਨਵੈਸਟਮੈਂਟ ਕੈਨੇਡਾ ਦੇ ਵਿੱਚ ਉਹ ਆਫਰ ਕਰ ਰਹੇ ਸਨ ਤੇ ਉਹਨਾਂ ਨੇ ਕਿਹਾ ਸੀ ਵੀ ਹਰ ਸਾਲ 25,000 ਜੋਬਸ ਜਿਹੜੀਆਂ ਨੇ ਉਹ ਪੈਦਾ ਕਰਨਗੇ ਕੈਨੇਡਾ ਦੇ ਵਿੱਚ 2026 ਤੋਂ ਲੈ ਕੇ 2044 ਦਰਮਿਆਨ ਤੇ TKMS ਵੱਲੋਂ ਕਿਹਾ ਜਾ ਰਿਹਾ ਸੀ ਕਿ ਜੇ ਉਹਨਾਂ ਨੂੰ ਆਰਡਰ ਦੇ ਦਿੱਤਾ ਜਾਂਦਾ ਤਾਂ ਕੈਨੇਡੀਅਨ GDP ਦੇ ਵਿੱਚ $86 billion ਐਡ ਹੋਣਗੇ ਤੇ 6.5 lakh ਜੋਬਸ ਐਡ ਹੋਣਗੀਆਂ ਓਵਰ ਦ ਲਾਈਫ ਆਫ ਦਿਸ ਅਗਰੀਮੈਂਟ
ਸੋ 6.5 lakh ਜੋਬ ਈਅਰ ਕਹਿੰਦੇ ਆ ਉਹ ਜੋਬ ਈਅਰ ਹੈ ਕਿ ਵਨ ਫੁੱਲ ਟਾਈਮ ਜੋਬ ਫੋਰ 1 year ਉਹਨੂੰ ਇੱਕੋ ਜੋਬ ਈਅਰ ਮੰਨ ਲੈਂਦੇ ਆ
ਐਂਡ ਓਵਰ ਦ ਲਾਈਫ ਟਾਈਮ
ਓਵਰ ਦ ਲਾਈਫ ਟਾਈਮ ਆਫ ਦ ਕੰਟਰੈਕਟ ਅੱਛਾ ਦੂਜੀ ਗੱਲ ਇਹ 'ਚ ਕੀ ਆ ਵਾਸੂ ਜੀ ਕਿ ਅਸੀਂ ਨਾ ਪਿਛਲੇ ਸਮੇਂ 'ਚ ਵੀ ਇਹ ਗੱਲ ਕੀਤੀ ਹੈ ਕਿ ਪਹਿਲਾਂ ਕੀ ਹੁੰਦਾ ਸੀ ਜਦੋਂ ਵੀ ਕੋਈ ਕੰਟਰੈਕਟ ਇੱਦਾਂ ਪ੍ਰੋਕਿਓਰਮੈਂਟ ਦਾ ਰਿਹਾ ਪਿਛਲੀਆਂ ਸਰਕਾਰਾਂ ਦੌਰਾਨ ਉਦੋਂ ਪ੍ਰੋਸੈਸ ਫੋਲੋ ਕੀਤਾ ਜਾਂਦਾ ਸੀ ਕਿ ਅੱਛਾ ਜੀ ਤੁਹਾਡੀ ਐਪਲੀਕੇਸ਼ਨ ਆ ਗਈ ਤੁਸੀਂ ਸਾਡੇ ਕੋਲ ਇੰਨਾ ਬਜਟ ਹੈ ਤੁਸੀਂ ਅੱਛਾ ਆਹ ਕੁਝ ਸਪਲਾਈ ਕਰੋਗੇ ਪਰ ਹੁਣ ਕੀ ਹੋਇਆ ਕਿ ਇੱਕ ਤਰ੍ਹਾਂ ਕੰਪੀਟੀਸ਼ਨ ਕਰਾ ਦਿੱਤਾ ਗਿਆ ਕਿ ਮੈਕਸੀਮਮ ਵੈਲਿਊ ਐਕਸਟ੍ਰੈਕਟ ਕੀਤੀ ਜਾਵੇ ਸਾਨੂੰ ਇਹ ਪਤਾ ਹੈ ਕਿ ਸਾਊਥ ਕੋਰੀਆ ਵਾਲੀ ਜਿਹੜੀ ਹੈਨਵਾ ਓਸ਼ਨ ਆ ਉਹਨਾਂ ਨੇ ਬੜੀ ਅਗਰੈਸਿਵ ਕੈਂਪੇਨ ਚਲਾਈ ਉਹਨਾਂ ਨੇ ਪਹਿਲਾਂ ਐਗਰੀਮੈਂਟਸ ਵਗੈਰਾ ਕਰ ਲਏ ਸੀ ਕਿ ਕੈਨੇਡਾ ਦੀ ਜਿਹੜੀ ਸਟੀਲ ਕੰਪਨੀ ਐਲਗੋਮਾ ਸਟੀਲ ਜੋ ਟਰੰਪ ਦੇ ਟੈਰਿਫਸ ਕਰਕੇ ਨੈਚੁਰਲੀ ਬਹੁਤ ਬੁਰੀ ਤਰ੍ਹਾਂ ਇੰਪੈਕਟ ਹੋਈ ਆ ਉਹਨਾਂ ਦਾ ਇਹ ਕਹਿਣਾ ਸੀ ਵੀ ਐਲਗੋਮਾ ਸਟੀਲ ਨੂੰ ਇੱਕ ਤਾਂ ਅਸੀਂ ਉਹਨਾਂ ਨਾਲ ਰਲ ਕੇ ਇੱਕ ਜਿਹੜਾ ਪਲਾਂਟ ਹੈਗਾ ਓਨਟੈਰੀਓ ਦੇ ਵਿੱਚ ਸਟੀਲ ਬੀਮ ਦਾ ਉਹ ਲਾਉਣ ਦੇ ਵਿੱਚ $200 million ਅਸੀਂ ਇਨਵੈਸਟ ਕਰ ਦਾਂਗੇ ਅਤੇ ਨਾਲ ਹੀ ਜਿਹੜੀ ਇਹ ਸਬਮਰੀਨ ਬਣਾਈਆਂ ਜਾਣਗੀਆਂ ਉਹਦੇ ਵਿੱਚ ਜਿਹੜਾ ਸਟੀਲ ਵਰਤਿਆ ਜਾਣਾ ਵੀ ਉਹ ਸਟੀਲ ਵੀ ਅਸੀਂ $50 million ਤੱਕ ਦਾ ਐਲਗੋਮਾ ਤੋਂ ਹੀ ਖਰੀਦ ਲਾਂਗੇ ਫਿਰ ਸਾਊਥ ਕੋਰੀਆ ਵਾਲਿਆਂ ਨੇ ਸਬਮਰੀਨਸ ਤੋਂ ਇਲਾਵਾ ਜਿਹੜੀ ਉਹਨਾਂ ਦੀਆਂ ਆਟੋ ਸੈਕਟਰ ਹੈ ਹੁੰਡਾਈ ਅਤੇ ਹੋਰ ਕਾਰਾਂ ਦੀਆਂ ਕੰਪਨੀਆਂ ਵੀ ਉਸ ਨੇ ਉਹਨਾਂ ਦੇ ਪਲਾਂਟ ਇੱਥੇ ਲਗਾਉਣ ਦੀ ਉਹ ਵੀ ਗੱਲ ਇੱਥੇ ਕੀਤੀ ਸੀ ਸੋ ਇੱਦਾਂ ਦੇ ਕਈ ਉਹਨਾਂ ਨੇ ਐਗਰੀਮੈਂਟ ਕੀਤੇ ਸੀ
ਈਵਨ ਜਰਮਨੀ ਵੱਲੋਂ ਵੀ ਕਿਉਂਕਿ ਉੱਥੇ ਵੀ ਆਟੋ ਸੈਕਟਰ ਬੜਾ ਸੋਲਿਡ ਆ
ਜੀ
ਸੋ ਉਹਨਾਂ ਨੇ ਵੀ ਕਈ ਇਸ ਤਰ੍ਹਾਂ ਦੇ ਆਫਰਸ ਦਿੱਤੇ ਸੀ
ਪਰ ਉਹ ਬਾਅਦ 'ਚ ਐਕਟੀਵੇਟ ਹੋਏ ਜਦੋਂ ਇੱਕ ਵਾਰੀ ਕੋਰੀਆ ਵਾਲੇ ਹੈਨਵਾ ਓਸ਼ਨ ਨੂੰ ਜਿਵੇਂ ਕਹਿ ਲਓ ਲੁਭਾਉਣ ਦੇ ਵਾਸਤੇ ਇੱਦਾਂ ਦੀਆਂ ਆਫਰਸ ਐਕਸਟ੍ਰੈਕਟ ਕਰ ਲਈਆਂ ਕਿਉਂਕਿ ਪਿਛਲੇ ਦਿਨੀਂ ਇਹ ਵੀ ਤਾਂ ਖਬਰ ਆਈ ਸੀ ਨਾ ਕਿ ਇੱਕ ਐਕਸਟੈਂਸ਼ਨ ਦੇ ਦਿੱਤੀ ਗਈ ਹੈ ਦੋਹਾਂ ਟੀਮਸ ਨੂੰ ਜਾਂ ਦੋਹਾਂ ਕੰਪਨੀਆਂ ਨੂੰ ਕਿਹਾ ਗਿਆ ਵੀ ਆਪਣੀ ਆਫਰ ਹੋਰ ਬਿਹਤਰ ਕਰੋ ਤਾਂ ਫਿਰ ਹੌਲੀ ਹੌਲੀ ਆਉਂਦੇ ਆਉਂਦੇ ਜਰਮਨੀ ਵਾਲੇ ਵੀ ਆਪਣੀ ਆਫਰ ਨੂੰ ਹੋਰ ਸਵੀਟਨ ਅਪ ਕਰਦੇ ਰਹੇ ਯੈਸ ਆਟੋ ਸੈਕਟਰ ਯੂ ਆਰ ਵੈਰੀ ਰਾਈਟ ਕਿ ਜਰਮਨੀ ਦੀਆਂ ਜਿਹੜੀਆਂ ਕਾਰ ਮੈਨੂਫੈਕਚਰਿੰਗ ਕੰਪਨੀਜ਼ ਨੇ ਉਹਨਾਂ ਦੇ ਇੱਥੇ ਪਲਾਂਟ ਲੱਗਣ ਦੀ ਗੱਲ ਜਾਂ ਉਹਨਾਂ ਵੱਲੋਂ ਇੱਥੋਂ ਦੀ ਸਪਲਾਈ ਚੇਨ ਦੇ ਵਿੱਚ ਇੰਟੀਗ੍ਰੇਟ ਹੋਣ ਦੀ ਗੱਲ ਦੂਜੀ ਗੱਲ ਵਾਸੂ ਜੀ ਜਿਹੜਾ ਮੈਨੀਟੋਬਾ ਵਾਲੇ ਪਾਸੇ ਚਰਚਿਲ ਪੋਰਟ ਆ ਅਤੇ ਚਰਚਿਲ ਪੋਰਟ ਨੂੰ ਐਕਸਪੈਂਡ ਕਰਨਾ ਇੱਕ ਬਹੁਤ ਵੱਡੀ ਤਰਜੀਹ ਹੈ ਕਾਰਨੀ ਗਵਰਨਮੈਂਟ ਲਈ ਤਾਂ ਕਿ ਉੱਧਰਲੇ ਪਾਸਿਓਂ ਯੂਰਪ ਨੂੰ LNG ਅਤੇ ਬਾਕੀ ਦਾ ਟ੍ਰੇਡ ਰਾਊਟ ਖੋਲ੍ਹਿਆ ਜਾ ਸਕੇ ਉਸ ਨੂੰ ਐਕਸਪੈਂਡ ਕਰਨ ਦੇ ਵਿੱਚ ਵੀ ਜਰਮਨੀ ਵੱਲੋਂ ਇੱਕ ਕਮਿਟਮੈਂਟ ਕੀਤੀ ਗਈ ਹੈ ਕਿ ਜੇ ਸਬਮਰੀਨਸ ਦਾ ਕੰਟਰੈਕਟ ਉਹਨਾਂ ਨੂੰ ਮਿਲ ਜਾਂਦਾ ਤਾਂ ਚਰਚਿਲ ਪੋਰਟ ਦੀ ਐਕਸਪੈਂਸ਼ਨ ਦੇ ਵਿੱਚ ਵੀ ਜਰਮਨੀ ਵੱਲੋਂ ਕੁਝ ਨਾ ਕੁਝ ਜਿਹੜੀ ਭੂਮਿਕਾ ਹੈ ਉਹ ਨਿਭਾਈ ਜਾਏਗੀ
ਬਿਲਕੁਲ ਅਤੇ TKMS ਦਾ ਤਜਰਬਾ ਬਹੁਤ ਆ
ਯੈਸ
ਸੋ ਜਿਹੜੀ ਜਰਮਨ ਕੰਪਨੀ ਆ ਸੋ ਵਿਸ਼ਵ ਦੇ ਵਿੱਚ 20 ਮੁਲਕਾਂ ਨੂੰ ਘੱਟੋ ਘੱਟ 20 ਨੇਵੀਜ਼ ਨੂੰ ਇਹ ਆਪਣੀਆਂ ਸਬਮਰੀਨਸ ਪਹਿਲਾਂ ਹੀ ਸਪਲਾਈ ਕਰ ਚੁੱਕੇ ਨੇ ਅਤੇ ਉੱਧਰੋਂ ਜਿਹੜੀ ਹਾਨਵਾ ਓਸ਼ਨ ਹੈ ਉਹਨਾਂ ਨੇ ਸਿਰਫ ਸਾਊਥ ਕੋਰੀਆ ਜਿਹੜੀ ਆਪਣਾ ਹੀ ਮੁਲਕ ਅਤੇ ਨਾਲ ਇੰਡੋਨੇਸ਼ੀਆ
ਸਿਰਫ ਦੋਵਾਂ ਨੂੰ
ਹਾਂ ਦੋ ਮੁਲਕਾਂ ਨੂੰ ਹੀ ਸਬਮਰੀਨਸ ਦਿੱਤੀਆਂ ਨੇ ਸਪਲਾਈ ਕੀਤੀਆਂ ਨੇ ਪਰ ਹਾਨਵਾ ਓਸ਼ਨ ਦੇ ਹੱਕ ਵਿੱਚ ਗੱਲ ਇਹ ਜਾਂਦੀ ਸੀ ਕਿ ਇਹਨਾਂ ਦੀਆਂ ਜਿਹੜੀਆਂ ਸਬਮਰੀਨ ਸੀਗੀਆਂ ਦੇ ਵਰ ਆਲਰੇਡੀ ਇਨ ਵਾਟਰ ਕਿ ਉਹ ਤਿਆਰ ਨੇ TKMS ਵਾਲੀਆਂ ਜੇ ਤਿਆਰ ਹੋ ਰਹੀਆਂ ਨੇ
TKMS ਵਾਲਿਆਂ ਨੇ ਕੀ ਕੀਤਾ ਨਾ ਕਿਉਂਕਿ ਕੈਨੇਡਾ ਨੂੰ ਤਾਂ ਛੇਤੀ ਤੋਂ ਛੇਤੀ ਚਾਹੀਦੀਆਂ ਨੇ ਸਬਮਰੀਨਸ ਸੋ ਇਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਜਿਹੜੀਆਂ TKMS ਵਾਲਿਆਂ ਨੇ ਆਪਣੀ ਜਿਹੜੀ ਪ੍ਰੋਡਕਸ਼ਨ ਹੈ ਜਰਮਨੀ ਵਾਸਤੇ ਉਹਨੂੰ ਪਿੱਛੇ ਪਾ ਕੇ ਕੈਨੇਡਾ ਨੂੰ ਤਰਜੀਹੀ ਤੌਰ 'ਤੇ ਸਬਮਰੀਨਸ ਸਪਲਾਈ ਕਰਨ ਦਾ ਵਾਅਦਾ ਵੀ ਕੀਤਾ ਤਾਂ ਕਿ ਜੀ ਭਾਈ ਤੁਹਾਡੀਆਂ ਪਹਿਲਾਂ ਆਉਂਦੀਆਂ ਹੁਣ ਪਰ ਕੰਟਰੈਕਟ ਸਾਨੂੰ ਮਿਲ ਜਾਵੇ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਅੱਜ ਓਫਿਸ਼ੀਅਲ ਅਨਾਊਂਸਮੈਂਟ ਕੀਤੀ ਜਾਣੀ ਆ ਅਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਲਗਭਗ ਇਹਦੀ ਪੁਸ਼ਟੀ ਹੋ ਹੀ ਚੁੱਕੀ ਆ ਕਿ ਇਹ ਜਰਮਨੀ ਦੀ ਜਿਹੜੀ TKMS ਹੈ ਉਹਨੂੰ ਇਹ ਕੰਟਰੈਕਟ ਦਿੱਤਾ ਜਾਣਾ ਉਸ ਤੋਂ ਬਾਅਦ ਵਾਸੂ ਜੀ ਦੇਖੋ ਇਹਨਾਂ ਨੇ ਜਾਣਾ ਹੈ ਨੇਟੋ ਸਮਿਟ 'ਤੇ ਅਜੇ ਤੱਕ ਕੈਨੇਡਾ ਨੇ ਕਦੇ ਵੀ ਕੋਈ ਮੇਜਰ ਜਿਹੜਾ ਡਿਫੈਂਸ ਇਕੁਪਮੈਂਟ ਆ ਕਿਸੇ ਨੋਨ ਵੈਸਟਰਨ ਸਪਲਾਇਰ ਤੋਂ ਨਹੀਂ ਖਰੀਦਿਆ ਸੋ ਉਹੀ ਜਿਹੜੀ ਪਿਰਤ ਹੈਗੀ ਆ ਜਿਹੜੀ ਇੱਕ ਉਹ ਕਹਿ ਲਓ ਟ੍ਰੈਂਡ ਆ ਉਹ ਜਾਰੀ ਰਹੇਗਾ ਅੱਜ ਵੀ
ਯਾ ਸੋ ਨੇਟੋ ਸਮਿਟ ਵਾਸਤੇ ਰਵਾਨਾ ਹੋਣਗੇ ਅੱਜ ਸਾਡੇ ਸਮੇਂ ਮੁਤਾਬਕ 1:50 ਦੇ ਦੁਪਹਿਰੇ ਪ੍ਰਧਾਨ ਮੰਤਰੀ ਮਾਰਕਾਰਨੀ ਜਾ ਰਹੇ ਨੇ 6 to 8 July ਤੱਕ ਐਂਕਾਰਾ ਟਰਕੀ ਦੇ ਵਿੱਚ ਨੇਟੋ ਸਮਿਟ ਹੋ ਰਿਹਾ ਉਸ ਤੋਂ ਬਾਅਦ ਫਿਰ 8 ਤੋਂ 10 ਜੁਲਾਈ ਪ੍ਰਧਾਨ ਮੰਤਰੀ ਨੇ ਸਾਊਦੀ ਅਰੇਬੀਆ ਜਾਣਾ।
ਸਾਊਦੀ ਅਰੇਬੀਆ ਵਾਸਤੇ ਜੀ, ਇਸ ਤੋਂ ਪਹਿਲਾਂ ਅਫੀਸ਼ੀਅਲ ਵਿਜ਼ਿਟ 'ਤੇ ਕੋਈ ਕੈਨੇਡੀਅਨ ਪ੍ਰਧਾਨ ਮੰਤਰੀ ਜੇ ਗਿਆ ਸੀ ਤਾਂ ਅਪ੍ਰੈਲ 2000 ਦੇ ਵਿੱਚ ਜੌਂਕਰੇ 'ਚ ਗਏ ਸੀ। ਸੋ 26 ਵਰ੍ਹਿਆਂ ਤੋਂ ਬਾਅਦ ਸਿਟਿੰਗ ਕੈਨੇਡੀਅਨ ਪ੍ਰਾਈਮ ਮਿਨਿਸਟਰ ਅਫੀਸ਼ੀਅਲ ਟ੍ਰਿਪ 'ਤੇ ਸਾਊਦੀ ਅਰੇਬੀਆ ਦਾ ਰੁੱਖ ਕਰ ਰਿਹਾ।
ਹਾਂ, ਸੋ ਉੱਥੇ ਇੱਕ ਬਾਇਲੈਟਰਲ ਵਿਜ਼ਿਟ ਹੈ ਅਤੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਨਾਲ ਆਹਮੋ ਸਾਹਮਣੇ ਬੈਠ ਕੇ ਮੀਟਿੰਗ ਕਰਨਗੇ ਮਾਰਕ ਕਾਰਨੀ। ਵਿਜੇ ਜੀ, ਹੁਣ ਇਹ ਜਿਹੜਾ ਇੱਕ ਬਿਆਨ ਜਾਰੀ ਕੀਤਾ ਗਿਆ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ, ਉਹਦੇ ਵਿੱਚ ਕਿਹਾ ਗਿਆ, ਕਹਿੰਦੇ ਅਫਕੋਰਸ ਅਸੀਂ ਐਨਰਜੀ, ਕ੍ਰਿਟੀਕਲ ਮਿਨਰਲਸ, ਡਿਫੈਂਸ, ਇਨਫਰਾਸਟਰਕਚਰ, ਇਨਵੈਸਟਮੈਂਟ, ਇਹਨਾਂ ਸਾਰੇ ਖੇਤਰਾਂ ਬਾਰੇ ਗੱਲਬਾਤ ਕਰਾਂਗੇ। ਇਹਦੇ ਵਿੱਚ ਅਸੀਂ ਆਪਣੀਆਂ ਟਾਈਜ਼ ਨੂੰ ਹੋਰ ਸਟਰੈਂਥਨ ਕਰਨ ਵਾਸਤੇ ਕੰਮ ਕਰਾਂਗੇ। ਫਿਰ ਨਾਲ ਇਹਦੇ ਵਿੱਚ ਇਹ ਕਿਹਾ ਗਿਆ, ਇਨ ਅ ਰੈਪਿਡਲੀ ਚੇਂਜਿੰਗ ਵਰਲਡ ਕੈਨੇਡਾ ਇਜ਼ ਟੇਕਿੰਗ ਫੁੱਲ ਰਿਸਪੋਂਸਿਬਿਲਿਟੀ ਫੋਰ ਡਿਫੈਂਡਿੰਗ ਅਵਰ ਸੋਵਰੈਨਿਟੀ ਐਂਡ ਬਿਲਡਿੰਗ ਅਵਰ ਸਟਰੈਂਥ ਐਜ਼ ਅ ਰਿਲਾਇਬਲ ਪਾਰਟਨਰ ਐਂਡ ਐਨ ਐਲਾਈ। ਜਿਹੜੀ ਆ ਸਟੇਟਮੈਂਟ ਹੈ ਕਿ ਮਤਲਬ ਅਸੀਂ ਡਾਇਵਰਸੀਫਿਕੇਸ਼ਨ ਦੇ ਤਹਿਤ ਅਮਰੀਕਾ ਤੋਂ ਆਪਣੀ ਰਿਲਾਇੰਸ ਘਟਾਉਣ ਦੇ ਦੀ ਕੋਸ਼ਿਸ਼ ਦੇ ਵਿੱਚ ਅਸੀਂ ਹੁਣ ਸਾਊਦੀ ਅਰੇਬੀਆ ਦੇ ਨਾਲ ਵੀ ਆਪਣੇ ਸੰਬੰਧ ਜਿਹੜੇ ਨੇ ਉਹਨਾਂ ਨੂੰ ਬਿਹਤਰ ਕਰਨਾ ਚਾਹੁੰਦੇ ਹਾਂ। ਸਾਊਦੀ ਅਰੇਬੀਆ ਇੰਪੋਰਟੈਂਟ ਹੈ ਕਿਉਂਕਿ 2018 ਦੇ ਵਿੱਚ ਸਾਨੂੰ ਪਤਾ ਕਿ
ਜਦੋਂ
ਜਸਟਿਨ ਟਰੂਡੋ ਦੀ ਸਰਕਾਰ ਸੀ, ਕ੍ਰਿਸਟੀਆ ਫਰੀਲੈਂਡ ਨੇ ਉਦੋਂ ਟਰੂ ਸੋਸ਼ਲ ਕਹਿਣ ਲੱਗਿਆ ਸੀ ਐਕਸ ਦੇ ਉੱਤੇ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਪੋਸਟ ਪਾ ਦਿੱਤੀਆਂ ਸਨ ਕਿ ਜਿਹੜੇ ਕੋਈ ਹਿਊਮਨ ਰਾਈਟਸ ਐਕਟੀਵਿਸਟ ਸਾਊਦੀ ਅਰੇਬੀਆ ਨੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਉਸ ਤੋਂ ਬਾਅਦ ਖਾਸ ਤੌਰ 'ਤੇ ਸਾਊਦੀ ਅਰੇਬੀਆ ਦੀ ਐਡਮਿਨਿਸਟ੍ਰੇਸ਼ਨ ਬਹੁਤ ਸਾਡੇ ਤੋਂ ਨਾਰਾਜ਼ ਹੋ ਗਈ ਸੀ। ਉਹਨਾਂ ਨੇ ਸਾਡੇ ਅੰਬੈਸਡਰ ਨੂੰ ਐਕਸਪੈਲ ਕਰਤਾ ਸੀ, ਆਪਣੇ ਅੰਬੈਸਡਰ ਨੂੰ ਉਹਨਾਂ ਨੇ ਰੀਕਾਲ ਕਰ ਲਿਆ ਸੀ ਅਤੇ ਹਜ਼ਾਰਾਂ ਜਿਹੜੇ ਸਾਊਦੀ ਸਟੂਡੈਂਟਸ ਇੱਥੇ ਕੈਨੇਡਾ ਦੇ ਵਿੱਚ ਪੜ੍ਹਦੇ ਸਨ, ਮੈਡੀਕਲ ਸਟੂਡੈਂਟਸ, ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੋਂ ਟ੍ਰਾਂਸਫਰ ਲੈ ਲਓ, ਕਿਸੇ ਹੋਰ ਮੁਲਕ ਵਿੱਚ ਜਾ ਕੇ ਆਪਣੀ ਪੜ੍ਹਾਈ ਪੂਰੀ ਕਰ ਲਓ ਜਾਂ ਵਾਪਸ ਆ ਜਾਓ, ਕੈਨੇਡਾ ਛੱਡ ਦਿਓ। ਅਤੇ ਉਸ ਤੋਂ ਬਾਅਦ ਤੋਂ ਸਾਡੇ ਸੰਬੰਧ ਅਗਲੇ 5 ਸਾਲਾਂ ਵਾਸਤੇ ਬਿਲਕੁਲ ਖਰਾਬ ਰਹੇ, ਕੋਈ ਡਿਪਲੋਮੈਟਿਕ ਟਾਈਜ਼ ਨਹੀਂ ਰਹੀਆਂ। ਫਿਰ 2023 ਦੇ ਵਿੱਚ ਉਹਨਾਂ ਨੂੰ ਰੀਇਨਸਟੇਟ ਕਰਨ ਦਾ ਐਲਾਨ ਕੀਤਾ ਗਿਆ, ਅੰਬੈਸਡਰ ਜਿਹੜੇ ਨੇ ਉਹ ਬਹਾਲ ਕੀਤੇ ਗਏ। ਅਤੇ ਉਸ ਤੋਂ ਬਾਅਦ ਹੁਣ ਐਜ਼ ਯੂ ਮੈਂਸ਼ਨ ਕਿ ਸੰਨ 2000 ਤੋਂ ਬਾਅਦ 26 ਸਾਲਾਂ ਬਾਅਦ ਪਹਿਲੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੋਣਗੇ ਮਾਰਕ ਕਾਰਨੀ, ਜਿਹੜੇ ਸਾਊਦੀ ਅਰੇਬੀਆ ਜਾ ਰਹੇ ਨੇ ਅਤੇ ਉੱਥੇ ਜਾ ਕੇ ਉਹ ਟ੍ਰੇਡ ਦੀ ਗੱਲਬਾਤ ਕਰਨਗੇ। ਪੁੱਛਿਆ ਗਿਆ ਵੀ ਕੀ ਹਿਊਮਨ ਰਾਈਟਸ ਦਾ ਇਸ਼ੂ ਵੀ ਚੁੱਕੋਗੇ, ਉਹਦੇ ਬਾਰੇ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਸਾਨੂੰ ਪਤਾ ਕਿ ਜਦੋਂ ਜਨਵਰੀ ਦੇ ਵਿੱਚ ਪ੍ਰਾਈਮ ਮਿਨਿਸਟਰ ਚਾਈਨਾ ਗਏ ਸੀ ਉਦੋਂ ਵੀ ਉੱਥੇ ਉਹਨਾਂ ਨੇ ਹਿਊਮਨ ਰਾਈਟਸ ਦੀ ਕੋਈ ਖਾਸ ਗੱਲ ਨਹੀਂ ਕੀਤੀ, ਕਿਉਂਕਿ ਪਹਿਲਾਂ ਜਦੋਂ ਵੀ ਸਾਡੇ ਕੋਈ ਪ੍ਰਾਈਮ ਮਿਨਿਸਟਰ, ਸਾਡੇ ਕੋਈ ਵੀ ਨੁਮਾਇੰਦੇ ਚਾਈਨਾ ਜਾਂਦੇ ਸੀ ਜਾਂ ਚਾਈਨਾ ਵਾਲੇ ਇੱਧਰ ਆਉਂਦੇ ਸੀ, ਹਮੇਸ਼ਾ ਚਾਈਨਾ ਵਾਲੇ ਸਾਡੇ ਤੋਂ ਇਸੇ ਗੱਲੋਂ ਨਾਰਾਜ਼ ਹੋ ਜਾਂਦੇ ਸੀ ਵੀ ਤੁਸੀਂ ਵਪਾਰ ਦੀ ਗੱਲ ਕਰਦੇ ਕਰਦੇ ਵਿੱਚ ਹਿਊਮਨ ਰਾਈਟਸ ਲੈ ਆਇਆ ਕਰਦੇ ਹੋ, ਅਤੇ ਹੁਣ ਜਨਵਰੀ ਵਿੱਚ ਨਹੀਂ ਕੀਤੀ ਹਿਊਮਨ ਰਾਈਟਸ ਦੀ ਗੱਲ, ਅਤੇ ਲੱਗਦਾ ਕਿ ਹੁਣ ਜੁਲਾਈ ਦੇ ਵਿੱਚ ਵੀ ਸਾਊਦੀ ਅਰੇਬੀਆ ਜਾ ਕੇ ਵੀ ਪ੍ਰਾਈਮ ਮਿਨਿਸਟਰ ਹਿਊਮਨ ਰਾਈਟਸ ਦੀ ਗੱਲ ਨਾ ਕਰਕੇ ਸਿਰਫ ਵਪਾਰ ਦੀ ਹੀ ਗੱਲ ਕਰਨਗੇ।
ਮਾਰਕ ਕਾਰਨੀ ਦਾ ਵਿਊ ਪੁਆਇੰਟ ਕੀ ਆ, ਵੀ ਟੇਕ ਦਾ ਵਰਲਡ ਐਜ਼ ਇਟ ਇਜ਼ ਨਾਟ ਐਜ਼ ਨਾਟ ਹਾਊ ਵੀ ਵਿਸ਼ ਇਟ ਟੂ ਬੀ। ਸੋ ਦੁਨੀਆ ਜਿਹੋ ਜਿਹੀ ਹੈ ਉਹਦੇ ਨਾਲ ਉਸੇ ਹਿਸਾਬ ਨਾਲ ਤੁਸੀਂ ਵਿਚਰੋ। ਵੀ ਹੁਣ ਤੁਸੀਂ ਕਿਸੇ ਵਾਸੂ ਜੀ, ਕੈਨੇਡਾ ਦੀਆਂ ਆਪਣੀਆਂ ਸਮੱਸਿਆਵਾਂ ਇੰਨੀਆਂ ਨੇ, ਤੁਸੀਂ ਕਿਸੇ ਦੂਜੇ ਨੂੰ ਕੀ ਪਾਠ ਪੜਾਓਗੇ? ਆ ਜਿਹੜੀ ਪਿਛਲੇ ਹਫ਼ਤੇ ਮਾਰਕ ਕਾਰਨੀ ਨੇ ਕਿ ਉਹ ਵੀਡੀਓ ਜਿਹੜੀ 17 ਮਿੰਟਾਂ ਵਾਲੀ ਰਿਲੀਜ਼ ਕੀਤੀ, ਉਹ ਕਲਾਈਮੇਟ ਵਾਲੀ
ਫਾਰਵਰਡ ਗਾਈਡੈਂਸ,
ਉਹਦੇ 'ਚ ਇਟਸ ਵੈਰੀ ਟੈਲਿੰਗ। ਇਹ ਇੱਕ ਤਰ੍ਹਾਂ ਤੁਸੀਂ ਇਹ ਕਹਿ ਲਓ ਕਿ ਪਿਛਲੇ ਇੱਕ ਸਾਲ ਤੋਂ ਜੋ ਅਸੀਂ ਵੇਖਦੇ ਆ ਰਹੇ ਹਾਂ ਨਾ ਕਿ ਪਿਛਲੇ 10 ਸਾਲਾਂ ਦਾ ਖਲਾਰਾ ਸਮੇਟਣ 'ਤੇ ਲੱਗੇ ਨੇ ਹੁਣ ਇਹ, ਉਹਦੇ ਉੱਪਰ ਇੱਕ ਹੋਰ ਮੋਹਰ ਲਾਈ ਆ ਉਹਨਾਂ ਨੇ। ਕਿਉਂਕਿ ਜਿਹੜੀ ਕਲਾਈਮੇਟ ਪੋਲਿਸੀ, ਕਿਉਂਕਿ ਪਿਛਲੇ 10 ਸਾਲਾਂ ਦੀਆਂ ਪੋਲਿਸੀਜ਼ ਇੱਕ ਤੋਂ ਇੱਕ ਪੋਲਿਸੀ ਅਜਿਹੀ ਸੀ, ਭਾਵੇਂ ਇਮੀਗ੍ਰੇਸ਼ਨ ਹੋਵੇ, ਭਾਵੇਂ ਉਹ ਇਨਵਾਇਰਮੈਂਟਲ ਪੋਲਿਸੀ ਹੋਵੇ, ਭਾਵੇਂ ਉਹ ਫੋਰਨ ਰਿਲੇਸ਼ਨਸ ਹੋਣ, ਭਾਵੇਂ ਉਹ ਟ੍ਰੇਡ ਪੋਲਿਸੀ ਹੋਵੇ, ਭਾਵੇਂ ਉਹ ਮੈਨੂਫੈਕਚਰਿੰਗ ਦੀ ਪੋਲਿਸੀ ਹੋਵੇ, ਹਰ ਇੱਕ ਚੀਜ਼ ਨੇ ਵਾਸਤੇ ਜੀ ਕੈਨੇਡਾ ਨੂੰ ਪਿੱਛੇ ਹੀ ਧੱਕਿਆ।
ਸੋ ਉਹਨਾਂ ਨੇ ਉਦੋਂ ਐਨਰਜੀ ਪੋਲਿਸੀ ਬਾਰੇ ਕਿਹਾ ਸੀ, ਕਲਾਈਮੇਟ ਪੋਲਿਸੀ ਬਾਰੇ, ਕਿ ਵੀ ਜੇ ਅਸੀਂ ਉਸੇ ਪੋਲਿਸੀ ਨੂੰ, ਜਸਟਿਨ ਟਰੂਡੋ ਦੀ ਪੋਲਿਸੀ ਨੂੰ ਫਾਲੋ ਕਰਦੇ, ਉਹ ਕੈਨੇਡੀਅਨਸ ਵਾਸਤੇ ਬਹੁਤ ਮਹਿੰਗੀ ਹੋਣੀ ਸੀ, ਕੈਨੇਡੀਅਨ GDP ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਣਾ ਸੀ, ਪਲੱਸ ਜਿਹੜੇ ਸਾਡੇ ਟ੍ਰੇਡਿੰਗ ਪਾਰਟਨਰਸ ਨੇ, ਐਲਾਈਜ਼ ਨੇ, ਵੀ ਵੁੱਡ ਹੈਵ ਬੀਨ ਲੈਟਿੰਗ ਦੈਮ ਡਾਊਨ। ਸੋ ਇੱਕ ਉਹਨਾਂ ਨੇ ਆਪ ਉਹਨੇ ਸਪਸ਼ਟ ਕਰਤਾ ਵੀ ਅਸੀਂ ਉਸ ਪੋਲਿਸੀ ਨੂੰ ਫਾਲੋ ਨਹੀਂ ਕਰਾਂਗੇ, ਅਸੀਂ ਆਇਲ ਐਂਡ ਗੈਸ ਡਿਵੈਲਪਮੈਂਟ ਦੇ ਉੱਤੇ ਕੰਮ ਕਰਾਂਗੇ। ਹੁਣ ਇਸੇ ਤਰ੍ਹਾਂ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਗੱਲ ਕਰ ਰਹੇ ਸੀ ਹੁਣੇ ਕਿ ਸਾਊਦੀ ਅਰੇਬੀਆ ਵਾਲਿਆਂ ਨੇ ਕੈਨੇਡੀਅਨ ਅੰਬੈਸਡਰ ਨੂੰ ਐਕਸਪੈਲ ਕਰਤਾ, ਉਹਨੇ ਡੈਨਿਸ ਹੋਰੈਕ, ਉਹਨਾਂ ਨੇ ਹੁਣ ਜਦੋਂ ਅਨਾਊਂਸਮੈਂਟ ਹੋਈ ਹੈ ਕਿ ਮਾਰਕ ਕਾਰਨੀ ਜਾ ਰਹੇ ਨੇ ਸਾਊਦੀ ਅਰੇਬੀਆ, ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਵੀ ਦੇਰ ਆਏ ਦਰੁਸਤ ਆਏ ਕਿ ਇਹ ਇਟ ਵਾਜ਼ ਲੌਂਗ ਓਵਰ ਡਿਊ। ਕਹਿੰਦੇ ਜੇ ਅਸੀਂ ਹਿਊਮਨ ਰਾਈਟਸ ਦੇ ਨਾਮ ਤੇ ਵਿਸ਼ਵ ਦੇ ਸਾਰੇ ਮੁਲਕਾਂ ਨਾਲ ਟ੍ਰੇਡ ਕਰਨਾ ਬੰਦ ਕਰ ਦੇਵਾਂਗੇ, ਕਹਿੰਦੇ ਫਿਰ ਕੋਈ ਮੁਲਕ ਬਚਣਾ ਹੀ ਨਹੀਂ,
ਮੁਲਕ ਬਚਣਾ ਹੀ ਨਹੀਂ, ਸਹੀ ਗੱਲ
ਦੇ ਕੰਸਰਨਸ ਬਹੁਤੇ ਮੁਲਕਾਂ ਦੇ ਵਿੱਚ ਹੈਗੇ ਨੇ।
ਵਾਸੂ ਜੀ, ਹਿਊਮਨ ਰਾਈਟਸ ਦਾ ਪਾਠ ਕਿਸੇ ਹੋਰ ਨੂੰ ਕੀ ਪੜਾਉਣਾ? ਇੱਥੇ ਕੀ LMIA ਦੇ ਨਾਂ ਤੇ ਜੋ ਕੁਝ ਹੋਇਆ, ਜਿਹੋ ਜਿਹਾ ਅਬਿਊਜ਼ ਇੰਟਰਨੈਸ਼ਨਲ ਸਟੂਡੈਂਟਸ ਦਾ ਹੋਇਆ, ਉਹ ਹਿਊਮਨ ਰਾਈਟਸ ਅਬਿਊਜ਼ 'ਚ ਨਹੀਂ ਆਉਂਦਾ? ਇਹ ਤਾਂ ਕਰੰਟ ਐਗਜ਼ਾਮਪਲਸ ਨੇ ਨਾ। ਜੇ ਤੁਸੀਂ ਇਹ ਲਿਸਟ ਬਣਾਉਣ ਲੱਗ ਜਾਓ, ਫਿਰ ਹਿਊਮਨ ਰਾਈਟਸ ਅਬਿਊਜ਼ ਦੇ ਨਾਂ 'ਤੇ ਅਜੇ ਵੀ ਕਿੰਨੇ ਇੰਡੀਜਨਸ ਰਿਜ਼ਰਵਸ ਅਜਿਹੇ ਨੇ ਜਿੱਥੇ ਡਰਿੰਕਿੰਗ ਵਾਟਰ ਐਡਵਾਈਜ਼ਰੀਜ਼ ਨੇ, ਜਿਹੜੇ ਸਿੱਧਾ ਉਹਨਾਂ ਕੋਲ ਪੀਣ ਵਾਲਾ ਪਾਣੀ ਨਹੀਂ ਮੁਹੱਈਆ ਹੁੰਦਾ।
ਵੇਅਰ ਡੂ ਯੂ ਸੈੱਟ ਦ ਬਾਰ,
ਇਹ ਸਿਖਾਉਂਦੇ ਸਿਖਾਉਂਦੇ ਪਹਿਲਾਂ ਆਪਣੇ ਵੱਲ ਵੀ ਤਾਂ ਵੇਖੋ, ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨਾ ਵੀ ਜ਼ਰੂਰੀ ਆ।
ਸੋ ਇਹਨਾਂ ਦਾ ਕਹਿਣਾ ਇਹ ਕਹਿੰਦੇ ਵੀ ਕੈਨਟ ਜਸਟ ਇਗਨੋਰ ਐਵਰੀ ਕੰਟਰੀ ਦੈਟ ਹੈਜ਼ ਅ ਹਿਊਮਨ ਰਾਈਟਸ ਪ੍ਰੋਬਲਮ ਬਿਕੋਜ਼ ਇਟ ਵੁੱਡ ਲਿਮਿਟ ਅਵਰ ਰਿਲੇਸ਼ਨਸ਼ਿਪਸ ਟੂ ਅ ਪ੍ਰੀਟੀ ਸਮਾਲ ਨੰਬਰ ਆਫ ਕੰਟਰੀਜ਼ ਦੀਸ ਡੇਜ਼। ਵੀ ਬਹੁਤ ਥੋੜ੍ਹੇ ਕਹਿੰਦੇ ਮਤਲਬ ਮੁੱਠੀ ਭਰ ਮੁਲਕ ਬਚਣਗੇ ਜਿਹਨਾਂ ਨਾਲ ਅਸੀਂ ਫਿਰ ਟ੍ਰੇਡ ਕਰ ਸਕਾਂਗੇ, ਕਿਉਂਕਿ ਇਸ ਤਰ੍ਹਾਂ ਦੇ ਮਸਲੇ ਤਾਂ ਜ਼ਿਆਦਾਤਰ ਮੁਲਕਾਂ ਵਿੱਚ ਹੈਗੇ ਨੇ।
ਸੋ ਚਲੋ ਅੱਛਾ, ਜਦੋਂ ਆ ਨੇਟੋ ਸਮਿਟ 'ਚ ਜਾਂਦੇ ਆ ਉੱਥੇ ਟਰੰਪ ਨੇ ਵੀ ਹੋਣਾ, ਨੇਟੋ ਸਮਿਟ ਸਾਰਿਆਂ ਦਾ ਜ਼ੋਰ ਇਸ ਗੱਲ 'ਤੇ ਲੱਗਿਆ ਹੋਣਾ ਭਾਈ ਟਰੰਪ ਕਿਤੇ ਉਸੇ, ਕਿਉਂਕਿ ਨੇਟੋ ਅਲਾਇੰਸ ਦੇ ਖਿਲਾਫ ਬੋਲਦੇ ਆ ਡੋਨਲਡ ਟਰੰਪ, ਅਤੇ ਉਹਨਾਂ ਨੂੰ ਵੀ ਕਿਵੇਂ ਖੁਸ਼ ਕੀਤਾ ਜਾ ਸਕੇ ਕਿ ਟਰੰਪ ਉੱਥੋਂ ਇਹ ਤਸੱਲੀ ਕਰਕੇ ਵਰਤਣ, ਇਹ ਕਮਿਟ ਕਰਕੇ ਵਰਤਣ, ਹਾਲਾਂਕਿ ਟਰੰਪ ਦੀ ਕਮਿਟਮੈਂਟ 'ਤੇ ਵੀ ਕੋਈ ਬਹੁਤਾ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਅਮਰੀਕਾ ਨੇਟੋ ਦੇ ਨਾਲ ਹੈ। ਸੋ ਇਹ ਵੀ ਇੱਕ ਬਹੁਤ ਵੱਡਾ ਸਟ੍ਰੈਸਰ ਬਣਿਆ ਰਹਿਣਾ, ਪਰ ਮਾਰਕ ਕਾਰਨੀ ਅੱਜ ਦੀ ਅਨਾਊਂਸਮੈਂਟ ਤੋਂ ਬਾਅਦ ਐਟਲੀਸਟ ਇਹ ਟਾਊਟ ਜ਼ਰੂਰ ਕਰ ਸਕਣਗੇ ਕਿ ਦੇਖੋ ਜੀ ਮੈਂ ਤਾਂ ਇੱਕ ਹੋਰ ਵੱਡੀ ਅਨਾਊਂਸਮੈਂਟ ਕਿ ਮਲਟੀ ਬਿਲੀਅਨ ਡਾਲਰ 12 ਸਬਮਰੀਨ ਅਸੀਂ ਖਰੀਦਣੀਆਂ ਜਿੰਨੀਆਂ ਕਦੀ ਖਰੀਦੀਆਂ ਹੀ ਨਹੀਂ, ਅਤੇ ਨਵੀਆਂ ਸਬਮਰੀਨਸ ਤਾਂ ਕੈਨੇਡਾ ਨੇ ਇਸ ਤੋਂ ਪਹਿਲਾਂ ਬ੍ਰੈਂਡ ਨਿਊ 1960s ਦੇ ਵਿੱਚ ਖਰੀਦੀਆਂ ਸੀ, ਉਹ ਤੋਂ ਬਾਅਦ ਜਿਹੜੀ ਖਰੀਦੀਆਂ ਉਹ ਯੂਜ਼ਡ ਹੀ ਖਰੀਦੀਆਂ।
ਸਹੀ ਗੱਲ ਆ, ਅਤੇ ਹੁਣ ਨੇਟੋ ਸਮਿਟ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਗੱਲਾਂ ਫਲੋਟ ਕੀਤੀਆਂ ਜਾ ਰਹੀਆਂ ਕਿ ਡੋਨਲਡ ਟਰੰਪ ਅਜੇ ਗ੍ਰੀਨਲੈਂਡ ਬਾਰੇ ਭੁੱਲੇ ਨਹੀਂ, ਕਿ ਉਹਨਾਂ ਨੂੰ ਯਾਦ ਹੈ, ਕਹਿੰਦੇ ਹਜੇ ਵੀ ਉਹ ਗ੍ਰੀਨਲੈਂਡ ਦੀ ਗੱਲ ਕਿਤੇ ਕਿਤੇ ਕਰਦੇ ਨੇ। ਸੋ ਨੇਟੋ ਸਮਿਟ ਤੋਂ ਪਹਿਲਾਂ ਇਸ ਤਰ੍ਹਾਂ ਦੇ ਬਿਆਨ ਅਮਰੀਕਾ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਆ ਰਹੇ ਨੇ।
ਜੀ, ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ
ਸ਼ਾਮਿਤ। ਅੱਛਾ, ਅੱਜ ਸੱਚ ਲੇਟਰ ਇਨ ਦਾ ਡੇ ਮੈਸੀ ਟਨਲ ਕਰੋਸਿੰਗ ਬਾਰੇ ਡੀਟੇਲਡ ਪਲਾਨ ਜੋ ਹੁਣ ਪ੍ਰੋਵਿੰਸ਼ੀਅਲ ਸਰਕਾਰ ਦਾ ਹੈ ਉਹ ਇੱਕ ਵਾਰ ਫਿਰ ਤੋਂ ਜਾਰੀ ਕੀਤਾ ਜਾ ਰਿਹਾ ਹੈ।
ਜੀ ਜੀ, ਸੋ ਵਿਜੇ ਜੀ ਪਿਛਲੇ ਹਫ਼ਤੇ ਜਦੋਂ ਮਾਰਕ ਕਾਰਨੀ ਇੱਥੇ ਆਏ ਸੀ ਵੈਨਕੂਵਰ, ਜਦੋਂ ਉਹਨਾਂ ਨੇ ਅਨਾਊਂਸ ਕੀਤਾ ਸੀ ਕਿ BC ਵਾਸਤੇ ਜਦੋਂ ਬੇਸਿਕ ਜਿਹੜਾ MOU ਇੱਕ ਸਾਈਨ ਕੀਤਾ BC ਦੇ ਨਾਲ ਐਲਬਰਟਾ ਦੀ ਤਰਜ਼ 'ਤੇ, $20 billion ਦੀ ਤਕਰੀਬਨ ਨਵੀਂ ਫੰਡਿੰਗ ਅਨਾਊਂਸ ਕੀਤੀ, ਉਹਦੇ ਵਿੱਚ ਉਹਨਾਂ ਸਾਨੂੰ ਪਤਾ ਕਿ ਮੈਸੀ ਟਨਲ ਰਿਪਲੇਸਮੈਂਟ ਵਾਸਤੇ ਵੀ ਉਹਨਾਂ ਨੇ ਕਿਹਾ ਸੀ ਵੀ ਅਪ ਟੂ $3 billion ਫੈਡਰਲ ਸਰਕਾਰ ਵੱਲੋਂ ਦਿੱਤੇ ਜਾਣਗੇ, ਉਦੋਂ ਅਤੇ ਅਪ ਟੂ 1/3 ਆਫ ਦਾ ਕੋਸਟ ਮੈਕਸੀਮਮ $3 billion। ਉਦੋਂ ਪ੍ਰੀਮੀਅਰ ਨੂੰ ਇੱਕ ਇੰਟਰਵਿਊ ਦੇ ਵਿੱਚ ਸਵਾਲ ਪੁੱਛਿਆ ਗਿਆ ਸੀ ਵੀ ਕੀ ਇਹਦਾ ਮਤਲਬ ਹੈ ਵੀ 3 x 3 ਵੀ $9 billion ਦਾ ਟੋਟਲ ਪ੍ਰੋਜੈਕਟ ਹੋ ਗਿਆ।
ਉਹਨਾਂ ਨੇ ਕਿਹਾ ਸੀ ਅਗਲੇ ਹਫ਼ਤੇ ਦੱਸਾਂਗੇ
ਜਾਂ ਅਰਲੀ ਨੈਕਸਟ ਵੀਕ, ਪ੍ਰੀਮੀਅਰ ਨੇ ਕਿਹਾ ਸੀ ਅਸੀਂ ਇਹਦੇ ਬਾਰੇ ਪੂਰੀ ਡਿਟੇਲ ਜਾਰੀ ਕਰਾਂਗੇ
ਨੈਕਸਟ ਵੀਕ ਦਾ ਅਰਲੀ, ਅੱਜ ਤੋਂ ਅਰਲੀ ਤਾਂ ਹੋ ਹੀ ਨਹੀਂ ਸਕਦਾ,
ਨਹੀਂ ਹੋ ਸਕਦਾ, ਇਹ ਵੀ ਸਵੇਰੇ ਸਵੇਰੇ ਕਰ ਸਕਦੀ ਅਨਾਊਂਸਮੈਂਟ ਦੁਪਹਿਰ ਇਸ ਤੋਂ ਅਰਲੀ, ਸੋ ਦੁਪਹਿਰ ਕੁ ਵੇਲੇ ਅਨਾਊਂਸਮੈਂਟ ਹੋਏਗੀ ਅਤੇ ਉਹਦੇ ਵਿੱਚ ਉਹ ਦੱਸਣਗੇ ਕਿ ਪ੍ਰੋਜੈਕਟ ਦੀ ਕੋਸਟ ਕਿੰਨੀ ਹੈ। ਸੋ ਮਾਈਕ ਫਾਰਨਵਰਥ ਉਹ
ਟਰਾਂਸਪੋਰਟ ਮੰਤਰੀ ਨੇ,
ਪ੍ਰੀਮੀਅਰ ਨੇ ਉਹਦੇ ਵਿੱਚ ਐਟਲੀਸਟ ਮੈਂਸ਼ਨ ਤਾਂ ਨਹੀਂ ਹੈਗਾ, ਬਾਕੀ ਉਹਨਾਂ ਦਾ ਦਿਲ ਕਰ ਜਾਏ ਤਾਂ ਉਹ ਆ ਵੀ ਸਕਦੇ ਨੇ, ਪਰ ਜੋ ਐਡਵਾਈਜ਼ਰੀ ਆਈ ਉਹਦੇ ਵਿੱਚ ਸਿਰਫ ਮਾਈਕ ਫਾਰਨਵਰਥ ਦਾ ਹੀ ਸੀ।
ਜਦੋਂ ਪਿਛਲੇ ਹਫ਼ਤੇ ਨਾ ਫੈਡਰਲ ਸਰਕਾਰ ਨੇ ਕਮਿਟਮੈਂਟ ਵੀ ਕੀਤੀ ਹੈ, ਉਹਨਾਂ ਨੇ ਕਿਹਾ ਮੈਸੀ ਟਨਲ ਕਰੋਸਿੰਗ, ਉਹਨਾਂ ਨੇ ਉਹਨੂੰ
ਫਰੇਜ਼ਰ
ਕਰੋਸਿੰਗ,
ਫਰੇਜ਼ਰ ਰਿਵਰ ਕਰੋਸਿੰਗ,
ਮੈਸੀ ਟਨਲ ਨਹੀਂ ਲਿਖਿਆ ਉੱਥੇ,
ਉਹ ਵੀ ਪ੍ਰੋਜੈਕਟ ਉਹਦਾ ਐਕਚੁਅਲੀ ਟੈਕਨੀਕਲ ਨਾਮ ਸ਼ੁਰੂ ਤੋਂ ਹੀ ਹੈ।
ਜੀ ਜੀ,
ਸੋ ਉਹਨੂੰ ਐਗਜੈਕਟਲੀ ਇਹ ਕਹਿੰਦੇ ਨੇ ਫਰੇਜ਼ਰ ਰਿਵਰ। ਸੋ ਹੁਣ ਜਿਹੜਾ ਇਹ ਪ੍ਰੋਜੈਕਟ ਜਿਹੜਾ ਹੁਣ ਇਹਨਾਂ ਨੇ ਜਿਹੜੇ ਐਡਵਾਈਜ਼ਰੀ ਭੇਜੀ ਹੈ ਉਹਦੇ ਵਿੱਚ ਉਹ ਕਹਿ ਰਹੇ ਨੇ ਫਰੇਜ਼ਰ ਰਿਵਰ ਟਨਲ ਪ੍ਰੋਜੈਕਟ,
ਟਨਲ ਹੈ,
ਅਤੇ ਜਿਹੜਾ ਫੈਡਰਲ ਸਰਕਾਰ ਨੇ ਕਿਹਾ ਸੀ ਫਰੇਜ਼ਰ ਰਿਵਰ ਕਰੋਸਿੰਗ ਪ੍ਰੋਜੈਕਟ,
ਉਹਦੇ ਟਨਲ ਸ਼ਬਦ ਨਹੀਂ ਸੀ, ਅਤੇ ਉਸ ਤੋਂ ਬਾਅਦ ਇੱਕ ਵਾਰ ਇਹ ਲੱਗਣ ਲੱਗ ਗਿਆ ਸੀ ਕਿ ਕੀ ਟਨਲ ਤੋਂ ਇਲਾਵਾ ਦੀ ਬਜਾਏ ਦੁਬਾਰਾ ਤੋਂ ਬ੍ਰਿਜ ਬਣ ਸਕਦਾ ਇੱਥੇ, ਪਰ ਦੇਖੋ ਫਿਰ ਚੱਕਰ ਉਹੀ ਹੈ, ਇੱਧਰ ਜੇ ਡੈਲਟਾ ਵਾਲਾ ਪੋਰਟ ਐਕਸਪੈਂਡ ਕਰਨਾ, ਉੱਧਰ ਵੈਨਕੂਵਰ ਵਾਲਾ ਪੋਰਟ ਆ, ਇਹਨਾਂ ਨੂੰ ਜੇ ਸਿੱਧਾ ਕੋਈ ਈਜ਼ੀ ਕਨੈਕਸ਼ਨ ਆ ਤਾਂ ਉਹ ਇਹ ਵਾਲਾ ਰਸਤਾ, ਟਨਲ ਦੇ ਵਿੱਚੋਂ ਫਿਰ ਡੇਂਜਰਸ ਗੁੱਡਸ ਵਾਲੇ ਜਿਹੜੇ ਟਰੱਕ ਨੇ ਉਹ ਨਿਕਲ ਨਹੀਂ ਸਕਦੇ, ਤਾਂ ਫਿਰ ਕੀ ਇਜ਼ ਦੈਟ ਰੀਅਲੀ ਦਾ ਬੈਸਟ ਪੀਸ ਆਫ ਇਨਫਰਾਸਟਰਕਚਰ ਜੋ ਕਿ ਦੋਹਾਂ ਪੋਰਟਸ ਦੇ ਵਿਚਕਾਰ ਜਿਹੜਾ ਇੱਕ ਸਿੱਧਾ ਰਸਤਾ ਉਹਦੇ ਵਿੱਚ ਬਣ ਸਕੇਗਾ।
ਫਿਰ ਵਿਜੇ ਜੀ ਉਹੀ ਆ, ਹੁਣ ਜੇ ਦੁਬਾਰਾ ਯੂ ਟਰਨ ਲਿਆ ਫਿਰ W1
ਫਿਰ ਤਾਂ ਫਿਰ ਤਾਂ ਬਹੁਤ ਮੁਸ਼ਕਲ ਹੋ ਜਾਏਗੀ, ਜਿਹੜੀ ਹੁਣ ਲੱਗਦਾ ਨਾ ਵੀ ਕਿਸਮਤ ਚਮਕੀ ਲੱਗਦੀ ਹੈ ਜਦ ਦੀ ਗਰਮੀਆਂ ਸ਼ੁਰੂ ਹੋਈਆਂ ਨੇ ਉਹਦੇ ਉੱਪਰ, ਫਿਰ ਦੁਬਾਰਾ ਤੋਂ ਆਪ ਹੀ ਇਹਨਾਂ ਨੇ ਡਿਮ ਕਰ ਦੇਣਾ ਉਹਨੂੰ।
ਕਿਸਮਤ ਚਮਕੀ ਦੀ ਗੱਲ ਆਪਾਂ ਕਿਉਂ ਕਰਦੇ ਸੀ, ਕਿਉਂਕਿ ਪਹਿਲਾਂ ਇਹ ਅਨਾਊਂਸਮੈਂਟ ਹੁੰਦੀ ਹੈ $20 billion ਦੀ ਨਵੀਂ ਫੰਡਿੰਗ BC ਵਾਸਤੇ ਐਲਾਨ ਗਏ ਪ੍ਰਾਈਮ ਮਿਨਿਸਟਰ ਆ ਕੇ, ਅਤੇ ਪਾਈਪਲਾਈਨ ਦੇ ਉੱਤੇ ਵੀ ਜਿਹੜੀਆਂ ਮੰਗਾਂ ਸਨ ਲੱਗਿਆ ਰਹੇ ਕੋਈ ਨਾ ਹਟੇ, ਸੋ ਉਹਨੂੰ ਇੱਕ ਜਿੱਤ ਵਜੋਂ ਦੇਖਿਆ ਗਿਆ ਕਿ ਪ੍ਰਾਈਮ ਮਿਨਿਸਟਰ ਦੀ ਜਿਵੇਂ ਸੋਰੀ ਪ੍ਰੀਮੀਅਰ DVDB ਦੀ ਬੜੇ ਮਹੀਨਿਆਂ ਬਾਅਦ ਕਹਿ ਲਓ
ਜਿੱਤ ਹੋਈ ਹੈ,
ਉਹਨਾਂ ਦੀ ਕੋਈ ਪੋਲੀਟੀਕਲ ਉਹਨਾਂ ਨੂੰ ਕੋਈ ਜਿੱਤ ਹਾਸਲ ਹੋਈ ਹੈ। ਉਸ ਤੋਂ ਅਗਲੇ ਹੀ ਦਿਨ ਫਿਰ ਅਮੀਲੀਆ ਬੋਲਟ ਵੀ ਫਲੋਰ ਕ੍ਰਾਸ ਕਰਕੇ ਸ਼ਾਮਲ ਹੋ ਜਾਂਦੇ ਆ BC NDB ਕੌਕਸ ਦੇ ਵਿੱਚ, ਉਹਨੂੰ ਵੀ ਇੱਕ ਵੱਡੀ ਅਨਐਕਸਪੈਕਟਡ ਜਿੱਤ ਵਜੋਂ ਦੇਖਿਆ।
ਜਦੋਂ ਪ੍ਰਧਾਨ ਮੰਤਰੀ ਆਏ ਸੀ ਨਾ ਤਾਂ ਉਹਨਾਂ ਦੀ ਸਿਫਤਾਂ ਕਰਦੇ ਕਰਦੇ DVDB ਨੇ ਇਹ ਗੱਲ ਆਖੀ, ਕਹਿੰਦੇ ਕਿ ਇਹਨਾਂ ਦੀ ਲੀਡਰਸ਼ਿਪ ਬੜੀ ਤਗੜੀ ਹੈ ਤਾਂ ਦੂਜੇ ਬੰਦਿਆਂ ਨੂੰ ਵੀ ਇਹ ਇੰਪ੍ਰੈਸ ਕਰ ਲੈਂਦੇ ਆ ਲਿਆਉਣ ਵਾਸਤੇ, ਉਦੋਂ ਲੱਗਿਆ ਵੀ ਬੜੇ ਦਿਆਲ ਹੋਏ ਨੇ ਵੀ, ਅਤੇ ਮਾਰਕ ਕਾਰਨੀ ਦੀ ਬੜੀ ਸਿਫਤਾਂ ਕਰ ਰਹੇ ਨੇ। ਜਦੋਂ ਇੱਕ ਦਿਨ ਹੋਰ ਗੁਜ਼ਰ ਗਿਆ ਜਦੋਂ ਫਿਰ ਅਮੀਲੀਆ ਬੋਲਟ ਵੀ ਕ੍ਰੋਸ ਕਰ ਗਏ ਫਲੋਰ, ਤਾਂ ਫਿਰ ਲੱਗਿਆ ਵੀ ਅੱਛਾ ਅੱਛਾ ਜਿਹੜਾ ਕੰਟੈਕਸਟ ਹੈ, ਕਿਉਂਕਿ ਉਹਨਾਂ ਨੂੰ ਤਾਂ ਇੱਕ ਦਿਨ ਪਹਿਲਾਂ ਵੀ ਪਤਾ ਸੀ ਨਾ ਵੀ ਕੱਲ੍ਹ ਨੂੰ ਇਹ ਅਨਾਊਂਸਮੈਂਟ ਕਰਾਂਗੇ, ਅੱਛਾ ਇਹ ਕੰਟੈਕਸਟ ਇੱਧਰਲੇ ਪਾਸੇ ਨੂੰ ਕਹਿ ਰਹੇ ਆ ਵੀ ਇਹ ਸਟਰੋਂਗ ਲੀਡਰਸ਼ਿਪ ਕਾਰਨੀ ਦਾ ਹਵਾਲਾ ਦਿੰਦੇ ਹੋਏ ਆਪਣੀ ਵੀ ਸਟਰੋਂਗ ਲੀਡਰਸ਼ਿਪ ਦਾ ਇਹ ਇੱਕ ਇਹਨਾਂ ਨੇ ਐਗਜ਼ਾਮਪਲ ਕੱਲ੍ਹ ਦਿੱਤਾ, ਤਾਂ ਇਹੋ ਜਿਹੀ ਗੱਲਾਂ ਕਰਦੇ ਸੀ ਜੀ। ਜੀ ਚਲੋ ਬਸ ਜੀ, ਵੇਖਦੇ ਹਾਂ ਖੈਰ ਅੱਜ ਉਹ ਟਨਲ ਵਾਲੇ ਪ੍ਰੋਜੈਕਟ ਦੇ ਵਿੱਚ ਕੀ ਅਪਡੇਟ ਆਉਂਦੀ ਹੈ। ਬਹੁਤ ਧੰਨਵਾਦ, ਥੈਂਕ ਯੂ,
ਥੈਂਕ ਯੂ ਵੈਰੀ ਮਚ ਜੀ।